ਨਾਨਕ ਲੱਗੀ ਤੁਰੀ ਮਰੈ ਜੀਵਨ ਨਾਹੀ ਤਾਣ ਚੋਟੈ ਛੇਤੀ ਜੋ ਮਰੈ ਲੱਗੀ ਸਭ ਪ੍ਰਵਾਨ।
ਨਾਨਕ ਲੱਗੀ ਤੁਰੀ ਮਰੈ, ਨਾਨਕ ਕਹਿੰਦਾ ਜੇ ਸੁਰਤ ਜੁੜ ਜਾਏ ਸ਼ਬਦ ਨਾਲ, ਜੇ ਸੁਰਤ ਜੁੜ ਜਾਏ ਆਪਣੇ ਮੂਲ ਨਾਲ, ਸਭਿਮਾਨੀ ਆਪਣੇ ਮੂਲ ਨਾਲ, ਜੇ ਮਨ ਆਪਣੇ ਮੂਲ ਨਾਲ ਜੁੜ ਜਾਏ, ਪਹਿਲਾਂ ਧਿਆਨ ਆਪਣੇ ਮੂਲ ਨਾਲ ਜੁੜ ਜਾਏ, ਬਸ ਬਿਰਧੀ ਸਾਰੇ ਮਰ ਜਾਂਦੀ ਹੈ, ਮਰ ਜਾਂਦਾ ਮਨ, ਤੁਰੰਤ ਮਰ ਜਾਂਦਾ ਮਨ, ਢੂੰਡਤ ਜੇ ਟੋੜਦਾ ਕਿਤੇ ਪਾ ਲਵੇ ਨਾ ਮਨ, ਬਸ ਉੱਥੇ ਨਾਲੇ ਸਮਾ ਜਾਂਦਾ। ਦਰਸ਼ਨ ਜਿਹੜਾ ਹੈ ਸਤਿਗੁਰ ਦੇ ਦਰਸ਼ਨ ਦੇ ਨਾਲ ਹੀ ਉਹਦੇ 'ਚ ਲੀਨ ਹੋ ਜਾਂਦਾ ਮਨ, ਧਿਆਨ ਉਹਦੇ 'ਚ ਸਮਾ ਜਾਂਦਾ। ਫਿਰ ਧਿਆਨ ਸ਼ਬਦ ਨਿਕਲ ਕੇ ਸ਼ਬਦ ਵਿੱਚ ਸਮਾਉਣਾ। ਹੁਣ ਸਤਿਗੁਰ ਦਾ ਵੀ ਧਿਆਨ ਜਿਹੜਾ ਇੱਕ ਹੋਇਆ ਹੋਇਆ ਨਾ, ਇਹ 'ਚ ਹੁਣ ਨਿਕਲਣਾ, ਨਿਕਲ ਕੇ ਤਾਂ ਕਦੇ ਸ਼ਬਦ 'ਚ ਸਮਾਉਣਾ। ਪਹਿਲਾਂ ਅੰਦਰ ਹੀ ਰੁਕ ਗਿਆ ਧਿਆਨ, ਰੁਕਿਆ ਹੋਇਆ ਦਰਿਆ ਵੱਧਾ ਹੋਇਆ, ਬਸ ਟੁੱਟਣ ਨਹੀਂ ਦੇਣਾ, ਹੁਣ ਬਾਹਰ ਨਹੀਂ ਨਿਕਲਣ ਦੇਣਾ। ਬੰਨਿਆ ਹੋਇਆ ਦਰਿਆ, ਜੇ ਬਾਹਰ ਨਿਕਲ ਗਿਆ ਫਿਰ ਨਹੀਂ ਕਾਬੂ ਹੋਣਾ, ਫਿਰ ਸ਼ਬਦ ਨਾਲ ਨਹੀਂ ਜੁੜਨਾ। ਇੱਕ ਵਾਰ ਧਿਆਨ ਜੇ ਸੁਰਤ ਅੰਦਰ ਟਿਕ ਜਾਵੇ, ਜੇ ਬਾਹਰ ਨਿਕਲ ਜਾਵੇ ਦੁਬਾਰਾ ਅੰਦਰ ਆਉਂਦੀ ਹੋਈ, ਬਸ ਫਿਰ ਤਾਂ ਜੋਗੀ ਵਾਲੀ ਗੱਲ ਹੈ, ਧਿਆਨ ਲਾਉਣਾ ਲੱਗਦਾ ਹੀ ਨਹੀਂ, ਫਿਰ ਨਹੀਂ ਲੱਗਦਾ। ਫਿਰ ਉਹ ਜਾਇਆ ਕਾਮ ਭਰੇ ਤੇ ਸਮਰੀ ਜੈਸੇ ਸਮਰੋ ਨਿਤ, ਉਹ ਜਿਹਾ ਧਿਆਨ ਹੈ ਉਹ ਸਾਡਾ, ਫਿਰ ਉਹ ਕਾਮ ਭਰੇ ਤੇ ਸਮਰੀ ਹੈ ਤੈਸੇ ਸਮਰੋ ਨਿਤ ਵਾਲਾ ਹੋ ਜਾਂਦਾ। ਫਿਰ ਬਾਹਰਲੀਆਂ ਇੱਛਾਵਾਂ ਕਰਕੇ ਸਭ ਤੋਂ ਜੁੜਦੀ ਹੈ, ਬਾਹਰਲੀਆਂ ਇੱਛਾਵਾਂ ਦੋ ਚਾਰ ਮਿੰਟ ਜੁੜਦੀ ਹੈ ਫਿਰ ਨਿਕਲ ਜਾਂਦੀ। ਜੇ ਸੁਰਤ ਦੀ ਐਂਟਰੀ ਹੋ ਜਾਏ ਹਿਰਦੇ 'ਚ, ਮਰੇ ਨਾ, ਜੇ ਮਰੇ ਨਾ ਤਾਂ ਬਾਹਰ ਨਿਕਲ ਜਾਂਦੀ ਹੈ, ਜੇ ਮਰ ਜਾਵੇ ਤਾਂ ਉੱਥੇ ਰਹਿੰਦੀ ਹੈ। ਜਦੋਂ ਚਲੀ ਗਈ ਸੁਰਤ, ਮਨ ਮਰ ਗਿਆ, ਫਿਰ ਤਾਂ ਬਾਹਰ ਨਿਕਲਦੀ। ਮਤਲਬ ਮਨ ਦਾ ਮਰਨਾ ਮਾਇਆ ਦੀ ਇੱਛਾ, ਮਰ ਜਾਵੇ ਬਾਹਰ, ਜੇ ਮਾਇਆ ਦੀ ਬਾਹਰ ਭੁੱਖ ਆਏਗੀ ਬਾਹਰ ਫਿਰ ਆ ਜਾਣੀ, ਤੁਰੀ ਮਰੈ।
ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ,
ਜੀਵਨ ਨਾਹੀ ਤਾਣ, ਮਰ ਜੂਗੀ, ਜਿਉਂਦੀ ਆਉਣ ਦੇ ਵਿੱਚ ਸ਼ਕਤੀ ਨਹੀਂ ਇਹਦੀ,
ਜੀਵਨ ਨਾਹੀ ਤਾਣ।
ਹਾਂ, ਮਰਨ ਦੀ ਤਾਂ ਇਹਦੀ ਹੈ, ਮਤਲਬ ਮਰ ਤਾਂ ਸਕਦੀ ਹੈ ਆਪਣੀ ਮਰਜ਼ੀ ਨਾਲ,
ਜੀ ਨਹੀਂ ਸਕਦੀ,
ਜਿਉ ਨਹੀਂ ਸਕਦੇ ਹੁਣ, ਜੀਵਨ ਵਾਲੀ ਸ਼ਕਤੀ ਇਹਦੇ ਕੋਲ ਨਹੀਂ ਹੈ ਹੁਣ। ਜੀਵਨ ਤਾਂ ਨਾਮ 'ਚ ਹੈ, ਨਾਨਕ ਨਾਮ ਮਿਲੇ ਤਾਂ ਜੀਵਨ, ਜੀਵਨ ਵਾਲੀ ਤਾਕਤ ਹੁਣ ਵੀ ਨਹੀਂ ਮਿਲੀ ਇਹਨੂੰ, ਕਿਤੇ ਕੋਈ ਸੋਚੇ ਵੀ ਇਹਦੇ ਕੋਲ ਤਾਕਤ ਆ ਗਈ ਜਿਉਂਦੀ ਹੋਣ ਦੀ, ਜਿਉਂਦੀ ਨਹੀਂ ਹੋਣਾ ਨਾ, ਆਪਣੇ ਆਪ ਮਰੀ ਹੋ ਰਹੇ ਜੂ, ਉਹਨਾਂ ਚਿਰ ਮਰੀ ਰਹੂ ਜਿੰਨਾ ਚਿਰ ਜਿਉਂਦੀ ਕਰਨ ਵਾਲਾ ਨਾਮ ਇਹਨੂੰ ਮਿਲਦਾ ਨਹੀਂ। ਇਹਨੂੰ ਹਜ਼ਾਰਾਂ ਸਾਲ ਵੀ ਲੱਗ ਸਕਦੇ ਨੇ, ਇਹ ਦੋਵੇਂ ਪਦਾਰਥ ਨੇ, ਮੁਕਤੀ ਉਹ ਮਿਲੀ ਹੈ, ਇਹ ਮੁਕਤੀ ਨੂੰ ਤਿਆਗਿਆ ਗੁਰਮੁਖਾਂ ਨੇ, ਗਿਆਨੀ ਮੁਕਤ ਬੱਪਰੀ ਵੀ ਗਿਆਨੀ, ਇਹ ਤੋਂ ਅਗਲੀ ਗੱਲ ਹੈ ਜੀਵਨ, ਇਹ ਸਟੇਜ ਨੂੰ ਤਿਆਗਣ, ਮੁਕਤੀ ਬਹੁਤ ਹੈ, ਬਹੁਤ ਤੋਂ ਅੱਗੇ ਜੀਵਨ ਹੈ, ਜੀਵਨ ਸਾਡੇ ਵੱਸ ਦੀ ਗੱਲ ਨਹੀਂ ਹੈ, ਜੀਵਨ ਵੱਸ ਦੀ ਗੱਲ ਨਹੀਂ ਹੈ, ਜੀਵਨ ਦਰਗਾਹ 'ਚ ਮਿਲਣਾ,
ਜੀਵਨ
ਜੀਵਨ ਤਾਂ ਫਿਰ ਤੁਰਕੀ ਬਾਣੀ ਨੇ, ਤੁਰਕੀ ਬਾਣੀ ਨੇ ਸਾਜਣਾ, ਮਾਈ ਨੇ ਸਾਜਣਾ, ਉਹ ਜਿਹੜਾ ਸਾਜੇ ਮਾਈ ਹੈ ਨਾ, ਉਹ ਗੱਲ ਹੋਰ ਹੈ, ਸਾਜਿਆ ਹੀ ਹੈ ਇਹ, ਇੱਕ ਹੋਇਆ ਜੀਵਨ ਸਾਜਿਆ ਹੀ ਹੈ, ਜਦੋਂ ਜੀਵਨ ਮਿਲਿਆ ਨਹੀਂ, ਜੀਵਨ ਦੇ ਕਾਬਲ ਬਣਾਇਆ, ਇੱਕ ਹੋਇਆ ਜਿਉਂਦਾ ਨਹੀਂ ਹੋਇਆ, ਉੱਗਣ ਦੇ ਕਾਬਲ ਬਣਾਇਆ, ਸਾਜਣਾ ਉੱਗਣ ਦੇ ਕਾਬਲ ਬਣਾਉਣ, ਇੱਕ ਹੋਣਾ ਉੱਗਣ ਦੇ ਕਾਬਲ ਹੈ, ਉੱਗਿਆ ਨਹੀਂ ਹੈ, ਉੱਗਣਾ ਦਾ ਹੁਕਮ ਨਾਲ, ਕਿਉਂਕਿ ਉੱਗਣਾ ਕੀ ਹੈ, ਜਿਹੜਾ ਹੁਕਮ ਹੈ ਉਹਦੇ ਵਿੱਚ ਉਹਨੂੰ ਸਮਝ ਕੇ ਇੱਥੇ ਬਹਿ ਕੇ ਪਹਿਲਾਂ ਹੁਕਮ ਸਮਝਣਾ, ਬੁੱਝਿਆ ਹੀ ਇੱਥੇ ਜਾਣਾ, ਹੁਕਮ ਪਹਿਲਾਂ ਬੁੱਝਿਆ ਨਹੀਂ ਜਾਣਾ, ਹੁਕਮ ਨਹੀਂ ਬੁੱਝਾਉਣਾ ਪਹਿਲਾਂ, ਪਹਿਲਾਂ ਨਾਮ ਜਪ ਹੋਣਾ ਹੁਕਮ ਬੁੱਝ ਨਹੀਂ ਹੋਣਾ ਦੋ ਪਦਾਰਥਾਂ ਮੇਰਾ ਹੁਕਮ ਨਹੀਂ ਬੁੱਝ ਹੁੰਦਾ ਜਿਹੜੇ ਪਹਿਲਾਂ ਹੀ ਸਾਨੂੰ ਫੋਨ ਕਰੀ ਜਾਂਦੇ ਹੁਕਮ ਕੀ ਹੁੰਦਾ ਤੁਸੀਂ ਅਜਾ ਤੁਰੇ ਫਿਰ ਇੱਕ ਗੱਲ ਨੂੰ ਤੁਸੀਂ ਹੁਕਮ ਬੁੱਝਣ ਲੱਗ ਗਏ ਪਹਿਲਾਂ ਹੀ ਇੱਥੇ ਆ ਕੇ ਦੋ ਪਦਾਰਥਾਂ ਦੇ ਬਾਅਦ ਤਾਂ ਹੁਕਮ ਬੁੱਝਣ ਦੀ ਗੱਲ ਚੱਲਣੀ ਹੈ ਫਿਰ ਵੀ ਜਿਸ ਬੁਝਾਇਆ ਸੋ ਹਾਂ ਬੁੱਝਣ ਦਾ ਤਾਣ ਫਿਰ ਵੀ ਨਹੀਂ ਹੈ ਸਾਡੇ ਕੋਲ ਸ਼ਕਤੀ ਇੱਥੇ ਆ ਕੇ ਹੁਣ ਪੰਕਤੀਆਂ ਦਾ ਪਤਾ ਲੱਗਣਾ ਤੁਹਾਨੂੰ ਪੰਕਤੀਆਂ ਕੀ ਨੇ ਉਹਨਾਂ ਪੰਕਤੀਆਂ ਦਾ ਪਤਾ ਕੋਈ ਨਹੀਂ ਸੁਣੀਆਂ ਹੋਈਆਂ ਨੇ ਜਦੋਂ ਪਲੈਟਫਾਰਮ ਤੇ ਖੜੂ ਜਾ ਕੇ ਜਦ ਪਤਾ ਲੱਗੂ ਵੀ ਗੱਲ ਕੀ ਹੈ ਬੁੱਝਣ ਦਾ ਤਾਣ ਹੈ ਜੀ ਐਂਡ ਤੇ ਚਲੀ ਗਈ ਗੱਲ ਹੁਣ ਜੇ ਹੁਣ ਇਹ ਗੱਲਾਂ ਦੱਸੀਆਂ ਫਿਰ ਦੱਸਣੀਆਂ ਕਦ ਸਲੋਕ ਦਾ ਫੀਰੀ ਆ ਕੇ ਉਹਦੇ ਬਾਅਦ ਤਾਂ ਹੁਣ ਬਦਾਵਣੀ ਆ ਜਾਣਗੀ ਭੋਗ ਪੈ ਜਾਣਾ ਇਹ ਉਹ ਗੱਲਾਂ ਨੇ ਜਿਹੜੀਆਂ ਹੁਣ ਦੱਸਦੀਆਂ ਨੇ ਬੁੱਝਣ ਨਹੀਂ
ਜੀਵਨ ਨਹੀਂ ਤਾਂ
ਜੀਵਨ ਨਹੀਂ ਤਾਂ ਜੀਵਨ ਦੀ ਸ਼ਕਤੀ ਸਾਡੇ ਕੋਲ ਮਰਨ ਦੀ ਤਾਂ ਹੈ ਸ਼ਕਤੀ ਸਾਡੇ ਕੋਲ ਮਰੂ ਕਿਵੇਂ
ਚੋਟੈ ਸੇਤੀ ਜੋ ਮਰੈ ਲੱਗੀ ਸਾ ਪ੍ਰਵਾਨ
ਹਾਂ ਇੱਥੇ ਆਈ ਹੋਈ ਸੁਰਤ ਜੰਮਣ ਮਰਨ ਵਾਲੀ ਵੀ ਇੱਥੇ ਅਸੀਂ ਮਰਦੀ ਹੈ ਹਰ ਵਾਰ ਸੋਣ ਲੱਗੀ ਵੀ ਇੱਥੇ ਹੀ ਮਰਦੀ ਹੈ ਆ ਕੇ ਮਰਨ ਵਾਲੀ ਹੈ ਮਰਨ ਮੁਕਤੀ ਉਹ ਕਹਿੰਦੇ ਮਰਨ ਮੁਕਤ ਕਿਨ ਭਾਈ ਤਾਂ ਕਿਹਾ ਹੋਇਆ ਮਰਤਾ ਸਾਰਿਆਂ ਨੇ ਜਾਣਾ ਇੱਥੇ ਇਹ ਜੀਵਨ ਮਰੇ ਤਾਂ ਹੈ ਇਹ ਨਾ ਹੋਵੇ ਵੀ ਇੱਕ ਵਾਰ ਬੇਹੋਸ਼ ਹੋ ਕੇ ਬੇਹੋਸ਼ ਰਹਿ ਜਾਏ ਉਹ ਪ੍ਰਵਾਨ ਨਹੀਂ ਮਰਿਆ ਹੋਇਆ ਮਰਿਆ ਹੋਇਆ ਦਰਗਾਹ ਚ ਉਹ ਪ੍ਰਵਾਨ ਜਿਹੜੀ ਸ਼ਬਦ ਦੀ ਚੋਟ ਨਾਲ ਮਰੇ
ਛੇਤੀ ਜੋ ਮਰੇ ਲੱਗੀ ਸਾ ਪ੍ਰਵਾਨ
ਹਾਂ ਉਹ ਲੱਗੀ ਹੋਈ ਸੁਰਤ ਅੰਦਰ ਜੁੜੀ ਹੋਈ ਪ੍ਰਵਾਨ ਉਹ ਬਹੁਤ ਪ੍ਰਵਾਨ ਜਿਹੜੀ ਸ਼ਬਦ ਦੀ ਚੋਟ ਨਾਲ ਮਰੇ
ਸ਼ਬਦ
ਮਰੇ ਮਰੇ ਹੁਣ ਜੀਵ ਮਰੇ ਹੁਣ ਜੀਵ ਆਪਣੀ ਤਾਂ ਫਿਰ ਮਰਨਾ
ਸ਼ਬਦੀ ਮਰਿਆ
ਸ਼ਬਦ ਦੀ ਚੋਟ ਨਾ ਮਰੇ ਇੱਥੇ ਆ ਕੇ ਤਾਂ ਮਰੀ ਵੀ ਪ੍ਰਵਾਨ ਦਰਗਾਹ ਚ ਉਹ ਮਰੀ ਪ੍ਰਵਾਨ ਨਹੀਂ ਹੈ ਜੇ ਇੱਥੇ ਆ ਕੇ ਆਤਮ ਹੱਤਿਆ ਕਰ ਲਵੇ ਬਹੁਤ ਸਾਰਾ ਨਸ਼ਾ ਖਾ ਕੇ ਇੱਥੇ ਆ ਕੇ ਸਰੀਰ ਛੱਡ ਦਿੰਦੇ ਉਹ ਪ੍ਰਵਾਨ ਨਹੀਂ ਹੈ ਦਰਗਾਹ ਤੁਹਾਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਹੁੰਦਾ ਰਿਹਾ ਤੁਹਾਨੂੰ ਕੁਛ ਨਹੀਂ ਪਤਾ ਅੱਗੇ ਜਾ ਕੇ ਬਹੁਤ ਕੁਛ ਹੋ ਰਿਹਾ ਇੱਥੇ ਆ ਕੇ ਸਰੀਰ ਛੱਡਦੇ ਨੇ ਲੋਕ ਜਿਹੜੇ ਦੱਸਦੇ ਨੇ ਸਰੀਰ ਛੱਡਣਾ ਬਹੁਤ ਸਖਾਲੀ ਗੱਲ ਹੈ ਗਾਂ ਆ ਕੇ ਸਰੀਰ ਤੋਂ ਅੱਡ ਹੋ ਜਾਈਦਾ ਜਿਹੜੇ ਸਰੀਰ ਕਹਿ ਕੇ ਛੱਡ ਦਿੰਦੇ ਕੋਈ ਔਖੀ ਗੱਲ ਨਹੀਂ ਹੈਗੀ ਕੋਈ ਵੀ ਛੱਡ ਸਕਦਾ ਇਹ ਪਰ ਇੱਥੇ ਆ ਕੇ ਛੱਡ ਦਿੰਦੇ ਨੇ ਉਹ ਸਮਝਦੇ ਨੇ ਸਾਡੀ ਮੁਕਤੀ ਹੋ
ਗਈ
ਉਹ ਨਹੀਂ ਪ੍ਰਵਾਨ ਦਰਗਾਹ ਚ ਉਹਨਾਂ ਨੂੰ ਕਿਹਾ ਜਿਹੜੇ ਉੱਥੇ ਖੜੇ ਸੀ ਲੋਕ ਉਹਨਾਂ ਦੀ ਸਮਝ ਆ ਸਕਦੀ ਹੈ ਜਿਹੜੇ ਇੱਥੇ ਪਹੁੰਚੇ ਹੋਏ ਸੀ ਸਾਧੂ ਸਾਡੇ ਖਾਤਰ ਕਿੱਥੇ ਹੈ ਸਾਨੂੰ ਤਾਂ ਪਤਾ ਹੀ ਨਹੀਂ ਗੱਲ ਕੀ ਹੈ ਸਿੱਖਾਂ ਦੇ ਵੱਸ ਦੀ ਗੱਲ ਕਿੱਥੇ ਵੀ ਜਾਣ ਲੈਣਾ ਇਹ ਤਾਂ ਉਹ ਬੰਦੇ ਜਾਣਦੇ ਸੀ ਜਿਹਨਾਂ ਦੀ ਜ਼ਿੰਦਗੀ ਇਹਨਾਂ ਦੀ ਧਰਮ ਕਮਾਉਂਦਿਆਂ ਦੀ ਉਹਨਾਂ ਦੇ ਖਾਤਰ ਗੱਲਾਂ ਨੇ ਪੈ ਗਈਆਂ ਸਾਡੇ ਪੇਟੇ ਸਾਨੂੰ ਕੀ ਪਤਾ ਗੱਲਾਂ ਦਾ ਸੀਗਾ ਹਾਂ ਇਹ ਸਾਡਾ ਵਿਸ਼ਾ ਹੀ ਨਹੀਂ ਹੈ ਧਰਮ ਦਾ ਧਰਮ ਵਿਸ਼ਾ ਨਹੀਂ ਆਮ ਆਦਮੀ ਦਾ ਜਿਹਨਾਂ ਦਾ ਵਿਸ਼ਾ ਧਰਮ ਉਹ ਜਾਣਦੇ ਨੇ ਗੱਲ ਕੀ ਹੈ ਕਿਉਂ ਕਹੀਏ ਇੱਥੇ ਵੀ ਬਹੁਤ ਉਹ ਲੱਗੀ ਜੇ ਸ਼ਬਦ ਦੀ ਚੋਟ ਨਾ ਮਰੇ ਸੁਰਤ ਫਿਰ ਪ੍ਰਵਾਨ ਹੈ ਦਰਗਾਹ ਜੋ ਮਰਦਾ ਪ੍ਰਵਾਨ ਹਾਂਜੀ
ਚੋਟੇ ਛੇਤੀ ਜੋ ਮਰੇ ਲੱਗੀ ਸਾ ਪ੍ਰਵਾਨ
ਚੋਟ ਨਾਲ ਮਰੇ ਸ਼ਬਦ ਦੀ ਉਹਦਾ ਜੁੜਨਾ ਪ੍ਰਵਾਨ ਹੈ ਉਹ ਜੁੜੀ ਹੋ ਰਹੇ ਜੂ
ਚੋਟ ਸਾਰੇ ਸ਼ਬਦ ਕੀ
ਹਾਂ ਚੋਟ ਸਾਰੇ ਸ਼ਬਦ ਕੀ ਦਾਸ ਗੁਰੂ ਮੈਂ ਦਾਸ ਹੁਣ ਪਤਾ ਲੱਗਦਾ ਕਬੀਰ ਕੀ ਕਹਿੰਦਾ ਹਾਂਜੀ
ਜਿਸ ਨੂੰ ਲਾਏ ਤਿਸ ਲੱਗਾ ਲੱਗੀ ਤਾਂ ਪ੍ਰਵਾਨ
ਜਿਸ ਨੂੰ ਲਾਇਆ ਤਿਸ ਲੱਗਾ ਹੁਣ ਅੰਦਰ ਲਾ ਜਿਹੜੀ ਸੁਰਤ ਨੂੰ ਆਪ ਆਪਣੇ ਨਾਲ ਲਾਉਂਦਾ ਤਾਂ ਲੱਗਦੀ ਹੈ
ਜਿਸ ਨੂੰ ਲਾਏ ਤਿਸ ਲੱਗਾ ਲੱਗੀ ਤਾਂ ਪ੍ਰਵਾਨ
ਨੋ ਨੀ ਲੱਗਦਾ ਨੋ ਹੋੜਾ ਹੈ ਹਾਂ ਇਹ ਨੋ ਉੱਥੇ ਵੀ ਆਇਆ ਹੋਇਆ ਅਰਦਾਸ ਚ ਦਸ ਵਿੱਚ ਕਈ ਵਾਰ ਆਇਆ ਦੋ ਲਫ਼ਜ਼ ਆਏ ਹੈ ਨਾ
ਜਿਸ ਨੂੰ
ਹਰਗੋਬਿੰਦ
ਅਰਜਨ
ਹਰਗੋਬਿੰਦ ਨੋ ਦੁਆਰਾ ਹੈ ਇੱਥੇ ਦੋ ਨਾਲ ਦੁਆਰਾ ਹੁੰਦਾ ਜਿਸ ਦੁਆਰਾ ਲੱਗੀ ਹੋਵੇ ਉਹਦੇ ਨਾਲ ਜੁੜੇ ਆਪਣੀ ਸੁਰਤ ਆਪਣੇ ਨਾਲ ਆਪ ਹੀ ਜੋੜੀ ਦੀ ਇੱਥੇ ਦਾ ਮਤਲਬ ਇਹ ਹੈ ਜੇ ਆਪ ਸੁਰਤ ਆਪਣੇ ਨਾਲ ਜੋੜੀ ਹੈ ਜਿਸ ਨੋ ਲੱਗੀ ਜੇ ਦੁਆਰਾ ਲੱਗੀ ਹੋਵੇ ਸੁਰਤ
ਜਿਸ ਨੂੰ ਲਾਏ ਕਿਸ ਲੱਗੇ
ਦੋ ਲੱਗ
ਜਿਸ ਨੂੰ ਲਾਏ ਤਿਸ ਲੱਗੇ।
ਜਿਹੜੀ ਜਿਹੜੀ ਜਿਹਨੇ ਸੁਰਤ ਆਪਣੀ ਲਾਈ ਹੈ ਉਹ ਆਪਣੇ ਨਾਲ ਉਹਦੇ ਨਾਲ ਲੱਗੇ, ਕਿਸੇ ਹੋਰ ਨਾਲ ਨਾ ਲੱਗ ਜਾਵੇ। ਇਹ ਨਾ ਹੋਵੇ ਦੇਵੀ ਦੇਵਤਾ ਦਿਮਾਗ ਚ ਹੋਰ ਫਸਿਆ ਹੋਵੇ, ਧਿਆਨ ਲਾ ਲਵੇ ਅੰਦਰ ਆਪਣੇ ਨਿੱਜ ਸਰੂਪ ਨਾਲ ਸੁਰਤ ਜੁੜੀ ਹੋਵੇ। ਇੱਥੇ ਮਤਲਬ ਇਹ ਹੈ ਆਪਣੇ ਮੂਲ ਨਾਲ ਸੁਰਤ ਜੁੜੀ ਹੋਵੇ, ਮੂਲ ਦੀ ਇੱਛਾ ਦੇ ਬਿਨਾਂ ਸੁਰਤ ਜੁੜਦੀ ਹੋਣੀ। ਰਾਮ ਦੀ ਇੱਛਾ ਬਿਨਾਂ ਰਾਮ ਅੰਤਰ ਧਿਆਨ ਹੁੰਦਾ ਹੀ, ਆਪਣੀ ਇੱਛਾ ਬਿਨਾਂ ਕੋਈ ਅੰਤਰ ਧਿਆਨ ਨਹੀਂ ਹੋ ਸਕਦਾ। ਧਿਆਨ ਹੈ ਨਾ, ਧਿਆਨ ਬਾਹਰ ਮੇਰਾ ਮੇਰੀ ਮਰਜ਼ੀ ਨਾਲ ਹੈ, ਧਿਆਨ ਮੇਰਾ ਅੰਦਰ ਮੇਰੀ ਮਰਜ਼ੀ ਨਾਲ ਹੈ।
ਜਿਸ ਨੂੰ ਲਾਏ ਤਿਸ ਲੱਗਾ, ਲੱਗੀ ਤਾਂ ਪ੍ਰਵਾਨ।
ਜਿੱਥੇ ਲਾਏ ਜਿਹਨੇ ਲਾਈ ਹੋਵੇ ਸੁਰਤ ਆਪਣੇ ਨਾਲ, ਉਹਦੇ ਨਾਲ ਉਹਦੇ ਨਾਲ ਲੱਗੀ ਰਹੇ, ਹੋਰ ਕਿਸੇ ਤਰ੍ਹਾਂ ਜੁੜੇ। ਹੋਰ ਕੋਈ ਫੁਰਨਾ ਨਾ ਆ ਜਾਵੇ, ਇੱਛਾ ਨਾ ਪੈਦਾ ਹੋ ਜਾਵੇ। ਜੇ ਉੱਥੇ ਫੁਰਨਾ ਔਰ ਇੱਛਾ ਪੈਦਾ ਹੋ ਗਈ ਤਾਂ ਸੁਰਤ ਉਹ ਇੱਛਾ ਫੁਰਨੇ ਨਾਲ ਜਾ ਲਈ। ਜੇ ਉੱਥੇ ਕੋਈ ਫੁਰਨਾ, ਇੱਕ ਮਾਨੇ ਕਿਚਿਤ ਹੋ ਕੇ ਕਹਿੰਦੇ ਬਾਬਾ ਬੁੱਢਾ ਸ਼ਾਇਦ ਉਹ ਕੋਈ ਕਹਾਣੀ ਹੈ ਵੀ ਉਹ ਜਪਜੀ ਸਾਹਿਬ ਦਾ ਪਾਠ ਕਰਦਾ ਫੁਰਨਾ ਉੱਠਿਆ ਵੀ ਮੈਨੂੰ ਘੋੜਾ ਪੁੱਛਣਗੇ ਭਾਈ ਗੋਪਾਲਾ ਕੋਈ ਕਿਤੇ ਕੁਛ ਕਿਹਾ ਕਿਤੇ। ਉਹ ਜਿਹੜਾ ਫੁਰਨਾ ਹੈ ਉਹ ਸੁਰਤ ਟੁੱਟ ਕੇ ਹੋਰ ਸੁਣ ਲੱਗ ਗਈ। ਕਹਿਣ ਦਾ ਮਤਲਬ ਉੱਥੇ ਹੀ ਸੀ ਬਸ, ਹੋਰ ਕੁਛ ਨਹੀਂ। ਜੋ ਇੱਛਾ ਪੈਦਾ ਹੋ ਗਈ ਸੁਰਤ ਉੱਥੇ ਜਾ ਜੁੜੀ, ਉੱਥੇ ਟੁੱਟ ਗਈ ਪਹਿਲੇ। ਹਾਂਜੀ, ਲੱਗੀ ਦਾ ਪ੍ਰਵਾਨ,
ਲੱਗੀ
ਦੇਖੋ ਬਣੀ ਦਾ ਪ੍ਰਵਾਨ ਹੋ ਰਿਹਾ, ਲੱਗੀ ਉਹ ਪ੍ਰਵਾਨ ਤਾਂ ਜੇ ਮੁਕਤੀ ਵਾਸਤੇ ਸੁਰਤ ਲਾਈ ਹੈ, ਮੁਕਤੀ ਵਾਸਤੇ ਹੀ ਲੱਗੀ ਰਹੇ।
ਪਿਰਮ ਪੈਕਾਮ ਨਿਕਲੈ ਲਾਇਆ ਤਨੀ ਸੁਜਾਨ।
ਭਾਵੇਂ ਸੁਜਾਨ ਆਦਮੀਆਂ ਨੇ ਲਾਇਆ ਹੈ ਆਪਣਾ ਮਨ ਆਪਣੇ ਨਾਲ, ਪਰ ਪਿਰਮ ਪੈਗਾਮ ਹਜੇ ਵੀ ਨਹੀਂ ਨਿਕਲਣਾ, ਹੁਕਮ ਨਹੀਂ ਪ੍ਰਗਟ ਹੋਣਾ ਅੰਦਰੋਂ। ਪਿਰਮ ਪੈਗਾਮ ਹੁਕਮ ਹੈ,
ਪਿਰਮ ਪੈਗਾਮ ਨਾ ਨਿਕਲ ਹੈ,
ਸ਼ਬਦ ਗੁਰੂ ਨਹੀਂ ਪ੍ਰਗਟ ਹੋਣਾ ਅੰਦਰੋਂ, ਫਿਰ ਵੀ ਨਿਕਲਣਾ।
ਲਾਇਆ ਤਨੀ ਸੁਜਾਨ,
ਸੁਜਾਨਾ ਨੇ ਜਿੱਥੇ ਆਪਣਾ ਮਨ ਲਾਇਆ ਹੋਇਆ ਉਹ ਇੱਕ ਹੋ ਗਿਆ। ਜ਼ਰੂਰ ਉੱਗਣਾ ਨਹੀਂ ਹੈਗਾ, ਅਜਾ ਨਹੀਂ ਉੱਗਣਾ ਹੈਗਾ, ਵੀ ਲਾਇਆ ਹੋਇਆ ਉੱਗਿਆ ਉਹ ਆਪਣੇ ਆਪੇ। ਇੱਥੇ ਆ ਕੇ ਤਾਂ ਮਜਬੂਰੀ ਹੈ, ਇਹੀ ਤਾਂ ਹੈ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵਾ। ਇਹ ਜੇ ਨਾ ਨਿਕਲਿਆ ਬਾਹਰ ਇੱਥੇ ਹੀ ਮੌਤ ਹੋ ਗਈ, ਇੱਥੇ ਹੀ ਰਹਿ ਗਿਆ। ਚਾਤਰਕ ਦੁੱਖ ਪਾਵਾ, ਪ੍ਰਾਣ ਦਾ ਆ ਜਿਹੜਾ ਸਾਹ ਚੱਲਦਾ ਖਤਮ ਹੋ ਗਿਆ, ਲਾਹਾ ਨਹੀਂ ਮਿਲਣਾ ਬਾਅਦ ਚ। ਫਿਰ ਜੇ ਨਾ ਲਾਹਾ ਮਿਲ ਗਿਆ ਇੱਥੇ ਰਹਿ ਜੂ, ਦੋਏ ਪਦਾਰਥ ਰਹਿ ਜਾਣਗੇ, ਦੋ ਨਹੀਂ ਮਿਲਣੇ, ਜਿਹੜੇ ਦੋ ਲੈ ਲੈ ਕੋਲ ਹੀ ਰਹਿ ਜਾਣਗੇ। ਫਿਰ ਪੈਗਾਮ ਨਾ ਨਿਕਲੇ, ਪੈਗਾਮ ਨਾ ਨਿਕਲੇ, ਪੈਗਾਮ ਲਫ਼ਜ਼ ਹੈ ਪੈਗਾਮ, ਪੈਗਾਮ ਹੈ ਉਹਦੀ ਇੱਛਾ ਹੈ, ਪਰਮੇਸ਼ਰ ਦੀ ਇੱਛਾ ਇੱਥੋਂ ਦੀ ਨਿਕਲਣੀ, ਉਹਦੀ ਕਾਮਨਾ ਹੀ ਹੈ। ਪੈਗਾਮ ਨਹੀਂ ਹੁੰਦਾ ਅਸਲ 'ਚ, ਜੇ ਪੈਗਾਮ ਲਿਖ ਦਿੰਦੇ ਉਹ ਸੁਨੇਹਾ ਹੁੰਦਾ, ਕਾਮ ਤਾਂ ਹੀ ਲਿਖਿਆ ਹੋਇਆ। ਪੈਗਾਮ ਕੋ ਗਲਤੀ ਨਾ ਨਹੀਂ ਲਿਖ ਦਿੱਤਾ, ਪੈਗਾਮ ਇਹ ਕਾਮਨਾ ਹੈ, ਪਰਮੇਸ਼ਰ ਦੀ ਇੱਛਾ ਨਹੀਂ ਇੱਥੋਂ ਪ੍ਰਗਟ ਹੋਣੀ। ਤੇਰੀ ਇੱਛਾ
ਪਰਮੇਸ਼ਰ,
ਇੱਛਾ ਹੀ ਉਹਦੀ ਹੁਕਮ ਹੈ, ਉਹਦਾ ਪਾਣਾ ਇੱਥੋਂ ਨਹੀਂ ਪ੍ਰਗਟ ਹੋਣਾ ਜੀ। ਫਿਰ ਪੈਗਾਮ ਤਾਂ ਜਦ ਉਹ ਕੱਢੂਗਾ ਪੈਗਾਮ ਤਾਂ ਨਿਕਲੂਗਾ, ਉਹ ਜਾਊਗਾ ਤਾਂ ਮਿਲੂਗਾ। ਉਹਦਾ ਉਹ ਵਾਲ ਹੈ, ਤੈਂ ਕੰਧ ਨਾ ਮਾਰੀ ਹੈ, ਕੰਧ ਕੋਲ ਕੀ ਸੀ, ਕੰਧ ਨੇ ਵਾਪਸ ਕਰਤੀ, ਕੰਧ ਚੋਂ ਨਹੀਂ ਵਾਲ ਨਿਕਲਦੀ, ਹੁਕਮ ਨਿਕਲਦਾ। ਤੈਂ ਵਾਲ ਕੰਧ ਨਾ ਮਾਰੀ, ਉਹ ਕੰਧ ਨੇ ਵਾਪਸ ਕਰਤੀ, ਤੇਰੇ ਵਾਲੀ ਉਹ ਵਾਲ ਤੇਰੇ ਕੋਲ ਆਈ ਹੈ, ਕੁਛ ਨਹੀਂ ਹੈਗਾ ਹੋਰ, ਅੰਦਰੋਂ ਨਹੀਂ ਕੁਛ ਪੈਦਾ ਹੁੰਦਾ, ਉਹ ਤਾਂ ਉੱਥੋਂ ਆਉਂਦਾ, ਸੂਰਜ ਦੀ ਲਾਈਟ ਆਉਂਦੀ ਹੈ ਚੰਦਰਮਾ ਤੇ, ਉਹੀ ਵਾਪਸ ਭੇਜ ਦਿੰਦੇ, ਉਹੀ ਭੇਜਦਾ। ਹੁਣ ਕਹਿੰਦੇ ਇਹ ਤਾਂ ਪੈਦਾ ਹੋਣ ਲੱਗ ਗਿਆ, ਉਹ ਤਾਂ ਤੁਰਕੀ ਬਾਣੀ ਆਈ ਹੈ, ਵਾਲ ਮਾਰੀ ਹੈ, ਉਹਨੇ ਵਾਪਸ ਕਰਤੀ। ਉਹ ਅਸੀਂ ਦੁਨੀਆਂ ਨੂੰ ਉਹੀ ਵਾਪਸ ਕਰਦੇ ਹਾਂ, ਉਹ ਜੋ ਸੁਣੀਆਂ ਬਿਨਾਂ ਕਹਿੰਦਾ ਤੇ ਉਹੀ ਆ ਵਾਪਸ ਕੀਤੀ ਹੈ ਬਾਣੀ, ਉਹਨਾਂ ਨੇ ਬੋਲ ਕੇ ਉਹੀ ਵਾਲ ਵਾਪਸ ਆ ਗਈ ਲੱਗ ਕੇ। ਆਹੋ ਅੰਦਰੋਂ ਅੰਦਰੋਂ ਕੁਛ ਨਹੀਂ ਪ੍ਰਗਟ ਹੋਇਆ, ਅੰਦਰੋਂ ਤਾਂ ਆ ਗੁਰਬਾਣੀ ਨੂੰ ਪ੍ਰਗਟ ਹੋਈ ਹੈ ਬਸ, ਗਿਆਨ ਹੈ ਪ੍ਰਗਟ ਹੋਇਆ ਅੰਦਰੋਂ, ਗਿਆਨ ਫਲੇ ਦੇ ਰਿਹਾ, ਨਾਮ ਨਹੀਂ ਦੇ ਰਿਹਾ ਉਹ, ਇੱਕ ਉਗਵੇ ਦਾ ਗਿਆ ਗਿਆਨ ਹੀ ਉੱਗਿਆ ਉੱਥੋਂ, ਹੋਰ ਕੀ ਉੱਗਿਆ। ਆਖਰ ਤਾਂ ਸਾਇਆ ਹੀ ਆ, ਸਾਧ ਸਾਇਆ ਹੀ ਰਹਿਣਗੇ, ਸਾਇਆ ਚ ਫੜ ਕੇ ਮਿਲ ਜੂਗਾ। ਆਹੋ ਸਾਇਆ ਚ ਤਾਂ ਇਹੋ ਜਿਹਾ ਕੁਛ ਮਿਲਦਾ ਹੁੰਦਾ, ਨਕਸ਼ਾ ਹੀ ਮਿਲਦਾ ਫਲਦਾ, ਉਹਦਾ ਗਿਆਨ ਹੀ ਮਿਲਦਾ। ਫੋਟੋ ਤਾਂ ਗਿਆਨ ਹੀ ਹੁੰਦਾ, ਹੋਰ ਕੀ ਹੁੰਦਾ, ਕਹਾਂ ਪਛਾਣ ਲਓ ਜਾ ਕੇ। ਹਾਂਜੀ,
ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ।
ਹੁਣ ਗੱਲ ਹੈ ਭਾਂਡੇ ਦੀ, ਗੱਲ ਚੱਲ ਪਈ।
ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ।
ਪਹਿਲਾਂ ਜਿਹੜਾ ਕੱਚਾ ਭਾਂਡਾ ਸਾਜਿਆ ਹੋਇਆ ਉਹਨੂੰ ਕੋਈ ਧੋਂਦਾ ਹੀ ਨਹੀਂ ਹੁੰਦਾ, ਪਹਿਲੀ ਗੱਲ ਤਾਂ। ਕੱਚਾ ਭਾਂਡਾ ਸਾਜਿਆ ਹੋਇਆ ਜੇ ਧੋਣ ਲੱਗ ਜਾਈਏ ਉਹ ਤਾਂ ਉਈ ਫੁਰ ਜਾਂਦਾ, ਉਹਦਾ ਖੁਰਨ ਦਾ ਖਤਰਾ ਹੈ, ਤਾਂ ਨਹੀਂ ਧੋਂਦੇ ਲੋਕ। ਧੋਂਦੇ ਨਹੀਂ, ਉਹ ਕਹਿੰਦੇ ਰਹਿਣਾ ਨਹੀਂ ਕੁਛ, ਜੇ ਇੱਛਾ ਛੱਡਤੀ ਸਾਡੇ ਕੋਲ ਕੀ ਰਹਿ ਗਿਆ, ਇੱਛਾ ਪਾਈ ਹੋ ਗਿਆ ਕੱਚਾ ਭਾਂਡਾ, ਤਾਂ ਨਹੀਂ ਸਾਜਦੇ ਵੀ ਇਹ ਤਾਂ ਵਸ ਗਿਆ, ਫਿਰ ਇਹ 'ਚ ਕੀ ਰਹਿ ਗਿਆ। ਕੱਚੇ ਭਾਂਡੇ ਨੂੰ ਨਹੀਂ ਕੋਈ ਧੋਂਦਾ, ਕੱਚਾ ਸਾਜਿਆ, ਸਾਜਿਆ ਹੋਇਆ ਕੱਚਾ ਹੈ, ਧੋਂਦਾ ਨਹੀਂ ਕੋਈ, ਕੱਚੇ ਘੜੇ ਨੂੰ ਕੋਈ ਨਹੀਂ ਧੋਂਦਾ, ਇਹ ਕੱਚਾ ਘੜਾ। ਧੋਵੇ ਕੌਣ ਜੇ ਕੱਚਾ ਸਾਜਿਆ, ਪਹਿਲਾਂ ਪੱਕੂਗਾ ਇਹ, ਫਿਰ ਧੋਤਾ ਜਾਊਗਾ। ਜਿੰਨਾ ਚਿਰ ਕੱਚਾ ਉਹਨਾਂ ਚਿਰ ਦਾ ਸ਼ੁੱਧ ਨਹੀਂ ਹੋ ਸਕਦਾ, ਨਾ ਕੋਈ ਕਰਦਾ ਨਾ ਹੁੰਦਾ। ਅੰਦਰੋਂ ਵਿਕਾਰ ਕੱਢਣਾ ਨੇ, ਅੰਦਰੋਂ ਵਿਕਾਰ ਕੱਢਣਾ ਨੇ, ਜਿੰਨਾ ਚਿਰ ਮਨ ਮੰਨਦਾ ਹੀ ਨਹੀਂ ਵਿਕਾਰ ਕੱਢਣ ਨੂੰ, ਉਹਨਾਂ ਚਿਰ ਕੱਚਾ। ਜਿੰਨਾ ਚਿਰ ਵਿਕਾਰਾਂ ਨੂੰ ਵਿਕਾਰ ਮੰਨਦਾ ਹੀ ਨਹੀਂ ਇਹ ਕੱਚਾ ਹੈ, ਇਹਦੀ ਅਕਲ ਕੱਚੀ। ਜੇ ਦੁਸ਼ਮਣਾਂ ਨੂੰ ਦੋਸਤ ਬਣਦਾ ਬੁੱਧੀ ਕੱਚੀ ਹੈ, ਜਿਹੜੇ ਬੰਦੇ ਕੋਲ ਬਹਿੰਦਾ ਉਹ ਇਹਨੂੰ ਨਸ਼ਾ ਜਾਂ ਕੋਈ ਸਿੱਖਿਆ ਉਲਟੀ ਦਿੰਦਾ ਉਹਦੇ ਨਾਲ ਪ੍ਰੇਮ ਕਰਦਾ, ਭਾਂਡਾ ਕੱਚਾ ਹੈ। ਜਿਹਨੂੰ ਗੁਰੂ ਬਣਾਇਆ ਸੰਤ, ਜੇ ਉਹ ਨਰਕਾਂ ਦੇ ਇਹਨੂੰ ਇਹਦੇ 'ਚ ਲੋਭ ਕ੍ਰੀਏਟ ਕਰਦਾ, ਮੋਹ ਕ੍ਰੀਏਟ ਕਰਦਾ, ਇਹ ਭਾਂਡਾ ਕੱਚਾ ਹੈ। ਗੱਲ ਉਹਨਾਂ ਗੁਰੂਆਂ ਨੂੰ ਕਹਿ ਰਹੇ ਨੇ ਜਿਹੜੇ ਬਾਜ਼ਾਰ ਦੇ ਵਿੱਚ ਸਿੱਖਿਆ ਦੇ ਰਹੇ ਨੇ, ਉਹ ਕੱਚਾ ਦਾ ਸਾਜਿਆ ਹੋਇਆ ਭਾਂਡਾ ਧੋਵੇ ਕੌਣ। ਉਹ ਕਹਿੰਦੇ ਸਾਤੇ ਵੀ ਨਹੀਂ ਧੋਤਾ ਜਾਂਦਾ ਜਿਹੜੇ ਕੱਚਿਆਂ ਦੇ ਸਾਜੇ ਹੋਏ ਨੇ। ਜਿਹੜੇ ਕੂੜ ਗਿਆਨ, ਕੂੜ ਗਿਆਨੀਆਂ ਦੇ ਚੇਲੇ ਨੇ ਉਹ ਨਹੀਂ ਧੋਤੇ ਜਾ ਸਕਦੇ ਗੁਰਮਤਿ ਤੋਂ ਵੀ ਹੱਥ ਖੜੇ ਕਰਦੇ, ਹੁਣ ਨਹੀਂ ਧੋਇਆ ਗਿਆ ਸ੍ਰੀ ਚੰਦ, ਕੱਚਾ ਸਾਜਤਾ ਸਾਜਿਆ ਕਿਸੇ ਨੇ, ਕਿਸੇ ਨੇ ਮੱਤ ਦਿੱਤੀ ਉਹਨੂੰ ਕੱਚੀ, ਕੱਚੀ ਮੱਤ ਜਿਹਨਾਂ ਨੂੰ ਦੇ ਦਿੱਤੀ ਉਹਨਾਂ ਨੂੰ ਬੜੀ ਮੁਸ਼ਕਲ ਹੈ ਛਡਾਉਣੀ ਉਹ ਮੱਤ ਉਹਨਾਂ ਤੇ। ਕੌਣ ਦਊਗਾ, ਸਤਿਗੁਰ ਪੂਰਾ ਕਹਿ ਕਰੇ ਜੇ ਸਿੱਖਣ ਮੈਂ ਲੋਕ ਅੰਧੇ ਇੱਕ ਨਾਲ ਲੱਗ ਗਈ ਜੋ ਬਾਤ ਬਜਾਈ, ਉਹ ਗੱਲ ਤੋ ਕੌਣ ਉਹਨੂੰ। ਇਹ ਦੁਨੀਆ ਤਾਂ ਹੈ, ਕੱਚੇ ਗੁਰੂ ਬਹੁਤੇ ਨੇ, ਕੱਚੇ ਸਾਜੇ ਹੋਈਏ, ਦੁਨੀਆ ਨਹੀਂ ਮੰਨਦੀ ਨਹੀਂ ਛੱਡਦੇ। ਭਾਂਡਾ ਧੋਵੇ ਕੌਣ ਜੇ ਕੱਚਾ ਸਾਜਿਆ, ਜਿਹੜਾ ਸਾਜਿਆ ਹੋਇਆ ਜੀ ਕੱਚਾ, ਜਿਹ 'ਚ ਕੱਚ ਭਰਿਆ ਹੋਇਆ ਸਾਰਾ ਜੀ। ਇਹ ਆ ਕੱਚ ਵਿੱਚ ਬੋਲਦੇ, ਜਿਹੜੇ ਕੱਚੇ ਸਾਜੇ ਨੇ ਕੱਚ ਵਿੱਚ ਬੋਲਦੇ ਨੇ, ਉਹ ਬੋਲਦੇ। ਮੌਕੇ ਦੀ ਹਿਸਟਰੀ ਹੈ, ਇਹ ਇਤਿਹਾਸ ਹੈ, ਇਤਿਹਾਸਕ ਗੱਲ ਹੈ, ਜੋ ਦੇਖਿਆ ਉਹ ਕਿਹਾ ਹੋਇਆ, ਅਸੀਂ ਜੋ ਉਹਨਾਂ ਨੇ ਦੇਖਿਆ ਉਹੀ ਗੱਲ ਕਹੀ ਹੋਈ ਹੈ। ਜੇ ਕੱਚਾ ਸਾਜਿਆ,
ਧਾਤੂ ਪੰਜ ਰਲਾਏ ਪੂਰਾ ਭਾਜਿਆ।
ਪਹਿਲਾਂ ਤਾਂ ਪੰਜ ਧਾਤੂ ਇਹ ਰਲਾਈਆਂ ਨੇ, ਜੱਜੇ ਨਾਲ ਹੈ, ਚੱਚੇ ਨਾਲ ਨਹੀਂ ਹੈ, ਪੰਜੇ ਹੀ ਧਾਤੂ ਰਲੇ ਹੋਏ ਨੇ।
ਧਾਤੂ ਪੰਜ ਹੀ ਰਲਾਏ,
ਪੰਜੇ ਦਾ ਤੁਰਲੇ ਹੋਏ ਨੇ, ਵਿੱਚ ਕੀ ਆ ਕੂੜਾ ਪਾਜਿਆ, ਵਿੱਚ ਕੂੜਾ ਝੂਠਾ ਮਨ ਬਿਠਾ ਦਿੱਤਾ, ਵਿੱਚ ਪਾਜ ਕੀ ਦਾ ਸੁਖਮ ਮੈਂ ਜਾਣੋ, ਅਸੂਲ ਦੇ ਆਲੇ ਦੁਆਲੇ ਸੁਖ ਫਲਾਤਾ ਮਨ, ਉਹਦਾ ਪਾਜ ਹੈ ਪੜਦਾ, ਉਹ ਝੂਠਾ ਹੈ। ਪਾਜ ਪੜਦਾ ਹੀ ਆ, ਪੜਦਾ ਕਾਹਦਾ, ਪੜਦਾ ਕੱਚਦਾ, ਕੂੜਦਾ, ਕੂੜਾ ਮਨ ਕੂੜਾ, ਭਾਂਡਾ ਕੱਚਾ ਮਨ ਕੂੜਾ। ਇਹ ਕਿ ਵਾਲਾ ਭਾਂਡਾ ਨਹੀਂ ਹੈ, ਕਹਿੰਦੇ ਗੱਲ ਹੋ ਗਈ ਹੋਰ ਭਾਂਡਾ, ਕਿ ਵਾਲਾ ਭਾਂਡਾ ਹੀ ਨਹੀਂ, ਭਾਂਡਾ ਕਿ ਵਾਲਾ ਹੈ ਨਹੀਂ ਹੈ, ਕੱਚੇ ਭਾਂਡੇ 'ਚ ਕੋਈ ਨਹੀਂ ਘਿਓ ਪਾਉਂਦਾ, ਕੱਚੇ ਘੜੇ 'ਚ ਕੋਈ ਪਾ ਦੂ ਘਿਓ, ਫਿਰ ਉਹਨੇ ਘਿਓ ਖਰਾਬ ਕਰਨਾ। ਕੱਚਾ ਤਾਂ ਉਹੀ ਦਵਾਈ ਪਾਉਂਦਾ, ਪਾਣੀ ਵੀ ਮੇਰੇ 'ਚ ਪਾਣੀ ਨਾ ਪਾਤੀ। ਮੈਂ ਕਿਹਾ ਕੱਚਾ ਭਾਂਡਾ ਕਹਿੰਦਾ ਮੇਰੇ 'ਚ ਪਾਣੀ ਨਾ ਪਾਤੀ, ਮੇਰੇ ਉੱਤੇ ਬਿਨਾਂ ਡੋਲ ਦੀ। ਮੈਂ ਕਿਹਾ ਤਾਂ ਇਹ ਗੱਲ ਗੁਰਮਤਿ ਨਹੀਂ ਸੁਣਦੇ, ਭੱਜ ਜਾਂਦੇ ਨੇ ਸਾਰੇ ਕੱਚੇ। ਉਹ ਤਾਂ ਆਪਣੀ ਮੌਤ ਸਮਝਦੇ ਨੇ, ਇਹ ਹੈ ਮੌਤ। ਜਿਹਨੇ ਮਨ ਕਬੂਲਿਆ ਨਹੀਂ ਹੈ ਗੁਰਬਾਣੀ ਨਹੀਂ ਸੁਣ ਸਕਦਾ। ਜਿਹੜਾ ਗੁਰਬਾਣੀ ਨਾਲ ਜੁੜ ਗਿਆ ਉਹਨੇ ਮਰਨਾ ਕਬੂਲ ਕੀਤਾ, ਕਿਉਂਕਿ ਸ਼ਬਦ ਮਰਿਆ ਇਹਨਾਂ ਤਾਂ ਮਰਨਾ ਹੀ ਮਰਨਾ। ਮਰਿਆ ਕੋਈ ਜੀਵ ਹੈ ਜਿਹਨੂੰ ਉਸ ਮਰਨ ਦੀ ਕੀਮਤ ਦਾ ਪਤਾ ਕਿ ਮਰਨਾ ਦਰਗਾਹ 'ਚ ਪ੍ਰਵਾਨ ਹੈ, ਦੁਬਾਰਾ ਮਰਨਾ ਨਹੀਂ ਹੋਣਾ, ਉਹ ਗੁਰਬਾਣੀ ਸੁਣਦਾ, ਵਰਨਾ ਸੁਣਦਾ ਹੀ ਕੋਈ ਨਹੀਂ। ਲੋਕਾਂ ਦੇ ਮਤਲਬ ਦੀ ਨਹੀਂ ਹੈ ਗੁਰਬਾਣੀ, ਭੀੜਾਂ ਦੇ ਮਤਲਬ ਦੀ ਗੁਰਬਾਣੀ ਨਹੀਂ ਹੁੰਦੀ। ਇਸ ਕਰਕੇ ਉਹ ਇਹ ਕਹਿੰਦੇ ਨੇ ਅਸੀਂ ਤਾਂ ਉਹ ਪਰ ਮਤਲਬ ਗੱਲ ਕਰਦੇ ਹਾਂ ਜਿਹੜੀ ਦੇਖੋ ਜੀ, ਇਹ ਗੱਲ ਸੰਗਤ ਨਹੀਂ ਚਾਹੁੰਦੀ, ਗੱਲ ਉਹਨਾਂ ਦੀ ਵੀ ਠੀਕ ਹੈ, ਸੰਗਤ ਨਹੀਂ ਚਾਹੁੰਦੀ, ਪਰ ਉਹਨਾਂ ਨੇ ਗੋਲਕਾਂ ਫਿਰ ਗਲਤ ਰੱਖੀ ਹੋਈਆਂ ਨੇ। ਤੇ ਗੁਰੂ ਦੀ ਗੱਲ ਕਿਉਂ ਕਰਦੇ? ਗੁਰੂ ਨੂੰ ਛੱਡ ਦੇਣ, ਗੁਰਬਾਣੀ ਨੂੰ ਛੱਡ ਦੇਣ, ਹੋਰ ਕੁਛ ਕਰਨ। ਪ੍ਰਕਾਸ਼ ਐਸੇ ਗੁਰੂ ਦਾ ਕੀਤਾ ਹੈ, ਇਹਦੇ ਨਾਂ ਦੇ ਗੋਲ ਕਾਉਂਦੀ ਹੈ, ਗੁਮਰਾਹ ਕਰਦੇ। ਉਹ ਕਹਿੰਦਾ ਭਾਈ ਗੁਰੂ ਵਾਲੀ ਗੱਲ ਤਾਂ ਨਹੀਂ ਸੁਣਨਾ ਚਾਹੁੰਦੀ ਸੰਗਤ, ਇਹ ਤਾਂ ਅਸੀਂ ਦਿੰਦੇ ਹਾਂ, ਲੈ ਜਾਓ ਤੁਸੀਂ ਆਪ, ਆਹ ਅਸੀਂ ਪੋਥੀਆਂ ਪਾਥੀਆਂ ਜਿਹਾ ਰੱਖ ਕੇ ਗੱਲਾਂ ਸੁਣਾਈ, ਇਤਿਹਾਸ ਸੁਣਾਈ ਜਾਓ ਤੁਸੀਂ, ਜਿਹੋ ਜਿਹਾ ਮਰਜ਼ੀ ਸੁਣਾਈ ਜਾਓ। ਗੁਰੂ ਦਾ ਪ੍ਰਕਾਸ਼ ਮਤਲਬ ਨਾਂ ਗੋਲ ਕਾਉਂਦੇ ਤਾਂ ਗੁਰੇ ਰੱਖੀ ਹੈ, ਦੁਨੀਆਂ ਸੁਣਨਾ ਨਹੀਂ ਚਾਹੁੰਦੀ ਉਹਨੂੰ। ਤੁਸੀਂ ਪ੍ਰਚਾਰ ਤਾਂ ਨਹੀਂ ਕਰਦੇ, ਦੁਨੀਆਂ ਸੁਣਨਾ ਨਹੀਂ ਚਾਹੁੰਦੀ। ਸਾਰਾ ਕੁਛ ਹੈ ਕੀ ਹੈ, ਡਰਾਮੇਬਾਜ਼ੀ ਕਾਹਦੀ ਹੈ? ਇਹ ਠੀਕ ਹੈ ਵੀ ਦੁਨੀਆਂ ਨਹੀਂ ਸੁਣਨਾ ਚਾਹੁੰਦੀ, ਠੀਕ ਗੱਲ ਹੈ, ਪਰ ਤੁਸੀਂ ਪ੍ਰਕਾਸ਼ ਕਿਉਂ ਕੀਤਾ? ਸਿਰਫ ਗੋਲਕ ਵਾਸਤੇ ਧੋਖਾ ਹੈ, ਧੋਖਾ ਗੁਰੂ ਉਹਨਾਂ ਦਾ ਧੋਖਾ ਹੈ ਨਹੀਂ, ਪਰਮੇਸ਼ਰ ਉਹਨਾਂ ਦਾ ਧੋਖਾ ਨਹੀਂ ਕਰ ਸਕਦਾ ਕੋਈ, ਆਪਣੀ ਕੀਤੀ ਆਵੇ ਪਾਲਣਗੇ। ਹਾਂਜੀ,
ਭਾਂਡਾ ਆਣਗ ਰਾਸ ਜਾ ਤਿਸ ਭਾਵ ਸੀ।
ਆ ਗੰਗੇ ਨੂੰ ਔਕੜ ਫੇਰ ਹੈ, ਆਣਗ
ਭਾਂਡਾ ਆਣਗ ਰਾਸ ਜਾ ਤਿਸ ਭਾਵ ਸੀ।
ਉੱਥੇ ਦਸ ਪਰਾਂ ਦੇਗੋ, ਗੰਗੇ ਨੂੰ ਔਕੜ ਹੈ, ਦੇਗੋ ਦਊਗਾ ਤੇਗ, ਦੇਗੋ ਤੇਗ ਦਊਗਾ ਤੇਗ, ਹੋਊਗੀ ਫਤਿਹ ਤਾਂ ਜੇ ਤੈ ਜਾਊ ਮਨ, ਦੇਗੋ ਤੇਗ ਫਤਿਹ, ਬਸ ਦੇਊਗਾ ਜਾਂ ਤੇਗ ਹੋ ਜੂਗੀ ਫਤਿਹ। ਇੱਥੇ ਭਾਂਡਾ ਆਣਗ, ਭਾਂਡਾ ਆਇਆ ਹੋਇਆ ਹੋਊਗਾ ਰਾਸ, ਆ ਸਰੀਰ ਧਾਰਨ ਕੀਤਾ ਰਾਸ ਜ਼ਿਆਦਾ ਹੈ,
ਜਾਂ ਕਿਸ ਭਾਵ ਸੀ
ਇਹ ਹਿਰਦਾ ਜਿਹੜਾ ਮਨ ਹੈ, ਮਨ ਭਾਂਡਾ ਹੀ ਹੈ, ਮਨ ਮੰਤਰ ਹੈ ਭਾਂਡਾ ਹੀ ਹੈ, ਇਹ ਮਨ ਜਿਹੜਾ ਹੈਗਾ ਰਾਸ ਗਾ ਦਊ ਜਦ ਮਨ ਦੀ ਇੱਛਾ ਪਰਮੇਸ਼ਰ ਨੂੰ ਚੰਗੀ ਲੱਗੂ। ਜਦ ਜਿਹੜੀ ਮਨ ਦੀ ਸੋਚ ਹੈ ਪਰਮੇਸ਼ਰ ਦਰਗਾਹ ਚੰਗੀ ਲੱਗੂਗਾ, ਫਿਰ ਸਮਝੋ ਰਾਸ ਹੈ। ਹੁਕਮ ਦੇ ਨਾਲ ਜਾਂਦੇ ਨੇ ਟਿਊਨਿੰਗ ਹੋ ਜੂ, ਫਿਰ ਰਾਸ ਹੈ, ਫਿਰ ਦਰਗਾਹ 'ਚ ਪ੍ਰਵਾਨ ਹੈ, ਵਰਨਾ ਮਨ ਪ੍ਰਵਾਨ ਹੀ ਨਹੀਂ ਹੈ। ਦਰਗਾਹ 'ਚ ਕੋਈ ਵੀ ਪ੍ਰਵਾਨ ਨਹੀਂ, ਸੱਚਖੰਡ ਤੁਸੀਂ ਇੱਥੇ ਬਣਾ ਲਓ, ਇੱਥੇ ਤਾਂ ਸੱਚਖੰਡ ਤੁਹਾਡਾ ਹੀ ਬਣਾ, ਤੁਹਾਡੀ ਮਰਜ਼ੀ ਦਾ, ਅਸਲੀ ਦਾ ਪਤਾ ਲੋਕ ਜ਼ਿਆਦਾ ਹੈ ਨਾ, ਅਸਲੀ ਦੇ ਤਾਂ ਉਰੇ ਉਰੇ ਨੇ ਜਿਹੜੇ ਬਾਰਡਰ ਦੇ ਉਲੇ ਪਾਸੇ, ਉਹਨਾਂ ਨੇ ਮੁਸ਼ਕਾਂ ਬੰਨ ਕੇ ਤੁਹਾਡੀਆਂ ਲਿਜਾਣੀਆਂ ਨੇ, ਵੀ ਤੁਸੀਂ ਜਿਹੜਾ ਇੱਥੇ ਬਣਾਇਆ ਸੀ ਇਹਨੇ ਕਿਹਨੂੰ ਪੁੱਛ ਕੇ ਬਣਾਇਆ ਸੀ? ਇੱਥੇ ਬਣਾ ਲਿਆ ਜੋ ਕੁਛ, ਜਵਾਬ ਕੌਣ ਦਊ? ਸੱਚਖੰਡ ਵੀ ਹੋ ਰਿਹਾ ਤੁਹਾਡਾ, ਅੰਮ੍ਰਿਤਸਰ ਵੀ ਹੋ ਰਿਹਾ, ਅਸਲੀ ਸੱਚਖੰਡ ਤਾਂ ਹੈ ਹੀ ਨਹੀਂ। ਜਿੱਥੇ ਨਿਰਾਕਾਰ ਦਾ ਦੇਸ਼ ਹੈ ਸੱਚਖੰਡ ਵਸੇ, ਉਹ ਤੁਸੀਂ ਪਾ ਦਿਓ ਇੱਥੇ ਲੋਥਾਂ ਆਪ, ਤੁਸੀਂ ਕਹਿੰਦੇ ਸੱਚਖੰਡ ਹੈ, ਸਾਰੇ ਝੂਠੇ ਬੇਈਮਾਨ ਕਪਟੀ ਇਕੱਠੇ ਹੋ ਕੇ, ਤੇ ਤੁਹਾਡਾ ਸੱਚਖੰਡ ਉਹ ਸੱਚਖੰਡ ਦੇ ਮੁਕਾਬਲੇ 'ਚ ਹੈ, ਫਿਰ ਸ਼ਰੀਕ ਖੁਦਾ ਹੋ ਤੁਸੀਂ, ਲੱਗ ਜੂ ਪਤਾ ਜਬ ਉਗੜੋ ਕੇ ਆਜ ਪੰਡਤ ਤੋਂ ਵੀ ਗਾਹਾਂ ਜਾ ਖੜੇ। ਹਾਂਜੀ,
ਭਾਂਡਾ ਆਣਗ ਰਾਸ ਜਾ ਤਿਸ ਭਾਵ ਸੀ,
ਜਾ ਤਿਸ ਭਾਵ ਸੀ, ਜਦੋਂ ਪਰਮੇਸ਼ਰ ਦੀ ਹੋਊ ਨਾ ਮਜ਼ਦੂਰੀ ਵੀ ਹਾਂ ਠੀਕ ਆ ਵੀ ਭਾਂਡਾ ਸੱਚਾ ਹੋ ਗਿਆ ਹੁਣ ਉਹਨੇ ਪਾਉਣਾ ਨਾਮ ਵਿੱਚ ਨਾਮ ਉਹਨੇ ਪਾਉਣਾ ਜਿੰਨਾ ਜੋ ਸੱਚਾ ਨਹੀਂ ਹੋਇਆ ਸੁੱਚ ਹੋਵੇ ਤਾਂ ਸੱਚ ਵਿੱਚ ਪਊਗਾ ਸੱਚ ਇੱਥੇ ਹੈ ਹੀ ਨਹੀਂ
ਭਾਂਡਾ ਮਨ ਵਾਸਤੇ ਆ ਰਿਹਾ
ਭਾਂਡਾ ਮਨ ਹੈ ਹੋਰ ਕੀ
ਭਾਂਡਾ ਆਤਮ ਨਹੀਂ ਧੋਤਾ ਅੱਛਾ ਨਾ ਹੋਵੇ
ਧੋਤਾ ਅੱਛਾ ਨਾ ਹੋ ਸੀ ਭਾਂਡਾ ਮਨੇ
ਪਰਮ ਜੋਤੀ ਜਗਾਈ ਵਾਜਾ ਵਾਪਸੀ
ਪਰਮ ਜੋਤੀ ਜਗਾਈ ਹੁਣ ਇਹ ਪਰਮ ਜੋਤ ਵਿੱਚ ਕੀ ਹੈ ਇਹ ਪਰਮ ਜੋਤ ਗਿਆਨ ਹੈ ਇਹਦੇ ਤੱਤ ਪਾਤਾ ਹੁਣ ਪੰਡਿਤ ਤੇਲ ਨਾਮ ਕੀ ਆ ਬਾਤੀ ਦੀਪਕ ਦੇ ਉਜਿਆਰਾ ਦੀਪਕ ਦੇ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਉਹਨੇ ਫਿਰ ਇਹ ਜਾਲਤਾ ਦੀਵਾ ਗੁਰ ਗਿਆਨ ਘੱਟ ਬੜਿਆ ਉਹ ਜਿਹੜਾ ਗਿਆਨ ਪਾਇਆ ਸੀ ਨਾ ਪਰਮ ਜੋਤ ਆਤਮ ਗਿਆਨ ਜਦ ਉਹਨੂੰ ਪਈ ਅੱਗ ਫਿਰ ਚੜ ਪਿਆ ਪਰਮ ਜੋਤ ਇਹ ਹੈ ਜਗਾਇਆ ਜਿਹੜੀ ਪਰਮ ਜੋਤ ਸੁੱਤੀ ਪਈ ਸੀ ਉਹ ਜਾਗੀ ਹੈ ਸੋਈ 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 ਜਾਗੀ
ਪਰਮ ਜੋਤ ਜਾਗ ਆਈ
ਹਾਂ ਜਾਗ ਆਈ ਹੈ
ਪਰਮ
ਜੋਤ ਨੂੰ ਜਾਗ ਆ ਗਈ
ਵਾਜਾ ਵਾਪਸੀ
ਫੇਰ ਬੋਲਣ ਲੱਗੀ ਹੈ
ਵਾਜਾ ਵਾਪਸੀ
ਫੇਰ ਬੋਲੂ ਜਦ ਉਹ ਜਗਾਊਗਾ ਜਗਾਉਣ ਵਾਲਾ ਕੋਈ ਆਊਗਾ ਉਹ ਅਸਲ ਚ ਜਿਹੜੀ ਹੈ ਨਾ ਹੁਕਮ ਉਹ ਸਪਰਸ਼ ਉਹ ਜਗਾਉਂਦਾ ਹੀ ਆ ਹਲੂੜ ਕੇ ਹਲੂਣੇ ਬਿਨਾ ਜਾਗ ਨਹੀਂ ਰਹੀ ਹੈ
ਮਨਹੂੰ ਜੀ ਅੰਦੇ ਭੂਪ ਕਹਿਆ ਬਿਰਧ ਨਾ ਜਾਣਨੀ
ਮਨੋ ਜੀ ਅੰਦੇ ਭੂਪ
ਮਨਹੂੰ ਜੀ ਅੰਦੇ ਭੂਪ ਕਹਿਆ ਬਿਰਧ ਨਾ ਜਾਣਨੀ
ਜਿਹੜੇ ਮਨ ਕਰਕੇ ਆਉਂਦੇ ਨੇ ਅੱਖਾਂ ਕਰਕੇ ਨੀ ਮਨ ਕਰਕੇ ਮਨ ਕਰਕੇ ਆਉਂਦੇ ਕੌਣ ਨੇ ਘੂਪ ਜਿਨ੍ਹਾਂ ਨੇ ਆਪਣਾ ਆਪ ਨਹੀਂ ਪਛਾਣਿਆ ਜਿਨ੍ਹਾਂ ਨੂੰ ਸੱਚਾ ਝੂਠ ਦੀ ਪਛਾਣ ਹੀ ਨਾ ਹੈ ਜਿਨ੍ਹਾਂ ਨੇ ਤਨ ਵਿੱਚੋਂ ਮਨ ਨਹੀਂ ਜਾਣਿਆ ਉਹ ਅੰਦੇ ਘੂਪ ਨੇ
ਮਨਹੂੰ ਜੀ ਅੰਦੇ ਭੂਪ ਕਹਿਆ ਬਿਰਧ ਨਾ ਜਾਣਨੀ
ਕਹਿਆ ਬਿਰਧ ਨਾ ਜਾਣਨੀ ਜੋ ਉਹਨਾਂ ਨੂੰ ਸਮਝਾਈ ਹੋਈ ਗੱਲ ਹੈ ਜੋ ਆ ਸਮਝਾ ਰਹੇ ਹਾਂ ਨਾ ਗੁਰਬਾਣੀ ਇਹ ਨਹੀਂ ਸਮਝ ਰਹੇ ਗੱਲ ਕਹੀ ਹੋਈ ਵੀ ਨਹੀਂ ਜਿਹੜੀ ਸਮਝ ਰਹੇ
ਕਹਿਆ ਬਿਰਧ ਨਾ ਜਾਣਨੀ
ਬਿਰਧ ਕੀ ਆ ਉਹਨਾਂ ਦਾ ਫਰਜ਼ ਹੈ ਜਿਹੜਾ ਉਹਨਾਂ ਨੂੰ ਫਰਜ਼ ਸਮਝਾਇਆ ਤੁਸੀਂ ਕੀ ਕਰਨਾ ਆਏ ਹੋ ਫਰਜ਼ ਬਹੁਤ ਵਰਤਦੇ ਨੇ ਮੁਸਲਮਾਨਾਂ ਨੇ ਫਰਜ਼ ਲਫ਼ਜ਼ ਬਹੁਤ ਵਰਤਿਆ ਕਿ ਤੁਸੀਂ ਆਏ ਹੋ ਤੁਹਾਡਾ ਇੱਥੇ ਫਰਜ਼ ਕੀ ਹੈ ਪ੍ਰਾਪਤੀ ਉਹਨੂੰ ਹੈ ਜਿਹੜਾ ਆਪਣਾ ਫਰਜ਼ ਪੂਰਾ ਕਰੇ ਜਿਹੜਾ ਡਿਊਟੀ ਪੂਰੀ ਕਰੇ ਉਹਨੂੰ ਤਨਖਾਹ ਮਿਲਦੀ ਹੈ ਜਿਹੜਾ ਡਿਊਟੀ ਨਹੀਂ ਕਰਦਾ ਉਹਨੂੰ ਤਨਖਾਹ ਕਰਦੀ ਚੱਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਜੇ ਚੱਲੇ ਨਾ ਖਸਮੇ ਭਾਵੇਂ ਫਿਰ ਤੇ ਵਜੂ ਗਵਾਏ ਅਗਲਾ ਉਹ ਪਾਣਾ ਖਾਏ ਅਗਲੀ ਤਨਖਾਹ ਬੰਦ ਇੱਧਰ ਛਿੱਤਰ ਪਲੇਟ ਹੁੰਦੀ ਹੈ ਵੀ ਨੌਕਰੀ ਤੋਂ ਜਾਂ ਭਾਜਾ ਕਰ ਲੂ ਦੋ ਹੀ ਗੱਲਾਂ ਕਹੀਆਂ ਹੋਈਆਂ ਨੇ ਉੱਥੇ ਹਰ ਜਗ੍ਹਾ ਗੱਲ ਕਹੀ ਹੋਈ ਆ ਹਰ ਮੋੜ ਤੇ ਗੱਲ ਸਮਝਾਈ ਹੋਈ ਆ ਪਰ ਅੰਦੇ ਇੱਕ ਨਾ ਲੱਗੀ ਜੋ ਬਾਂਸ ਹੋ ਜਾਈ ਫੂਕ ਸਾਰੀ ਬਾਂਸ ਦੀ ਫੂਕ ਸਾਰੀ ਗੁਰਬਾਣੀ ਕੱਢ ਕੇ ਬਾਹਰ ਮਾਰੀਏ ਨੂੰ ਹਾਂਜੀ
ਮਨ ਅੰਦੇ ਕਵਲ ਦਿਸਣ ਖਰੇ ਇੱਕ ਰੂਪ
ਮਨ ਅੰਦੇ ਕਵਲ ਹਿਰਦਾ ਹਿਰਦਾ ਵੀ ਹਿਰਦੇ ਚ ਹਨੇਰਾ ਹੈ ਮਨ ਤਾਂ ਹਿਰਦੇ ਚ ਹਨੇਰਾ ਹੈ ਅੰਦੇ ਕਵਲ ਜਿਹੜਾ ਚਿੱਤ ਹੈ ਉਹ ਵੀ ਇੰਨਾ ਮਨ ਵੀ ਇੰਨਾ ਕਮਲ ਹਿਰਦੇ ਨੂੰ ਕਹਿੰਦੇ ਨੇ ਚਿੱਤ ਨੂੰ ਕਹਿੰਦੇ ਨੇ ਹਾਂਜੀ ਉਦੇ ਕਮਲ
ਕਮਲ
ਮਨ ਪੁੱਠਾ ਹੋਇਆ ਘੜਾ ਹੀ ਪੁੱਠਾ ਇਹਦਾ ਜਿਹੜੇ ਚ ਪੈਣਾ ਗਿਆਨ ਉਹੀ ਪੁੱਠਾ ਕੀਤਾ ਹੋਇਆ ਝੜੀ ਵਿੱਚ ਘੜਾ ਰੱਖਿਆ ਮੋਧਾ ਮਾਰ ਕੇ ਕਹਿੰਦੇ ਇਹ ਕੀ ਬਈ ਕਹਿੰਦੇ ਧੋ ਕੇ ਸਾਫ਼ ਕਰ ਦੇ ਬਾਰੋ ਬਾਰੋ ਅੰਦਰੋਂ ਨਹੀਂ ਕਰਦੇ ਕਾਲਾ ਅੰਦਰੋਂ ਖਰਾਬ ਹੈ ਮੋਧਾ ਮਾਰ ਕੇ ਉੱਥੇ ਰੱਖਿਆ ਹੋਇਆ ਬੂਦਾ ਮਾਰ ਕੇ ਗੁਰਬਾਣੀ ਸੁਣਦੇ ਨੇ ਕੜਾ ਅੰਦਰੋਂ ਬਦਬੂ ਅੰਦਰ ਹੈ ਕਹਿੰਦੇ ਸਾਫ਼ ਕਰ ਰਹੇ ਲੋਕਾਂ ਨੂੰ ਸਾਫ਼ ਦਿਖੇ ਗੁਰਬਾਣੀ ਅੰਦਰ ਜਾ ਕੇ ਮਰਜ਼ੀ ਹੋਵੇ ਅੰਦਰ ਬੇਸਨ ਕੋਲ ਸਮਾਇਕ ਪਾਈ ਹੋਈ ਹੈ ਅੰਦਰ ਦਾ ਹੋਰ ਕੁਛ ਪਾਇਆ ਹੋਇਆ
ਦਿਸਣੀ ਖਰੇ ਕਰੂਪ
ਦਿਸਣ ਖਰੇ ਕਰੂਪ ਅੰਦਰੋਂ ਕਰੂਪ ਨੇ ਅੰਦਰੋਂ ਘੜਾ ਕਰੂਪ ਹੈ ਅੰਦਰ ਉੱਲੀ ਲੱਗੀ ਹੋਈ ਹੈ ਤੇ ਬਾਹਰੋਂ ਬੜਾ ਸਾਫ਼ ਹੈ ਜੈਸੀ ਧੋਈ ਲਾਖ ਜਦ ਤੱਕ ਦੇਖਿਆ ਜੈਸੀ ਧੋਈ ਲਾਖ, ਲਾਖ ਨੂੰ ਧੋ ਲਈਏ ਬੜੀ ਚਮਕਦੀ ਹੈ। ਹਾਂਜੀ, ਦਿਸਣ ਖਰੇ ਕਰੂਪ, ਰੂਪ ਵਿਗੜਿਆ ਹੋਇਆ ਹੈ ਕਰੂਪ ਨੇ। ਹਾਂਜੀ,
ਇੱਕ ਕਹੀ ਜਾਨਣੀ,
ਕਿਹਨੂੰ ਕਰੂਪ ਦਿੰਦੇ ਨੇ? ਆਹ ਦਿੰਦੇ ਨੇ ਗੁਰੂ ਨਾਨਕ ਨੂੰ ਕਰੂਪ ਦਿੰਦੇ ਨੇ, ਬਾਹਰੋਂ ਤੋਂ ਵੀ ਲਾਖ ਦਿੰਦੇ ਨੇ ਕਿੰਨਿਆਂ ਨੂੰ। ਪਿੱਤਰ ਭਰੀ ਭੰਗਾਰ ਨਹੀਂ ਦਿੰਦੀ, ਪਿੱਤਰ ਵਾਲੀ ਭੰਗਾਰ ਨਹੀਂ ਦਿੰਦੀ, ਬਾਹਰੋਂ ਸਰੂਪ ਦਿੰਦਾ, ਅੰਦਰਲਾ ਨਹੀਂ ਦਿੰਦਾ। ਇਹਨਾਂ ਨੂੰ ਅੰਦਰਲਾ ਦਿੰਦਾ, ਬਾਹਰਲਾ ਦੇਖਦੇ ਹੀ ਨਹੀਂ। ਬਾਹਰ ਘੜੇ ਤੋਂ ਜੇ ਸੋਨੇ ਦਾ ਹੋਵੇ, ਇਹਨਾਂ ਨੇ ਕੀ ਲੈਣਾ ਅੰਦਰ ਕੀ ਹੈ? ਬਾਹਰ ਘੜਾ ਜੋ ਮਰਜ਼ੀ ਹੋਵੇ, ਮਿੱਟੀ ਦਾ ਸੋਨੇ ਦਾ, ਅਸੀਂ ਬਾਹਰ ਤੇ ਕੀ ਲੈਣਾ, ਘੜੇ ਦੇ ਵਿੱਚ ਕੀ ਹੈ?
ਇੱਕ ਕਹੀ ਜਾਨਣੀ, ਕਹਿਆ ਬੁੱਝਣ ਤੇ ਨਾਲ ਸੁਗੜ ਸਰੂਪ।
ਇੱਕ ਕਹਿਆ ਜਾਨਣ, ਇੱਕ ਬਿਆਨ ਕਰਨ ਵੀ ਜਾਣਦੇ ਨੇ, ਬਿਆਨ ਕੀਤਾ ਹੋਇਆ ਬੁੱਝ ਵੀ ਲੈਂਦੇ ਨੇ।
ਇੱਕ ਕਹੀ ਜਾਨਣ,
ਹਾਂ ਜੋ ਗੱਲ ਕਹਿਤੀ
ਜਾਨਣੀ,
ਉਹ ਪਹਿਲਾਂ ਹੀ ਜਾਣਦੇ ਨੇ, ਉਹ ਕਹਿਣ ਜਾਣਦੇ ਨੇ, ਜੋ ਉਹਨਾਂ ਨੂੰ ਦੱਸਣਾ ਉਹ ਜਾਣਦੇ ਨੇ।
ਕਹਿਆ
ਕਹੀ ਹੋਈ, ਕਹੀ ਦਾ ਕਹੀ ਹੋਈ ਗੱਲ ਜਿਹੜੀ ਹੈ ਗ੍ਰੰਥਾਂ 'ਚ, ਉਹ ਸਮਝਦੇ ਨੇ। ਇੱਕ ਕਹੀ ਜਾਨਣ,
ਕਹਿਆ ਬੁੱਝਣ,
ਜੋ ਕਹਿੰਦੇ ਉਹਨਾਂ ਨੂੰ ਬੁੱਝ ਲੈਂਦੇ ਨੇ। ਜਿਹੜਾ ਕਹਿਣ ਜਾਣਦਾ ਕਹਿਆ ਹੋਇਆ ਬੁੱਝੇ, ਕਿਉਂਕਿ ਬੁੱਝਣ ਵਾਲੀ ਸਟੇਜ ਅਗਲੀ ਹੈ। ਕਹਿਆ ਬੁੱਝਣ
ਤੇ ਨਾਲ ਸੁਗੜ ਸਰੂਪ,
ਤੇ ਨਾਲ ਸੁਗੜ ਸਰੂਪ, ਉਹ ਸੁਗੜ ਸਰੂਪ ਨੇ ਜਿਹੜੇ ਕਹੀ ਗੱਲ ਸਮਝਦੇ ਨਹੀਂ। ਗੁਰਬਾਣੀ ਜਿਹੜਾ ਆਦਮੀ ਸਮਝਦਾ ਹੀ ਨਹੀਂ ਜਦ ਸ਼ਬਦ ਪੜ੍ਹਦਾ, ਉਹ ਕਰੂਪ ਹੈ। ਰੋਜ਼ ਚਾਹੇ ਗੁਰਦੁਆਰੇ ਜਾਂਦਾ, ਜਿਹਨੂੰ ਗੁਰਬਾਣੀ ਨਹੀਂ ਸੋਚੀ ਨਹੀਂ, ਕਰੂਪ ਹੈ। ਪਿਆ ਸੁਣੀ ਜਾਵੇ ਰੋਜ਼, ਆ ਘੜਾ ਉਹਦਾ ਬੁੱਧਾ ਹੀ ਹੈ, ਬੁੱਧਾ ਕਾਹਤੇ ਹੈ? ਉਹਨੇ ਕਦੇ ਉਹਦੀ ਇੱਛਾ ਹੀ ਨਹੀਂ ਪੈਦਾ ਹੋਈ ਗੁਰਬਾਣੀ ਕੀ ਕਹਿੰਦੀ ਮੈਂ ਜਾਣੂ। ਘੜਾ ਬੁੱਧਾ ਉਹਦਾ, ਅੰਦਰੋਂ ਜੋ ਕੁਛ ਉਹਦੇ ਅੰਡ ਵੰਡ ਪਾਇਆ, ਕੱਢਣਾ ਵੀ ਨਹੀਂ ਚਾਹੁੰਦਾ। ਗੁਰਦੁਆਰੇ ਮੱਥਾ ਤਾਂ ਦੇਖਦਾ, ਉਹਦੀ ਕੋਈ ਹੋਰ ਇੱਛਾ ਉਹਦੀ ਹੈ, ਰੋਜ਼ ਅਰਦਾਸ ਕਰਨ ਆਉਂਦਾ। ਜੋ ਉਹਦੇ ਗੰਦਬੰਦ ਘੜੇ 'ਚ ਪਾਇਆ ਹੋਇਆ, ਉਹੀ ਗੰਦਬੰਦ ਹੋਰ ਪਾਉਣ ਆਉਂਦਾ ਇੱਛਾ, ਹੋਰ ਕੁਛ ਨਹੀਂ ਲੈਣ ਆਉਂਦਾ। ਉਹ ਘੜਾ ਸਾਫ਼ ਕਰਨ ਆਉਂਦਾ ਉਹ। ਇਹੀ ਹਾਲ ਸਾਰੇ ਰਾਗੀਆਂ ਦਾ, ਇਹੀ ਗ੍ਰੰਥੀਆਂ ਦਾ, ਇਹੀ ਕੀਰਤਨ ਵਾਲਿਆਂ ਦਾ, ਇਹੀ ਪ੍ਰਚਾਰਕਾਂ ਦਾ, ਇਹੀ ਸਾਰਿਆਂ ਦਾ। ਉਹ ਕੋਈ ਬਿਰਲਾ, ਦੁਆ ਕੋਈ ਬਿਰਲਾ, ਜਿਹਦੀ ਗੱਲ ਚੱਲਦੀ ਹੈ ਸੋਹਣ ਸਰੂਪ, ਉਹ ਤਾਂ ਕੋਈ ਬਿਰਲਾ। ਕਹਿਆ ਬੁੱਝਣ
ਸੇ ਨਾਲ ਸੁਗੜ ਸਰੂਪ,
ਸੇ ਨਾਲ ਸੁਗੜ ਸਰੂਪ, ਉਹੀ ਸੁਗੜ ਸਰੂਪ ਹੈ, ਕੋਈ ਲੱਭ ਲਓ। ਉਹ ਭੀੜ 'ਚ ਕੀ ਕਰਨ ਜਾਊਗਾ ਜਿਹੜਾ ਸੁਗੜ ਸਰੂਪ ਹੈ? ਉਹਦਾ ਵਕਤ ਪਾਸੇ ਰਹਿਣਾ ਹੁੰਦਾ।
ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ।
ਇੱਕ ਨਾ ਨਾਦ, ਇੱਕ ਨੂੰ ਨਾ ਤਾਂ ਨਾਦ ਸੁਣੇ, ਬਾਣੀ ਸੁਣੀ ਹੈ, ਨਾ ਉਹਨਾਂ ਉਹ ਪਹਿਲਾਂ ਗਿਆਨ ਇਹ ਨਹੀਂ ਹੈ। ਗਿਆਨ ਪਹਿਲਾਂ ਹੋਊ, ਨਾਦ ਬਾਅਦ ਸੁਣੂ। ਨਾਦ ਨੀ, ਗਿਆਨ ਵੀ ਨਹੀਂ ਹੈ।
ਨਾ ਗੀ ਰਸ,
ਨਾ ਗਿਆਨ ਦਾ ਰਸ ਹੈ ਉਹਨਾਂ ਨੂੰ, ਨਾ ਗਿਆਨ ਦਾ ਰਸ ਹੁੰਦਾ ਉਹਦਾ ਪਤਾ।
ਰਸ ਕਸ ਨਾ ਜਾਣੰਤ,
ਨਾ ਉਹਨਾਂ ਨੂੰ ਰਸ ਔਰ ਕਸ ਦੇ ਵਿੱਚ ਫਰਕ ਦਾ ਪਤਾ। ਗੁਰਬਾਣੀ ਦੀ ਕਥਾ ਦੇ ਤੋਂ ਆ ਜਿਹੜੀ ਹੋਰੇ ਕਥਾ ਸੁਣੀ ਜਾਂਦੇ ਨੇ ਨਾ, ਗੁਰਬਾਣੀ ਤੋਂ ਬਿਨਾਂ ਜਿਹੜੀ ਦੂਜੀ ਕਥਾ ਸੁਣ ਜਾਂਦੇ ਨੇ, ਇਹ ਕਸ ਹੈ, ਰਸ ਨਹੀਂ ਹੈ। ਗੁਰਬਾਣੀ ਦਾ ਰਸ ਹੈ, ਗਿਆਨ ਦਾ ਰਸ ਹੁੰਦਾ, ਔਰ ਜਿਹੜਾ ਇਤਿਹਾਸ ਹੈ, ਰਸ ਔਰ ਕਸ ਹੁੰਦਾ ਇਹਦੇ ਵਿੱਚ। ਰਸ ਕਸ, ਉਹ ਰਸ ਜਿਹੜਾ ਨੁਕਸਾਨ ਕਰੂਗਾ, ਜਾਂ ਰਸ ਕਸ ਹੋ ਜਾਂਦਾ ਨਾ, ਉਹ ਫੂਡ ਪਾਇਜ਼ਨ ਬਣ ਜਾਂਦੀ। ਜਿਹੜੇ ਫੂਡ ਪਾਇਜ਼ਨ ਬਣਦੀ ਹੈ ਨਾ, ਉਹ ਰਸ ਕਸ ਬਣਦੇ। ਜੇ ਪਾਇਜ਼ਨ ਨਾ ਬਣੇ ਤਾਂ ਬਿਮਾਰੀ ਜ਼ਰੂਰ ਪੈਦਾ ਕਰਦਾ। ਜਾਂ ਰਸ ਕਸ ਬਣਦਾ ਹੈ, ਅੰਦਰ ਬਲਗਮ ਪੈਦਾ ਕਰ ਦੇਣੀ, ਕਹਿੰਦੇ ਦੁੱਧ ਮੈਂ ਤਾਂ ਨਹੀਂ ਪੀਂਦਾ, ਬਲਗਮ ਪੈਦਾ ਹੁੰਦੀ ਹੈ। ਕਸ ਪੈਦਾ ਹੁੰਦਾ ਅੰਦਰ, ਤਾਂ ਬਲਗਮ ਪੈਦਾ ਹੁੰਦੀ ਹੈ। ਗੁਰਬਾਣੀ ਨੂੰ ਪੜ੍ਹ ਕੇ ਵੀ ਜਿਨ੍ਹਾਂ ਦੇ ਅੰਦਰ ਰਸ ਕਸ ਪੈਦਾ ਹੋਇਆ, ਉਹੀ ਸੰਤ ਨੇ, ਉਹੀ ਡੇਰੇ ਨੇ, ਉਹ ਰਸ ਕਸ ਦਾ ਹੀ ਪ੍ਰਚਾਰ ਕਰਦੇ ਨੇ ਲੋਕਾਂ ਨੂੰ। ਜੋ ਲੋਕਾਂ ਦੀ ਡਿਮਾਂਡ ਹੈ, ਲੋਕ ਰਸ ਕਸ ਦੇ ਮੂੰਹ ਲੱਗਿਆ ਹੋਇਆ ਇਹਨਾਂ ਦੇ, ਉਹ ਰਸ ਕਸ ਦਾ ਹੀ ਪ੍ਰਚਾਰ ਕਰਦੇ ਨੇ, ਮਾਇਆ ਦੀ ਗੱਲ ਕਰਦੇ ਨੇ। ਗੁਰਬਾਣੀ ਨੂੰ ਤਾਂ ਉਹ ਰੱਖਿਆ ਹੋਇਆ ਨਾਲ ਉਹਨਾਂ ਨੇ, ਹਾਂ ਲੋਭ ਹੈ, ਕਸੇ ਹੈ। ਉਹ ਕਸ ਜਿਹੜਾ ਬਣਾਇਆ ਸ਼ਰਾਬ ਦਾ, ਉਹ ਵੀ ਕਸ ਜਿਹੜੇ ਬਣਾਏ ਨੇ ਨਾ, ਕਾਟ ਕਾਟ ਕਸ, ਦੀਨ ਦੇ ਉਹ ਕਸਬਾ ਹੈ ਨਾ ਚੀਜ਼ਾਂ ਦਾ ਉਹ ਕਸ ਨੇ ਜਿਹੜਾ ਸ਼ਰਾ ਉਹ ਕਸ ਬਣਾਇਆ ਨਾ ਪਾਇਆ ਉਹੀ ਕਸ ਉਹ ਚੀਜ਼ਾਂ ਦੇ ਅੰਦਰ ਪੈ ਗਈਆਂ ਕਸ ਪੈ ਜਾਂਦਾ ਰਸ ਵਿੱਚ ਉਹਦਾ ਯਾਰਕ ਕੱਢਿਆ ਫਿਰ ਕਬੀਰ ਨੇ ਹਾਂਜੀ
ਇੱਕ ਨਾ ਸਿੱਧੀ ਨਾ ਬੁੱਧੀ ਨਾ ਅਕਲ ਸਰ ਅੱਖਰ ਕਾ ਭਿਉਣਾ ਅਨਹੰਤ
ਇੱਕ ਨਾ ਸਿੱਧੀ ਨਾ ਬੁੱਧ ਨਾ ਦਾ ਸਮਝ ਹੈ ਨਾ ਸਮਝ ਪ੍ਰਾਪਤ ਕਰਨ ਵਾਲੀ ਉਹਨਾਂ ਦੀ ਬੁੱਧੀ ਹੋਰ ਸਮਝ ਪ੍ਰਾਪਤ ਕਰਨ ਵਾਲੀ ਜੇ ਬੁੱਧ ਹੋਊ ਤਾਂ ਹੀ ਬੁੱਧੀ
ਨਾ ਬੁੱਧੀ ਨਾ ਅਕਲ ਸਰ
ਅਕਲ ਜਿਹੜੀ ਇੱਥੇ ਆ ਕੇ ਸਿੱਖੀ ਦੀ ਹੈ ਬੁੱਧੀ ਸਾਨੂੰ ਪਿੱਛੋਂ ਹੀ ਆਉਂਦੀ ਹੈ ਬੁੱਧੀ ਉਹ ਚੀਜ਼ ਹੈ ਜਿਹਨੂੰ ਅਸੀਂ ਡਿਵੈਲਪ ਕਰ ਤਕੜੀ ਕਰ ਸਕਦੇ ਹਾਂ ਜੋ ਸਾਡੇ ਕੋਲ ਸਰੀਰ ਪੈਦਾ ਹੋਇਆ ਹੈ ਜੋਤ ਦਾ ਉਹਦਾ ਨਾਮ ਬੁੱਧ ਹੈ ਖਾਲਸਾ ਮੇਰੋ ਬੁੱਧ ਔਰ ਬੁੱਧੀ ਚੇਤਨ ਚੀਜ਼ ਦਾ ਨਾਮ ਅਕਲ ਉਹਦੀ ਖੁਰਾਕ ਹੈ ਜੜ ਜਿਹਦੇ ਨਾਲ ਮਜ਼ਬੂਤ ਹੋਈ ਹੈ ਬੁੱਧ ਬੁੱਧੀ ਮਜ਼ਬੂਤ ਹੁੰਦੀ ਹੈ ਅਕਲ ਨਾਲ ਅਕਲ ਸੰਸਾਰ ਚ ਆ ਕੇ ਲਈਦੀ ਹੈ ਬੁੱਧ ਪਹਿਲਾਂ ਹੀ ਹੈ ਅਕਲ ਬੁੱਧੀ ਦੀ ਖੁਰਾਕ ਹੈ ਅਕਲ ਤੋਂ ਖਾਲੀ ਹੈ ਖੁਰਾਕ ਨਹੀਂ ਮਿਲੀ ਅਕਲ ਖੁਰਾਕ ਹੈ ਬੁੱਧੀ ਦੀ ਅਕਲ ਦੀ ਗੱਲ ਤਾਂ ਕਰਦਾ ਮੁਸਲਮਾਨ ਬੁੱਧੀ ਦੀ ਗੱਲ ਨਹੀਂ ਕਰਦਾ ਪਰ ਇੱਥੇ ਕਾਰਨ ਹੈ ਅਕਲ ਨੂੰ ਜਾਣਦਾ ਬੁੱਧੀ ਨੂੰ ਨਹੀਂ ਜਾਣਦਾ ਅਕਲ ਤਾਂ ਖੁਰਾਕ ਹੈ ਖੁਰਾਕ ਦਾ ਤਾਂ ਪਤਾ ਹੈ ਜਿਹਨੇ ਖਾਣੀ ਹੈ ਉਹਦਾ ਨਹੀਂ ਪਤਾ ਖੁਰਾਕ ਤਾਂ ਉਹਨੇ ਦੁੱਧ ਮਿਲਣਾ ਜੇ ਖਲ ਦੀਆਂ ਬੋਰੀਆਂ ਬੜੇਵੇਂ ਲਿਆ ਕੇ ਰੱਖ ਲਿਆ ਨਾ ਫੀਡ ਉਹਦਾ ਦੁੱਧ ਨਹੀਂ ਬਣਨਾ ਹੈਗਾ ਦੁੱਧ ਤਾਂ ਜਾਨਵਰ ਚਾਹੀਦਾ ਗਾਂ ਭਾਈ ਚਾਹੀਦੀ ਉਹ ਖਾਊ ਤਾਂ ਦੁੱਧ ਦਊ ਜੇ ਬੁੱਧੀ ਉਹ ਹੈ ਜੀ ਅਕਲ ਕਿੱਥੋਂ ਆਉਣੀ ਸੀ ਅਕਲ ਤਾਂ ਕੀ ਕਰਾਉਣਾ ਅਕਲ ਤਾਂ ਖੁਰਾਕ ਸੀ ਬੁੱਧ ਉਹਦੇ ਚੋਂ ਅਕਲ ਦੇ ਵਿੱਚੋਂ ਅਕਲ ਦੇ ਵਿੱਚੋਂ ਰਸ ਕੱਢਦੀ ਹੈ ਤੱਤ ਕੱਢਦੀ ਹੈ ਤੱਤ ਕੱਢ ਕੇ ਅਕਲ ਹੈ ਸਾਰੀ ਅਸਾਰੀ ਜੋ ਇਹਦੇ 'ਚ ਵਰਤੀ ਗਈ ਹੈ ਅਕਲ ਜਿਹੜੀ ਹੁੰਦੀ ਹੈ ਨਾ ਦੋ ਜਿਹੜੀ ਦੋ ਰੰਗ ਦੀ ਗਾਂ ਹੈ ਨਾ ਕਪਲ ਗਾਂ ਹੈ ਉਹ ਅਕਲ ਇਹਦੇ 'ਚ ਵੀ ਅਕਲ ਹੈ ਇਹ ਅਕਲ ਵੀ ਹੈ ਬੁੱਧ ਵੀ ਹੈ ਬੁੱਧ ਦੇ ਮਤਲਬ ਦੀ ਚੀਜ਼ ਹੈ ਉਹ ਖਾ ਲੈਣੀ ਹੈ ਅਕਲ ਵਾਲੇ ਬਾਕੀ ਛੱਡ ਦੇਣੀ ਅਕਲ ਤਾਂ ਉਹ ਹੈ ਸਗਲ ਬਨਸਪਤੀ ਮੈਂ ਬਹਿ ਇਹ ਅਕਲ ਹੈ ਸਗਲ ਦੂਧ ਮੈਂ ਇਹ ਅਕਲ ਹੈ ਇਹ ਬੁੱਧੀ ਦੀ ਖੁਰਾਕ ਨਹੀਂ ਹੈ ਜੇ ਇਹਨੂੰ ਬੁੱਧੀ ਦੀ ਖੁਰਾਕ ਬਣਾ ਲਿਆ ਤਾਂ ਹੋਰ ਪਾਸੇ ਚਲੀ ਜਾਊਗੀ ਗੱਲ ਇਹ ਬੁੱਧੀ ਦੀ ਖੁਰਾਕ ਨਹੀਂ ਹੈ ਇਹ ਗੋਬਰ ਗੈਸ ਵਾਲੇ ਪਲਾਂਟ ਚਲੀ ਜਾਣੀ ਹੈ ਇਹ ਧੋ ਦੇਣੀ ਆਪਾਂ ਨੇ ਗੁਰਕੇ ਚੜ੍ਹਨਾ ਧੋਏ ਧੋਏ ਪੀਵ ਆਪਾਂ ਨੂੰ ਕੀ ਚਾਹੀਦਾ ਚਾਹੀਦਾ ਇਹ ਬੁੱਧੀ ਦੀ ਖੁਰਾਕ ਹੈ ਘੱਟ ਘੱਟ
ਮਾਧੋ
ਇਹ ਹਜ਼ਮ ਕਰਕੇ ਇਹ ਹੈ ਇਹ ਬੁੱਧੀ ਸ਼ਕਤੀ ਇਹਦੇ ਨਾਲ ਬਣਨੀ ਹੈ ਬੁੱਧੀ ਦੀ ਸ਼ਕਤੀ ਇਹਦੇ ਨਾਲ ਬਣਨੀ ਉਹ ਸੰਸਾਰੀ ਸ਼ਕਤੀ ਹੈ ਇਹ ਬੁੱਧੀ ਦੀ ਆਪਣੀ ਸ਼ਕਤੀ ਇਹ ਅਕਲ ਵੀ ਹੈ ਇਹਦੇ ਵਿੱਚ ਤੱਤ ਵੀ ਹੈ ਇਹਦੇ ਵਿੱਚ ਅਕਲ ਚੋਂ ਜੋ ਤੱਤ ਕੱਢ ਲੈਣਾ ਤੱਤ ਵਸਤੂ ਲੈ ਲੈਣੀ ਹੈ ਯਾਨੀ ਇਹ ਗੁਰਬਾਣ ਚੋਂ ਤੱਤ ਕੱਢਣਾ ਤੱਤ ਇਹ ਤਾਂ ਮਤਲਬ ਤੱਤ ਤੇ ਬਿਨਾਂ ਵੀ ਇਹ ਕੁਛ ਹੈ ਜਿਹੜੀ ਚੀਜ਼ ਕੱਢਣੀ ਹੈ ਆਪਾਂ ਨੇ ਸੰਤੋ ਮੱਖਣ ਖਾਇਆ ਛਾਛ ਕੀ ਹੈ ਛਾਛ ਛਾਛ ਤਾਂ ਜ਼ਿਆਦਾ ਹੁੰਦੀ ਹੈ ਮੱਖਣ ਥੋੜ੍ਹਾ ਹੁੰਦਾ ਗੁਰਬਾਣੀ ਛਾਛ ਜ਼ਿਆਦਾ ਹੈ ਮੱਖਣ ਘੱਟ ਹੈ ਘੱਟ ਤਾਂ ਹੈ ਨਹੀਂ ਗੱਲ ਮੱਖਣ ਨੇ ਜ਼ਿਆਦਾ ਪਾਇਆ ਹੋਇਆ ਚ ਫਿਰ ਵੀ ਛਾਛ ਤਾਂ ਹੈ ਉਹ ਛਾਛ ਹੀ ਬਣਦੇ ਨੇ ਛਾਛ ਅੱਜ ਤਾਂ ਬੁਲਾਈ ਹੈ ਲੋਕਾਂ ਨੂੰ ਸੰਸਾਰ ਛਾਛ ਪੀਂਦਾ ਸੰਤ ਮੱਖਣ ਖਾਂਦੇ ਨੇ ਅਕਲ ਛਾਛ ਹੈ ਅਕਲ ਵਾਲੇ ਛਾਛ ਪੀਂਦੇ ਨੇ ਬੁੱਧੀ ਵਾਲੇ ਮੱਖਣ ਖਾਂਦੇ ਨੇ ਬੁੱਧੀ ਵਾਲੇ ਮੱਖਣ ਖਾਂਦੇ ਨੇ ਅਕਲ ਵਾਲੇ ਛਾਛ ਪੀਂਦੇ ਨੇ ਕਿਉਂ ਛਾਛ ਨਾਲ ਰਚ ਜਾਂਦਾ ਹੋਰ ਬਹੁਤ ਚੀਜ਼ਾਂ ਨੇ ਤਾਂ ਕਹਿੰਦੇ ਨੇ ਵੀ ਲੱਸੀ 'ਚ ਬੜੀ ਤਾਕਤ ਆਏ, ਅੱਗੋਂ ਹੁੰਦੀ ਹੈ ਤਾਕਤ, ਅਕਲ ਵੀ ਸ਼ਕਤੀ ਹੈ, ਅਕਲ ਵੀ ਸ਼ਕਤੀ ਹੈ ਦੁਨੀਆਂ ਦੇ ਵਿੱਚ, ਅਕਲ ਦੀ ਸ਼ਕਤੀ ਰਾਜ ਕਰਦੀ ਹੈ, ਜਿਹਨਾਂ ਨੇ ਸੰਸਾਰ ਦਾ ਰਾਜ ਕਰਨਾ ਉਹ ਲੱਸੀ ਉਹ ਪੀਣਗੇ, ਜਿਨ੍ਹਾਂ ਨੇ ਸੰਸਾਰ ਦਾ ਰਾਜ ਕਰਨਾ ਉਹ ਲੱਸੀ ਪੀਣਗੇ, ਸੰਸਾਰ ਰਾਜ ਦੀ ਭੁੱਖ ਹੈ, ਮਾਇਆ ਦੀ ਭੁੱਖ ਹੈ, ਲੱਸੀ ਉਹ ਪੀਣਗੇ, ਉਹਨਾਂ ਨੂੰ ਉਹ ਮੱਖਣ ਨਹੀਂ ਹਜ਼ਮ ਹੁੰਦਾ ਹੁੰਦਾ। ਹਾਂਜੀ,
ਅਖਰ ਕਾ ਪਿਓ ਨਾਲ ਹੰਤ,
ਅਖਰ ਕਾ ਪਿਓ ਨਾਲ ਹੰਤ, ਅਖਰ ਕਾ
ਪਿਓ ਨਾਲ ਹੰਤ,
ਇਹ ਚ ਅਖਰ ਚੀਜ਼ ਕੀ ਹੈ, ਜੋਤ ਕੀ ਹੈ, ਚੇਤਨ ਕੀ ਹੈ, ਚੇਤਨ ਦਾ ਭੇਦ ਨਹੀਂ ਜੜ ਦਾ, ਜੜ ਚੋ ਚੇਤ, ਇਹ ਤਾਂ ਹਰ ਹੈ ਖਾਂਡ ਰੇਤ ਮੈਂ, ਇਹ ਤਾਂ ਹਰ ਖਾਂਡ ਹੈ ਰੇਤ ਚ ਬਿਸਰੀ ਹੋਈ ਹੈ, ਗੁਰਬਾਣੀ ਚ ਵੀ ਇਹੀ ਗੱਲ ਹੈ, ਹਰ ਹੈ ਖਾਂਡ ਰੇਤ ਮੈਂ ਬਿਸਰੀ, ਅੱਖਰਾਂ ਦੇ ਵਿੱਚ ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ, ਇਹ ਅੱਖਰ ਰੇਤ ਨੇ ਸਾਰੇ, ਰੇਤ ਦੇ ਸਮਾਨ ਨੇ, ਇਹਦੇ ਚੋਂ ਖੋਜਣਾ ਸੀ, ਜੋ ਖਾਣ ਚੀਨੀ ਦਾ ਦਾਣਾ ਮਿੱਠਾ ਉਹ ਲੈ ਲੈਣਾ, ਬਾਕੀ ਰੇਤ ਨਾਲ ਸਾਨੂੰ ਕੋਈ ਮਤਲਬ ਨਹੀਂ, ਰੇਤ ਨਾਲ ਕੋਈ ਮਤਲਬ, ਰੇਤ ਨੂੰ ਛਾਛ ਕਹਿਤਾ ਇੱਥੇ, ਰੇਤ ਕਹਿਤਾ ਉੱਥੇ ਛਾਛ ਕਹਿਤਾ, ਗੱਲ ਕੋਈ। ਹਾਂਜੀ,
ਇੱਕ ਨਾ ਸਿੱਧੀ ਨਾ ਬੁੱਧੀ ਨਾ ਅਕਲ ਸਰ, ਅਖਰ ਕਾ ਪਿਓ ਨਾ ਲਹੰਤ,
ਅਕਲ ਸਰ, ਅਕਲ ਦਾ ਸਰਬ ਨਹੀਂ ਹਨ, ਉਹ ਤਾਂ ਅਕਲ ਵੀ ਕੁਛ ਇਕੱਠੀ ਕਰੀਦੀ ਆ, ਅਕਲ ਇਕੱਠੀ ਕਰ ਲਵੇ ਅਕਲ ਵਾਲੇ ਵੀ ਸਮਝ ਲੈਂਦੇ ਨੇ ਵੀ ਕਿਤੇ ਨਾ ਕਿਤੇ ਅਕਲ ਵਾਲੇ ਦੇ ਵੀ ਦਿਮਾਗ 'ਚ ਅੱਜ ਵੀ ਗੱਲ ਤਾਂ ਕਹੀ ਹੋਈ ਹੈ, ਅਕਲ ਵੀ ਨਹੀਂ ਉਹ ਤਾਂ ਰੱਖਦੇ,
ਹਰ ਕਹੋ ਪਿਓ ਨਾ ਲਹੰਤ,
ਇਸ ਕਰਕੇ ਉਹ ਹਰ ਦਾ ਜੋਤ ਦਾ ਪਿਓ ਨਹੀਂ ਲੈ ਸਕਦੇ, ਜੋਤ ਨੂੰ ਨਹੀਂ ਪਛਾਣ ਸਕਦੇ, ਸਰੀਰ ਚੋਂ ਜੋਤ ਨੂੰ ਉਹਨਾਂ ਨੇ ਜਾਣਿਆ ਹੀ ਨਹੀਂ, ਜੇ ਉਹਨਾਂ ਨੂੰ ਜ਼ਿਆਦਾ ਚੇਤਨ ਦੀ ਗੱਲ ਕਰ ਲਓ ਕਹਿੰਦੇ ਉਹ ਕੀ ਹੁੰਦੀ ਹੈ, ਤਾਂ ਬਾਹਮਣ ਕਰ ਦਿੰਦੇ, ਜ਼ਿਆਦਾ ਚੇਤਨ ਕੀ ਹੁੰਦਾ, ਜੇ ਜ਼ਿਆਦਾ ਚੇਤਨ ਦਾ ਨਹੀਂ ਤੁਹਾਨੂੰ ਪਤਾ, ਫਿਰ ਤੁਸੀਂ ਤਨ ਚੋਂ ਮਨ ਕੀ ਖੋਜਣਾ, ਤਨ ਚੋਂ ਮਨ ਖੋਜਣ ਦੀ ਗੱਲ ਗੁਰਬਾਣੀ ਕਰਦੀ ਹੈ, ਕੁਛ ਵੀ ਨਹੀਂ ਉਹਨਾਂ ਨੇ ਅਸਲ ਜਿੱਦਾਂ ਸੁਣਿਆ ਨਾ ਪੜ੍ਹਿਆ ਉੱਤੇ ਦੀ ਕਰਤਾ, ਉਹਨਾਂ ਨੇ ਤਾਂ ਐਵੇਂ ਆਪਣੇ ਚਾਰ ਬੰਦੇ ਇਕੱਠੇ ਹੋਏ, ਆਪਣੀ ਕੋਈ ਸਸਤਾ ਬਣਾ ਲਈ, ਰੋਟੀ ਦਾ ਸਾਧਨ ਬਣਾ ਲਿਆ, ਪਰਚੇ ਛਪਾ ਲਏ, ਪੈਸੇ ਇਕੱਠੇ ਕਰ ਲਏ, ਇਹੋ ਜਿਹਾ ਕੁਛ ਹੈ, ਸਾਰੀਆਂ ਸੰਸਥਾਵਾਂ ਇਹਨਾਂ ਲੋਕਾਂ ਦੀ ਬਣੀ ਹੁੰਦੀਆਂ ਨੇ, ਕੋਈ ਡੇਰਾ ਬਣਾ ਲਿਆ, ਕੁਛ ਸਭ ਧਰਮ ਦੇ ਨਾਂ ਦੇ ਪਖੰਡਵਾਦ ਹੁੰਦੇ, ਦੁਕਾਨਦਾਰੀ ਹੈ। ਹਾਂਜੀ,
ਨਾਨਕ ਤੇ ਨਰ ਅਸਲੀ ਘਰ, ਜੇ ਬਿਨ ਗੁਣ ਗਰਭ ਕਰਨ ਤੋਂ,
ਨਾਨਕ ਤੇ ਨਰ ਅਸਲ ਘਰ, ਆ ਜਿਹੜੇ ਦੂਏ ਖਾਣੇ ਨਕਲੀ ਨੇ, ਇਹ ਸਰੀਰ ਕਰਕੇ ਖੜਨਾ, ਆਤਮਾ ਕਰਕੇ ਖੜਨਾ ਹੀ ਹੈ, ਅਸਲ ਘਰ ਕੀ ਹੁੰਦਾ, ਜਿਹੜਾ ਆਤਮਾ ਕਰਕੇ ਖੋਤਾ ਹੋਵੇ ਉਹ ਅਸਲੀ ਹੈ, ਜਿਹੜਾ ਸਰੀਰ ਕਰਕੇ ਖੋਤਾ ਹੋਵੇ ਅਸਲੀ ਨਹੀਂ ਹੈ, ਉਹ ਅਸਲੀ ਘਰ ਜਿਹੜਾ ਆਤਮਾ ਕਰਕੇ ਮਨ ਕਰਕੇ ਖੋਤਾ ਹੈ ਉਹ ਅਸਲ ਘਰ ਹੈ, ਉਹ ਆਦਮੀ ਹੋ ਸਕਦਾ, ਅਸਲ ਘਰ ਅਸਲੀ ਕੌਣ ਆਦਮੀ ਹੋ ਸਕਦਾ, ਉਹ ਨਕਲੀ ਕੌਣ ਹੈ, ਉਹਨਾਂ ਨੇ ਕੋਈ ਜਨਮ ਕੌਣ ਦਾ ਲੈਣਾ, ਕੌਣ ਆ ਜਾਂਦਾ ਅਸਲੀ ਕਿੱਥੇ, ਇਹ ਇਹ ਜਨਮ ਜੀ ਖੋਤਾ, ਅਗਲਾ ਵੀ ਜਨਮ ਖੋਤੇ ਦਾ, ਅਸਲੀ ਦਾ ਖੋਤਾ ਇਹ ਹੈ ਜਿਹਨੇ ਰਾਹਾਂ ਦਾ ਖੋਤੇ ਦਾ ਜਨਮ ਲੈਣਾ, ਉਹਨੇ ਜਨਮ ਛੱਡਣਾ, ਇਹਨੇ ਜਨਮ ਲੈਣਾ, ਅਸਲੀ ਇਹ ਹੋਇਆ ਉਹ ਹੋਇਆ, ਇਹ ਅੱਜ ਵੀ ਖੋਤਾ ਤੇ ਕੱਲ ਵੀ ਖੋਤਾ, ਜਿਹੜਾ ਅੱਜ ਵੀ ਖੋਤਾ ਤੇ ਕੱਲ ਵੀ ਖੋਤਾ ਅਸਲੀ ਤਾਂ ਉਹ ਹੈ, ਜਿਹੜਾ ਹੁਣ ਖੋਤਾ ਜਦ ਨਿਕਲ ਗਿਆ, ਅੱਜ ਵੀ ਉਹ ਹੁਕਮ ਚੱਲਦਾ ਖੋਤਾ ਕਾਹਦਾ ਹੈ, ਜਿਹੜਾ ਭਾਣੇ ਚੱਲਦਾ ਖੋਤਾ ਨਹੀਂ ਹੈ, ਖੋਤਾ ਬਣ ਕੇ ਹੀ ਭਾਣੇ ਚੱਲਿਆ ਜਾ ਸਕਦਾ, ਕੁੱਤਾ ਬਣ ਕੇ ਹੀ ਸਬਰ ਆ ਸਕਦਾ ਹੈ, ਸਵਾਮੀ ਕਹਿ ਗ੍ਰਹਿ ਕੋ ਸਦਾ ਸਵਾਣ ਦਾ ਨਹੀਂ, ਜਿਹੜਾ ਉਹਦਾ ਬੋਝਾ ਢੋਵੇ ਖੋਤਾ ਬਣ ਕੇ ਸਵਾਮੀ ਨੂੰ ਚੰਗਾ ਲੱਗੇ ਖੋਤਾ ਕਾਹਦਾ ਹੈ, ਉਹ ਮਾਲਕ ਦਾ ਤਾਂ ਵਫਾਦਾਰ ਹੈ, ਮਾਲਕ ਤਾਂ ਉਹਨੂੰ ਪਿਆਰ ਕਰਦਾ ਹੈ, ਜਿਹਨੂੰ ਮਾਲਕ ਨਫ਼ਰਤ ਕਰਦਾ ਹੋਵੇ ਖੋਤਾ ਉਹ ਹੈ, ਜਿਹੜੇ ਖੋਤਿਆਂ ਵਾਲੇ ਕੰਮ ਕਰੇ ਨਾ, ਰਾਸ਼ਨ ਮਾਲਕ ਦਾ ਖਾਂਦਾ ਹੋਵੇ ਤਾਂ ਖੋਤਾ ਤਾਂ ਉਹ ਹੈ ਜਿਹਨੂੰ ਮਾਲਕ ਨਫ਼ਰਤ ਕਰੇ। ਹਾਂਜੀ,
ਜੇ ਬਿਨ ਗੁਣ ਗਰਭ ਕਰੰਤ
ਗੁਣ ਕੋਈ ਹੈ ਨੀ ਫੁਲਕਾਰ ਨਾ ਫੁੱਲੇ ਪਏ ਨੇ ਅੱਟੇ ਪਏ ਨੇ ਦਸਮ ਗ੍ਰੰਥ ਦੇ ਖਿਲਾਫ਼ ਬੋਲਣ ਲੱਗ ਗਏ ਅਰਥ ਊਟ ਪਟੰਗ ਦੇਈ ਜਾਂਦੇ ਨੇ ਹੁਣ ਤੱਕ ਤੇ ਵਿੱਚੋਂ ਕੀ ਨਿਕਲਿਆ ਵਿੱਚੋਂ ਕੁਛ ਵੀ ਨਹੀਂ ਵਿੱਚੋਂ ਨਿਕਲਿਆ ਕੀ ਕੁਛ ਵੀ ਨਹੀਂ ਲੀਰਾਂ ਦੀ ਫੁੱਦੋ ਬਣਾਈ ਫਿਰਦੇ ਤੇ ਬੜੀ ਸਾਰੀ ਜਦ ਵਿੱਚੋਂ ਆਪਰੇਸ਼ਨ ਕੀਤਾ ਸਾਰੀਆਂ ਲੀਰਾਂ ਰੂੜੀਆਂ ਤੋਂ ਇਕੱਠੀਆਂ ਕਰਕੇ ਲੀਰਾਂ ਦੀ ਜੇ ਖੁਦੋ ਬਣਾ ਲਵੇ ਉਹਦੇ ਨਾਲ ਕੋਈ ਮੈਚ ਖੇਡਦਾ ਦੇਖੇ ਉਹਦੇ ਨਾਲ ਕਿਹੜਾ ਮੈਚ ਜਿੱਤਿਆ ਇਹਨਾਂ ਨੇ ਪ੍ਰੈਕਟਿਸ ਤਾਂ ਲੀਰਾਂ ਦੀ ਖੁਦੋ ਦੀ ਕਰਦੇ ਰਹੇ ਨੇ ਵਰਲਡ ਚੈਂਪੀਅਨ ਕਿਵੇਂ ਬਣ ਜਾਂਦੇ ਉੱਥੇ ਤਾਂ ਦੂਈ ਹੁੰਦੀ ਹੈ ਉੱਥੇ ਨਹੀਂ ਚੱਲਦੀ ਹੈ ਨਾ ਤਾਂ ਚੱਲਦੀ ਹੈ ਕ੍ਰਿਕਟ ਵਾਲਿਆਂ ਦੇ ਨਾ ਹਾਕੀ ਵਾਲਿਆਂ ਦੇ ਚੱਲਦੀ ਹੈ ਲੀਰਾਂ ਦੀ ਤੇ ਨਾ ਬਾਸਕਟਬਾਲ ਵਾਲਿਆਂ ਦੇ ਦੂਈ ਬਾਲ ਚੱਲਦੇ ਨਾ ਫੁੱਟਬਾਲ ਵਾਲਿਆਂ ਦੇ ਚੱਲਦੀ ਹੈ ਤਾਂ ਚੱਲਦੀ ਕਿੱਥੇ ਲੀਰਾਂ ਦੀ ਇਹਨਾਂ ਕੋਲ ਲੀਰਾਂ ਦੀ ਖੁਦੋ ਸੀ ਜਾਂ ਵਿੱਚੋਂ ਕੱਢੀ ਸਾਰੀਆਂ ਲੀਰਾਂ ਲੀਰਾਂ ਲੈ ਜਾਓ ਘਰ ਨੂੰ ਪਟੋਲੇ ਬਣਾ ਲਓ ਇਹੀ ਇਹਨਾਂ ਦੇ ਪਟੋਲੇ ਨੇ ਪਟੋਲਾ ਜਿਹੜਾ ਪੜ੍ਹਦੇ ਨੇ ਸ਼ਬਦ ਲੀਰਾਂ ਦੀ ਖੁਦੋ ਹੈ ਪਟੋਲੇ ਨੇ ਇਹਨਾਂ ਦੇ ਜਿਹਨਾਂ ਨੇ ਰੁਮਾਲੇ ਨੂੰ ਪਟੋਲਾ ਬਣਾ ਲਿਆ ਲੀਰਾਂ ਦੀ ਖੁਦੋ ਇਹਨਾਂ ਦੀ ਕਾਹੇ ਪਟੋਲਾ ਪਾੜ ਸੀ ਜੇ ਪਤਾ ਹੁੰਦਾ ਪਟੋਲਾ ਕੀ ਹੁੰਦਾ ਤਾਂ ਸ਼ਾਇਦ ਉਹ ਸ਼ਬਦ ਨਾ ਪੜ੍ਹਦੇ ਪਟੋਲਾ ਕੀ ਕਿਹਾ ਹੋਇਆ ਕਿਹਨੂੰ ਪਟੋਲਾ ਕਿਹਾ ਹੋਇਆ ਗੁਰਬਾਣੀ 'ਚ ਫਿਰ ਇਹ ਸ਼ਬਦ ਨਹੀਂ ਸੀ ਪੜ੍ਹਦੇ ਉਸ ਵੇਲੇ ਜੇ ਪੱਲੇ ਟੈਂਡੇ ਲਾਗੀ ਤਾਂ ਪਤਾ ਹੁੰਦਾ ਵੀ ਕੀ ਕਿਹਾ ਹੋਇਆ ਕਿਹਨੂੰ ਕਿਹਾ ਹੋਇਆ ਕਦ ਕਿਹਾ ਹੋਇਆ ਤਾਂ ਕੁੜੀ ਮੁੰਡੇ ਦੇ ਵਿਆਹ ਵਾਲੇ ਸ਼ਬਦ ਇਹ ਸ਼ਬਦ ਨਾ ਪੜ੍ਹਦੇ ਨਾਲੇ ਪੜ੍ਹੀ ਜਾਂਦੇ ਨਾਲੇ ਬਰਾਬਰੀ ਕਹੀ ਜਾਂਦੇ ਨੇ ਅਸਲ ਖਰ ਅਸਲ ਖਰ ਦੀ ਪਛਾਣ ਪਤਾ ਕੀ ਹੈ ਨਾਲੇ ਬਰਾਬਰ ਨੇ ਨਾਲੇ ਪੱਲੇ ਟੈਂਡੇ ਲੱਗੀ ਪੱਲੇ ਟੈਂਡੇ ਲੱਗੀ ਬਰਾਬਰੀ ਕਿਵੇਂ ਹੋ ਇਹ ਅਸਲ ਖਰ ਨੇ ਅਸਲ ਖਰਾਂ ਦੀ ਨਿਸ਼ਾਨੀ ਹੈ ਇਹ ਖੋਤਿਆਂ ਦੀ ਬਿਲਕੁਲ ਗਰਭ ਕਰੰਤ ਅਕਲ ਹੈ ਨੀ ਅਕਲ ਸਰ ਅਕਲ ਅਕਲ ਦੀ ਆਈ ਹੈ ਗੱਲ ਬੁੱਧੀ ਹੈ ਨੀ ਗਿਆਨ ਹੈ ਨੀ ਗਿਆਨ ਦੇ ਰਸ ਦਾ ਉਹ ਜੋ ਤੁਸੀਂ ਗਿਆਨ ਉੱਥੇ ਦਿੰਦੇ ਉਹਦਾ ਰਸ ਹੈ ਕਿਸੇ ਨੂੰ ਉਹਦਾ ਉਹ ਜੇ ਗਿਆਨ ਦਾ ਰਸ ਗੁਰਦੁਆਰੇ ਆਉਂਦਾ ਦੁਨੀਆਂ ਛੱਡਦੀ ਕਿਉਂ ਗੁਰਦੁਆਰਿਆਂ ਨੂੰ ਬਾਈਕਾਟ ਕਿਉਂ ਕਰਦੀ ਜਾਂਦੀ ਕਿਉਂ ਨਾ ਜਾਂਦੀ ਗੁਰਦੁਆਰੇ ਦੁਨੀਆਂ ਉੱਥੇ ਕੋਈ ਜਾਂਦਾ ਹੀ ਨਹੀਂ ਹੈ ਉੱਥੇ ਰਸ ਤੁਹਾਨੂੰ ਅਕਲ ਕੋਈ ਨਹੀਂ ਤੁਹਾਨੂੰ ਬੁੱਧ ਕੋਈ ਨਹੀਂ ਇਸ ਕਰਕੇ ਤੁਸੀਂ ਆਪੇ ਹੀ ਫੇਲ ਹੋ ਗਏ ਖੋਤੇ ਬੰਦੀ ਹੋਈ ਹੈ ਤੁਹਾਨੂੰ ਤੁਸੀਂ ਇਹੀ ਖੋਤੇ ਅਸਲ ਖਾਲ ਜੋ ਬਿਨ ਬੋਣਾ ਕੋਣ ਕੋਈ ਵੀ ਨਹੀਂ ਗੁਰਦੁਆਰੇ ਨੂੰ ਜੱਫਾ ਮਾਰਿਆ ਮੈਂ ਜੀ ਪ੍ਰਧਾਨ ਹਾਂ ਮੈਂ ਜੀ ਸੱਚੀ ਹਾਂ ਸੁਦਕਾਰ ਨਾਲ ਆਕੜੇ ਪਏ ਬਿਨ ਗੁਣ ਗਰਭ ਪੱਠਾ ਫਟਾਲ ਕੇ ਰੱਖਦਾ ਆਗੂ ਬਣ ਕੇ ਪੱਠਾ ਫਟਾਲਿਆ ਸਿੱਖੀ ਦਾ ਬਿਨਾਂ ਗੁਣਾਂ ਤੇ ਆਗੂ ਬਣ ਕੇ ਸਿੱਖੀ ਦਾ ਪੱਠਾ ਫਟਾਲਤਾ ਇਹਨਾਂ ਨੂੰ ਅੱਜ ਤਾਂ ਸਾਰੇ ਟੀਵੀ ਦਾ ਵੀ ਇਹਨਾਂ ਦਾ ਹੀ ਬੜਾ ਸਮਝ ਲਓ ਪ੍ਰਚਾਰ ਹੋ ਰਿਹਾ ਇਹਨਾਂ ਦੀ ਬੜੀ ਮਸ਼ਹੂਰੀ ਹੋ ਰਹੀ ਹੈ ਟੀਵੀ ਤੇ ਛਾਏ ਪਏ ਨੇ ਇਹਨਾਂ ਦਾ ਜਸ ਹੋ ਰਿਹਾ ਟੀਵੀ ਤੇ ਪੂਰਾ ਇਹਨਾਂ ਦੀ ਵਫਾਦਾਰੀ ਦਾ ਗੁਰੂ ਨਾਲ ਵਫਾਦਾਰੀ ਦਾ ਬੜਾ ਜਸ ਹੋ ਰਿਹਾ ਅੱਜ ਕੱਲ੍ਹ ਅਸਲ ਖਰ ਸਾਬਤ ਹੋ ਰਹੇ ਨੇ ਅੱਜ ਉਹ ਲਿਖਿਆ ਹੋਇਆ ਆ ਲਿਖਿਆ ਹੋਇਆ ਗੁਰਬਾਣੀ ਦਾ ਇੱਕ ਅੱਖਰ ਸਾਬਤ ਹੋ ਰਿਹਾ ਇਹਨਾਂ ਦੇ ਲੰਬਦਾ ਉਸ ਵੇਲੇ ਵੀ ਸੀ ਅੱਜ ਵੀ ਹੈ ਅੱਜ ਪ੍ਰਗਟ ਹੋ ਗਏ ਸਾਰਾ ਪਾਜ ਇਹਨਾਂ ਦਾ ਪ੍ਰਗਟ ਹੋ ਗਿਆ ਤਬ ਜਾਣੋਗੇ ਜਬ ਪਾਜ ਉਪੜ ਕੇ ਹੁਣ ਆਪੇ ਪਤਾ ਲੱਗ ਗਿਆ ਹਾਂਜੀ
ਸੋ ਬ੍ਰਹਮਣ ਜੋ ਬਿੰਦੇ ਬ੍ਰਹਮ ਜਪ ਤਪ ਸੰਜਮ ਕਮਾਵੇ ਕਰਮ
ਸਾਰੀ ਉਂਗਲੀ ਬ੍ਰਾਹਮਣ ਤੇ ਰੱਖੀ ਹੋਈ ਸੀ ਗੁਰੂ ਨਾਨਕ ਦੀ ਬ੍ਰਾਹਮਣ ਨੇ ਜਿਹੜੀ ਮਤ ਸੀ ਭਗਤਾਂ ਨੇ ਜਿਹੜੀ ਗੁਰਮਤ ਪ੍ਰਗਟ ਕੀਤੀ ਸੀ ਬ੍ਰਾਹਮਣ ਨੇ ਉਹਦਾ ਨਾਸ ਕੀਤਾ ਸੀ ਬ੍ਰਾਹਮਣ ਨੇ ਉਲਟੇਰਾ ਪਾਈ ਸੀ ਸਾਰੀ ਉਂਗਲ ਉੱਤੋਂ ਲੈ ਕੇ ਬ੍ਰਾਹਮਣ ਤੇ ਰੱਖੀ ਹੋਈ ਹੈ ਪਹਿਲੇ ਸ਼ਲੋਕ ਤੋਂ ਲੈ ਕੇ ਹੀ ਸੂਈ ਬ੍ਰਾਹਮਣ ਤੇ ਧਰੀ ਹੋਈ ਸੀ ਨਾਨਕ ਤੇ ਨਾਲ ਅਸਲ ਘਰ ਬਿਲਕੁਲ ਗਰਭ ਕਰੰਤ ਬ੍ਰਾਹਮਣ ਨੂੰ ਕਹੀ ਅੱਜ ਦੇ ਬ੍ਰਾਹਮਣ ਇਹ ਨੇ ਪ੍ਰਚਾਰਕ ਸਾਡੇ ਲਈ ਗੁਰਦੁਆਰੇ ਬਣਾ ਕੇ ਬੈਠੇ ਨੇ ਜਿੰਨਾ ਸਟਾਫ ਹੈ ਜਿੰਨਾ ਅਕਾਲੀ ਦਲ ਹੈ ਜਿੰਨੇ ਗੁਰਮਤ ਦੇ ਪ੍ਰਚਾਰ ਚ ਲੱਗੇ ਹੋਏ ਨੇ, ਜਿੰਨੇ ਸੰਤ ਨੇ, ਜਿੰਨੇ ਦੂਏ ਸੰਸਥਾਵਾਂ ਨੇ, ਮਿਸ਼ਨਰੀ ਨੇ, ਸਾਰੇ ਬ੍ਰਾਹਮਣ ਨੇ। ਕਿ ਪੈਸਾ ਜੋ ਲੈਂਦੇ ਨੇ, ਚੜਾਵਾ ਲੈਂਦੇ ਨੇ। ਬ੍ਰਾਹਮਣ ਦੇ 6 ਕੰਮ ਨੇ, ਵਿਦਿਆ ਪੜ੍ਹਨੀ ਪੜ੍ਹਾਉਣੀ ਹੈ, ਬ੍ਰਾਹਮਣ ਦੇ ਕਰਮ ਚ ਆ ਗਈ, ਮਿਸ਼ਨਰੀ ਉਹ ਚ ਆ ਗਏ, 6 ਕੰਮ ਨੇ, ਵਿਦਿਆ ਪੜ੍ਹਨੀ ਔਰ ਪੜ੍ਹਾਉਣੀ। ਦੂਆ ਜੱਗ ਕਰਨਾ ਕਰਾਉਣਾ, ਜਿਹੜੇ ਲੰਗਰ ਚਲਾਉਂਦੇ ਨੇ ਜੱਗ ਕਰਨਾ, ਇਹ ਵੀ ਬ੍ਰਾਹਮਣ ਦਾ ਕੰਮ। ਯੱਗ ਕਰਨਾ ਔਰ ਕਰਾਉਣਾ, ਇਹ ਵੀ ਬ੍ਰਾਹਮਣ ਦਾ ਕੰਮ। ਸਮਝਿਆ ਨੀ? ਇਹ ਸਾਰੇ ਬ੍ਰਾਹਮਣ ਦੇ ਕੰਮ ਨੇ, ਇਹੀ ਕੰਮ ਲੱਗੇ ਹੋਏ ਨੇ। ਵਿਦਿਆ ਪੜ੍ਹਨੀ ਔਰ ਪੜ੍ਹਾਉਣੀ, ਯੱਗ ਕਰਨੇ ਔਰ ਕਰਾਉਣੇ, ਨਾਮ ਜਪਣਾ ਔਰ ਜਪਾਉਣਾ, ਇਹ ਗੁਰਮੁਖ ਦਾ ਕੰਮ। ਆਪ ਜਪਾ ਆਪਣਾ, ਇਹ ਗੁਰਮੁਖ ਦਾ ਕੰਮ। ਜੇ ਲੰਗਰ ਚੱਲੂਗਾ ਸ਼ਬਦ ਦਾ ਚੱਲੂਗਾ, ਬਾਕੀ ਦਾਨ ਕਰਨਾ ਔਰ ਕਰਾਉਣਾ, ਇਹ ਵੀ ਬ੍ਰਾਹਮਣ ਦਾ ਕੰਮ। ਗੁਰਮੁਖ ਦਾ ਕੰਮ ਕੀ ਹੈ? ਗੁਰਮੁਖੀ ਨਾਮ ਦਾਨ ਇਸ਼ਨਾਨ, ਦਾਨ ਨਾਮ ਦਾ ਹੀ ਕਰਨਾ ਗੁਰਮੁਖ ਨੇ, ਪ੍ਰਚਾਰ ਨਾਮ ਦਾ ਹੀ ਕਰਨਾ ਗੁਰਮੁਖ ਨੇ, ਤੇ ਨਾਮ ਹੈ ਲੈਣਾ, ਨਾਮ ਹੈ ਵਪਾਰ, ਨਾਮ ਦਾ ਕਰਨਾ ਗੁਰਮੁਖ ਨੇ। ਸਾਡਾ ਵੱਖਰਾ ਹੈ ਇਹਨਾਂ ਨੂੰ ਬਿਲਕੁਲ। ਤਿੰਨੇ ਕੰਮ ਬਾਹਮਣ ਵਾਲੇ ਲੱਗੇ ਹੋਏ ਨੇ, ਦਾਨ ਕਰਨਾ ਕਰਾਉਣ ਵਾਲੇ ਪਾਸੇ ਲੱਗੇ ਹੋਏ ਨੇ, ਵਿਦਿਆ ਪੜ੍ਹਨ ਵਾਲੇ ਪੜ੍ਹਾਉਣ ਵਾਲੇ ਪਾਸੇ ਲੱਗੇ ਨੇ, ਲੰਗਰ ਚਲਾਉਣਾ ਔਰ ਚਲਵਾਉਣਾ, ਲੋਕਾਂ ਤੋਂ ਜਿਹੜੇ ਕਿਰਾਏ ਕਰਦੇ ਹਾਂ ਉਹਨਾਂ ਤੋਂ ਚਲਵਾਉਣੇ ਆ, ਅਸੀਂ ਆਪ ਚਲਾਉਂਦੇ ਹਾਂ ਉਹਨਾਂ ਦੀ ਮਦਦ ਨਾਲ। ਯੱਗ ਕਰਨਾ ਜਾਂ ਕਰਾਉਣਾ, ਜਿਹੜੀ ਕਿਰਾਈ ਕਰਦੇ ਹਾਂ ਅਸੀਂ ਕਰਵਾਉਂਦੇ ਹਾਂ ਉਹਨਾਂ ਨੂੰ, ਕਹਿੰਦੇ ਹਾਂ ਵੀ ਤੁਸੀਂ ਭਾਈ ਕਿਰਾਈ ਦਿਓ, ਆਪਾਂ ਲੰਗਰ ਚਲਾਈਏ। ਇਹ 6 ਕੰਮ ਨੇ, 6 ਹੀ ਲੱਗੇ ਹੋਏ ਨੇ ਸਿੱਖ। ਇਹ ਬਾਹਮਣ ਵਾਲੇ ਨੇ, ਕੋਈ ਵੀ ਗੁਰੂ ਵਾਲਾ ਕੰਮ ਨਹੀਂ। ਗੁਰੂ ਵਾਲਾ ਕੰਮ ਹੈ ਗੁਰਮੁਖੀ ਨਾਮ ਦਾਨ ਨਾਮ ਜਪਣਾ ਜਪਾਉਣਾ, ਜਪਣਾ ਜਪਾਉਣਾ, ਆਪ ਜਪਣਾ, ਦੂਏ ਨੂੰ ਜਪਾਉਣਾ, ਦਾਨ ਕਰਨਾ। ਨਾਮ ਦਾ ਹੀ ਇਸ਼ਨਾਨ ਹੈ, ਨਾਮ ਦਾ ਹੀ ਦਾਨ ਹੈ, ਨਾਮ ਹੀ ਜਪਣਾ। ਬਸ ਸਾਡੇ 3 ਕੰਮ ਨੇ, ਉਹਨਾਂ ਨਾਲ ਸਾਡੇ ਵੱਖਰੇ ਨੇ। ਗੁਰੂ ਵਾਲੇ ਛੱਡ ਕੇ ਬਾਹਮਣ ਵਾਲੇ ਲੱਗੇ ਹੋਏ ਨੇ, ਸਾਰੇ ਪੰਡਤ ਵਾਲੇ ਲੱਗੇ ਹੋਏ ਨੇ, ਸਾਰੇ ਗੁਰੂ ਵਾਲੇ ਛੱਡੇ ਹੋਏ।
ਉਹ ਬ੍ਰਾਹਮਣ ਜੋ ਬਿੰਦਾ ਬ੍ਰਹਮ,
ਹਾਂ ਬ੍ਰਾਹਮਣ ਅਸਲੀ ਕੌਣ? ਬ੍ਰਾਹਮਣ ਉਪਦੇਸ਼ ਦੇ ਰਹੇ ਨੇ, ਜੋ ਬ੍ਰਾਹਮਣ ਵਾਲਾ ਉਪਦੇਸ਼ ਦਿੱਤਾ ਹੈ ਉਹੀ ਅੱਜ ਸਾਡਾ ਸਿੱਖਾਂ ਦਾ ਉਪਦੇਸ਼ ਹੈ। ਸਿੱਖਾਂ ਵਾਲੇ ਜਿਹੜੇ ਬ੍ਰਾਹਮਣ ਬਣੇ ਹੋਏ ਨੇ ਉਹਨਾਂ ਨੂੰ ਵੀ ਇਹੀ ਉਪਦੇਸ਼ ਹੈ। ਸੋ ਬ੍ਰਾਹਮਣ
ਜੋ ਬਿੰਦਾ ਬ੍ਰਹਮ,
ਜੋ ਬਿੰਦਾ ਬ੍ਰਹਮ, ਜਿਹੜਾ ਅੰਦਰ ਬ੍ਰਹਮ ਹੈ ਉਹਨੂੰ ਹੁਕਮ ਦੀ ਨੱਥ ਪਾ ਲਵੇ,
ਬਿੰਦਾ
ਨੱਥ ਪਾ ਲਵੇ,
ਬਿੰਦਾ ਬ੍ਰਹਮ,
ਉਹ ਆਪ ਨਾਥ ਬਣਿਆ ਬੈਠਾ, ਆਪ ਨਾਥ ਬਣਿਆ ਬੈਠਾ, ਉਹਨੂੰ ਨੱਥ ਪਾਵੇ ਹੁਕਮ ਦੀ, ਆਪਣਾ ਹੁਕਮ ਚਲਾਈ ਬੈਠਾ, ਸਰੀਰ ਕੇ ਖੁਦਾ ਬਣਿਆ ਬੈਠਾ। ਹੁਕਮ ਕੀ ਹੈ? ਮਨ, ਮਨ ਉਹਦਾ ਹੀ ਹੈ, ਆਪਣੇ ਮਨ ਭਾਉਂਦੇ ਹੁਕਮ ਕਰ ਰਿਹਾ ਬੈਠਾ, ਜਿਹੜਾ ਬ੍ਰਹਮ ਹੈ। ਹੁਕਮ ਅਹੰਕਾਰੀ ਹੈ, ਟਕਰਾਉਂਦਾ, ਤਾਂ ਹੀ ਤਾਂ ਉੱਥੋਂ ਕੱਢਿਆ ਹੋਇਆ। ਇਹ ਪੂਰਨ ਬ੍ਰਹਮ ਸੀ, ਪੂਰਨਤਾ ਭੰਗ ਹੋ ਗਈ ਇਹਦੀ। ਪੂਰਨ ਬ੍ਰਹਮ ਸੀ, ਜਦ ਪੂਰਨਤਾ ਭੰਗ ਹੋ ਗਈ ਨਾ, ਦੀਦ ਆ ਗਈ, ਉਂਘ ਆ ਗਈ, ਥੱਲੇੜੇ ਪਏ ਇੱਥੇ, ਹੁਣ ਇਹਨੇ ਪੂਰਨ ਬ੍ਰਹਮ ਹੋਣਾ। ਜੇ ਬ੍ਰਹਮ ਵਿਦਿਆ ਆ ਗਿਆ, ਜੇ ਬ੍ਰਹਮ ਬੰਦ ਗਿਆ, ਕਾਹਦੇ ਨਾਲ? ਸ਼ਬਦ ਨਾਲ, ਸ਼ਬਦ ਨਾਲ ਇਹਨੂੰ ਕਾਬੂ ਕਰਨਾ। ਜੇ ਤਾਂ ਉਪਦੇਸ਼ ਸੁਣ ਲਿਆ, ਉਪਦੇਸ਼ ਕਰਕੇ ਇਹਦੇ ਅਸਰ, ਕਬੀਰ ਸਤਗੁਰ ਸੂਰਮੇ ਜਵਾਨ ਜੋ ਪਾਇਆ ਏਕ, ਜੇ ਤਾਂ ਪਰਿਆ ਕਲੇ ਚ ਛੇਕ ਹੋ ਗਿਆ, ਫਿਰ ਤਾਂ ਗਿਆ ਵਿਦਿਆ। ਬ੍ਰਹਮ ਨੇ ਵਿਦਿਆ ਜਾਣਾ, ਇਹ ਬ੍ਰਹਮ ਨੂੰ ਪਤਾ ਨੀ ਕੀ ਸਮਝਦੇ ਹੁਣ ਸਿੱਧੂ, ਸਾਰਾ ਕਸੂਰ ਇਹ ਬ੍ਰਹਮ ਚ ਪਿਆ ਹੋਇਆ, ਡਿਫੈਕਟਿਵ ਇਹ ਬ੍ਰਹਮ ਹੋਇਆ ਹੋਇਆ। ਬ੍ਰਹਮ ਨੇ ਪੂਰਨ ਬ੍ਰਹਮ ਬਣਨਾ, ਪੂਰਨ ਬ੍ਰਹਮ ਹੋ ਕੇ ਇੱਕ ਹੋਣਾ, ਇੱਕ ਹੋ ਕੇ ਉੱਗਣਾ, ਬਸ ਆਹੀ ਦੋ ਸਟੇਜਾਂ ਨੇ। ਪੂਰਨ ਬ੍ਰਹਮ ਹੋਊਗਾ ਸੰਤੋਖ ਨਾਲ, ਮਾਇਆ ਤਿਆਗੂਗਾ, ਮਾਇਆ ਦੀ ਭੁੱਖ ਤਿਆਗੂਗਾ, ਔਗਣ ਤਿਆਗੂਗਾ, ਨਾਮ ਦਾ ਵਿਰੋਧ ਤਿਆਗੂਗਾ। ਹੋਮੇ ਨਾਵਾਂ ਨਾਲ ਨਾਮ ਦਾ ਵਿਰੋਧ ਕਰੀ ਖੜਾ।
ਜਪ ਤਪ ਸੰਜਮ ਕਮਾਵੇ ਕਰਮ।
ਜਪ ਤਪ ਸੰਜਮ ਤਿੰਨ ਹੋ ਗਏ, ਇਹ ਕਰਮ ਕਮਾਵੇ ਬ੍ਰਾਹਮਣ, ਜਪ ਕਰੇ ਸਮਝੇ ਗੱਲ ਨੂੰ। ਵੇਦ ਦੀ ਜੇ ਉਹ ਬ੍ਰਹਮ ਵਿਚਾਰਧਾਰਾ, ਵੇਦ ਧਰਮ ਜਿਹੜੋ ਬਾਣੀ ਬ੍ਰਹਮਾ, ਵੇਦ ਧਰਮ ਨੂੰ ਦ੍ਰਿੜ ਕਰੇ ਬ੍ਰਾਹਮਣ ਪੰਡਿਤ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਰਾਮ। ਜੋ ਪਾਪ ਹੈ, ਹੁਕਮ ਦਾ ਵਿਰੋਧ ਕਰਦਾ, ਲੋਕਾਂ ਨੂੰ ਉਲਟਾ ਉਪਦੇਸ਼ ਕਰਦਾ, ਉਲਟੀ ਸਿੱਖਿਆ ਦਿੰਦਾ, ਉਹ ਛੱਡ ਦੇ। ਉਲਟੀ ਸਿੱਖਿਆ ਦਾ ਪ੍ਰਚਾਰ ਪਾਪ ਹੈ। ਜਿੱਥੋਂ ਉਲਟੀ ਸਿੱਖਿਆ ਹੋ ਰਹੀ ਹੈ ਉੱਥੇ ਪਾਪ ਹੋ ਰਿਹਾ। ਉਹ ਚਾਹੇ ਗੁਰਦੁਆਰਾ ਕਿੱਡਾ ਹੀ ਬੜਾ ਹੋਵੇ, ਉੱਥੇ ਵੀ ਪਾਪ ਹੀ ਹੋ ਰਿਹਾ। ਜਿੱਥੇ ਗੁਰਮਤਿ ਤੋਂ ਸਿੱਖਿਆ ਉਲਟੀ, ਉੱਥੇ ਪਾਪ ਹੋ ਰਿਹਾ। ਫਿਰ ਤਾਂ ਟੈਂਕ ਬੜੇ ਵੀ ਜਾਇਜ਼ ਨੇ ਜੇ ਪਾਪ ਹੋ ਰਿਹਾ ਉੱਥੇ। ਉਹਨਾਂ ਨੇ ਕਿਹਾ ਸੀ ਪਵਿੱਤਰ ਕਰਨ ਵਾਸਤੇ ਗੁਰਦੁਆਰੇ ਦੀ ਲੜਾਈ ਕੀਤੀ ਸੀ, ਗੁਰਦੁਆਰੇ ਦੀ ਪਵਿੱਤਰਤਾ ਬਹਾਲ ਕਰਨ ਵਾਸਤੇ ਕੀਤੀ ਸੀ। ਸ਼ਾਇਦ ਉਹਨਾਂ ਨੂੰ ਵੀ ਗਿਆਨ ਨਹੀਂ ਪਵਿੱਤਰਤਾ ਕੀ ਹੁੰਦੀ ਹੈ। ਉਹਨਾਂ ਦਾ ਜਦ ਆਪਣੇ ਹੁਕਮ ਨੂੰ ਖਤਰਾ ਸੀ ਤਾਂ ਪਵਿੱਤਰ ਮੰਨਿਆ, ਜਾਂ ਪਰਮੇਸ਼ਰ ਦੇ ਹੁਕਮ ਨੂੰ ਖਤਰਾ ਸੀ ਜਾਂ ਪਵਿੱਤਰ ਸਰਕਾਰ ਨੂੰ ਉਹ ਨਹੀਂ ਪਤਾ ਲੱਗਿਆ ਪਵਿੱਤਰਤਾ ਕੀ ਹੈ। ਪਵਿੱਤਰਤਾ ਤਾਂ ਉਦੋਂ ਹੀ ਹੋਊਗੀ ਜਾਂ ਗੁਰਬਾਣੀ ਤੋਂ ਖਿਲਾਫ਼ ਪ੍ਰਚਾਰ ਹੋਇਆ। ਤੇ ਗੁਰਬਾਣੀ ਤੋਂ ਜੇ ਖਿਲਾਫ਼ ਪ੍ਰਚਾਰ ਸੀ ਪਵਿੱਤਰਤਾ ਤਾਂ ਉਦੋਂ ਹੀ ਹੋਗੀ ਸੀ। ਜਾਂ ਹੁਕਮ ਦੀ ਮੁਖਾਲਫਤ ਹੀ ਇੱਥੇ ਹੁੰਦੀ ਆ, ਪਵਿੱਤਰਤਾ ਉੱਥੇ ਹੀ ਹੋ ਜਾਂਦਾ। ਸੰਸਾਰ ਨੂੰ ਵਿਖ ਕਿਉਂ ਕਿਹਾ? ਵਿਖਿਆ ਦਾ ਬਾਗ ਹੈ ਸੰਸਾਰ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ ਤਾਂ ਸਾਰਾ ਹੀ ਕੂੜ ਹੈ। ਫਿਰ ਜਿੱਥੇ ਕੂੜ ਹੋਵੇ, ਝੂਠ ਹੋਵੇ, ਉਹਨੂੰ ਉੱਥੇ ਤੁਸੀਂ ਸ਼ੁੱਧਤਾ ਕਿਵੇਂ ਕਹਿੰਦੇ ਹੋ? ਉੱਥੇ ਸ਼ੁੱਧਤਾ ਬਹੁਤ ਦੇਰ ਦਾ ਸੀ ਇਹ। ਜਿੱਥੇ ਨੌਵੇਂ ਪਾਤਸ਼ਾਹ ਨੂੰ ਖਾਤਰ ਦਰਵਾਜ਼ੇ ਨਾ ਖੁੱਲਣ, ਉੱਥੇ ਸੁਚਿਤਾ ਸੀ। ਉੱਥੇ ਜਿੱਥੇ ਬੇਰੀ ਨੂੰ ਦੁੱਖ ਭਜਣੀ ਮੰਨਿਆ ਜਾਂਦਾ ਹੋਵੇ, ਪ੍ਰਚਾਰ ਕੀਤਾ ਜਾਂਦਾ, ਝੂਠ ਬੋਲਿਆ ਜਾਂਦਾ ਹੋਵੇ, ਉੱਥੇ ਸੁਚਿਤਾ ਹੈ। ਕਦੋਂ ਹੋਈ ਸੀ? ਪਰ ਸਰਕਾਰ ਨੂੰ ਇਹਨਾਂ ਗੱਲ 'ਤੇ ਕੀ ਲੱਗੇ? ਸਰਕਾਰ ਨੇ ਕੀ ਲੈਣਾ ਸੀ? ਸਰਕਾਰ ਨੂੰ ਆਪਣੇ ਰਾਜ 'ਤੇ, ਆਪਣੇ ਪਰਮੇਸ਼ਰ ਨਾਲ ਟਕਰਾ ਰਿਹਾ ਕੋਈ ਮਤਲਬ ਨਹੀਂ ਸਰਕਾਰ ਨੂੰ, ਜਾਂ ਸਰਕਾਰ ਨਾਲ ਟਕਰਾ ਹੋਇਆ ਜਾਂ ਅੱਖਾਂ ਖੁੱਲੀਆਂ। ਜਾਂ ਪਰਮੇਸ਼ਰ ਨਾਲ ਟਕਰਾ ਸੀ, ਗੁਰਮੁਖਾਂ ਨੂੰ ਦੁੱਖ ਹੋਊ, ਇਹਨਾਂ ਨੂੰ ਕੀ ਦੁੱਖ ਹੈ? ਜਾਂ ਮੂਰਤੀਆਂ ਆਈਆਂ ਸੀਗੀਆਂ, ਜਾਂ ਦਿਖਣ ਲੱਗ ਗਿਆ ਸੀ ਟਕਰਾ, ਪਰ ਮੂਰਤੀਆਂ ਚੱਕਦੀਆਂ, ਪ੍ਰਚਾਰ ਚੋਣ ਉਹੀ ਗੱਲ ਹੈ, ਉਹ ਨਹੀਂ ਰਹੀ ਆਮ ਆਦਮੀ। ਪ੍ਰਚਾਰ ਦਾ ਤਾਂ ਸਮਝਦਾਰ ਨੂੰ ਦੀਦਾ, ਮੂਰਤੀਆਂ ਤਾਂ ਹੈ ਨਹੀਂ, ਪ੍ਰਚਾਰ ਮੂਰਤੀਆਂ ਦਾ ਹੋ ਰਿਹਾ। ਉਹ ਬੇਰੀ ਕੀ ਹੈ? ਮੂਰਤੀ ਉਹ ਖੜੀ ਹੈ ਤੋਂ ਭਜਣੀ, ਉਹ ਮੂਰਤੀਆਂ ਜੇ ਚੱਕਦੀਆਂ, ਬੇਰੀ ਤਾਂ ਹੈਗੀ ਉੱਥੇ ਖੜੀ। ਉਹ ਤਾਂ ਉਹੀ ਗੱਲ ਕਹਿ ਰਹੇ ਨੇ, ਉਹਨੂੰ ਵੀ ਪਾਣੀ, ਉਹਨੂੰ ਵੀ ਖਬਣੀਆਂ ਬੰਨ ਹੁੰਦੀਆਂ ਨੇ। ਸਭ ਕੀ ਹੈ ਉੱਥੋਂ? ਉਹ ਬਾਹਮਣ ਵਾਲਾ ਕੰਮ ਸਾਰਾ ਹੀ ਹੋ ਰਿਹਾ। ਜਪ ਤਪ ਸੰਜਮ
ਕਮਾਵੇ ਕਰਮ।
ਥੋੜਾ ਥੋੜਾ ਮੰਨ ਲਓ, ਜਪ ਕਰ ਲਓ, ਥੋੜੀ ਥੋੜੀ ਗੱਲ ਸੁਣ ਲਓ, ਸਮਝ ਲਓ, ਸੰਜਮ ਵਰਤੋ, ਥੋੜਾ ਥੋੜਾ ਝੂਠ ਛੱਡੀ ਜਾਓ, ਥੋੜਾ ਥੋੜਾ ਸੱਚ ਲਈ ਜਾਓ, ਇਕਦਮ ਨਹੀਂ ਬਦਲ ਹੋਣਾ ਸੋਤੇ। ਜਪੋ, ਜਪ ਹੁੰਦਾ ਗੁਰਬਾਣੀ ਨੂੰ ਸਮਝਣਾ, ਥੋੜੀ ਥੋੜੀ ਸਮਝ ਲਓ, ਥੋੜੀ ਥੋੜੀ ਮੰਨ ਲਓ, ਥੋੜੀ ਥੋੜਾ ਬਦਲਾਅ ਕਰ ਲਓ। ਤਪ ਹੁੰਦਾ ਹੈ ਮੰਨਣਾ, ਮਨ ਨੂੰ ਬਣਾਉਣਾ ਤਕੜੇ ਹੋ ਕੇ, ਮਨ 'ਤੇ ਕਾਬੂ ਪਾਉਣਾ, ਮਾਇਆ ਦਾ ਤਿਆਗ ਕਰਨਾ ਹੌਲੀ ਹੌਲੀ। ਸੰਜਮ ਹੁੰਦਾ ਥੋੜ੍ਹਾ ਥੋੜ੍ਹਾ ਕਰਕੇ, ਰੋਜ਼ ਥੋੜ੍ਹਾ ਥੋੜ੍ਹਾ ਬਦਲਾ ਕਰੋ ਨਿਤਨੇਮ ਨਾਲ, ਫਿਰ ਤਾਂ ਬਚਾਅ ਹੈ। ਨਹੀਂ ਪਤਾ ਨਹੀਂ ਕੀ ਇੱਥੇ ਹੋ ਜਾਵੇ। ਜਿਵੇਂ ਪਿਛਲੇ ਮੰਦਰ ਚਲੇ ਗਏ ਨਾ, ਪਿਛਲੇ ਧਰਮ ਚਲੇ ਗਏ, ਚਲਿਆ ਤੁਹਾਡਾ ਵੀ ਗਿਆ ਹੋਇਆ, ਵਿੱਚ ਤਾਂ ਹੈ ਹੀ ਨਹੀਂ ਕੁਛ। ਜਾਵੇ ਤਾਂ ਜੇ ਵਿੱਚ ਕੁਛ ਹੋਵੇ, ਹੈ ਕੁਛ ਨਹੀਂ ਵਿੱਚ। ਇਹ ਤਾਂ ਲੋਕਾਂ ਦੇ ਦਿਮਾਗ 'ਚੋਂ, ਲੋਕਾਂ ਦੇ ਮਨ 'ਚੋਂ ਇੱਕ ਤੁਹਾਡੀ ਮਾਨਤਾ ਹੀ ਜਾਣੀ ਹੈ, ਹੋਰ ਕੁਛ ਨਹੀਂ ਹੈ, ਵਿੱਚ ਨਹੀਂ ਕੁਛ ਹੈਗਾ। ਮਨ ਚੋਂ ਮਾਨਤਾ ਚਲੀ ਜਾਣੀ। ਗਈ ਹੋਈ ਹੈ ਵੈਸੇ ਬੰਦਿਆਂ ਨੇ ਤਾਂ ਮਨ ਚੋਂ ਗਈ ਹੋਈ ਹੈ, ਜਗ੍ਹਾ ਦੀ ਮਾਨਤਾ ਨੂੰ ਗੁਰਬਾਣੀ ਚ ਕਿਤੇ ਬੰਦੇ ਹੀ ਨਹੀਂ ਹੋਇਆ। ਥਾਂ ਦੀ ਮਾਨਤਾ ਨਹੀਂ ਕਿਤੇ ਬੰਦੀ ਹੋਈ, ਜਗ੍ਹਾ ਦੀ ਮਾਨਤਾ ਕਿਤੇ ਵੀ ਨਹੀਂ। ਜਗ੍ਹਾ ਗੁਰੂ ਬਦਲਦੇ ਹੀ ਰਹਿਣ, ਜਾਣ ਕੇ ਬਦਲਦੇ ਰਹਿਣ। ਜਗ੍ਹਾ ਦੀ ਕੋਈ ਨਾ ਪਵਿੱਤਰ ਹੁੰਦੀ ਹੈ, ਜਗ੍ਹਾ ਨਾ ਕੋਈ ਅਪਵਿੱਤਰ ਹੁੰਦੀ ਹੈ। ਪਵਿੱਤਰ ਤਾਂ ਮਨ ਹੁੰਦਾ, ਮਨ ਇਹ ਪਵਿੱਤਰ ਹੈ, ਮਨ ਇਹ ਪਵਿੱਤਰ ਕਰਨਾ ਸੀ। ਜੇ ਮਨ ਪਵਿੱਤਰ ਨਹੀਂ ਤੇ ਜਗ੍ਹਾ ਕਿੱਥੇ ਪਵਿੱਤਰ ਹੈ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਹਾਵਾ ਹੀ ਲਿਖਿਆ, ਪਵਿੱਤਰ ਨਹੀਂ ਲਿਖਿਆ। ਸੁਹਾਵਾ ਲਿਖਿਆ, ਸੁਹਾਵਾ ਸੁਹਾਵਾ ਹੋਰ ਹੁੰਦਾ, ਪਵਿੱਤਰ ਹੋਰ ਹੁੰਦਾ। ਜੇ ਕਿਤੇ ਜਾ ਕੇ ਜੰਗਲ ਦੇ ਵਿੱਚ ਵੀ ਵਧੀਆ ਵਧੀਆ ਟੈਂਟ ਲਾ ਕੇ ਵਧੀਆ ਸਟੇਜ ਬਣਾ ਲਈ, ਉਹ ਸੁਹਾਵਾ ਲੱਗਣ ਲੱਗ ਜਾਂਦਾ। ਜਾਂ ਪੱਟ ਲਿਆ ਜੀ ਉੱਥੋਂ, ਫਿਰ ਉਹ ਹੀ ਹੋ ਜਾਂਦਾ। ਕਿਤੇ ਜਾ ਕੇ ਬਾਗ ਲਾ ਦਈਏ, ਸੁਹਾਵਾ ਹੋ ਗਿਆ। ਫੁੱਲ ਬੂਟੇ ਲਾ ਦਈਏ, ਸੁਹਾਵਾ ਹੋ ਗਿਆ। ਜੇ ਪੱਟ ਲਈਏ, ਬਾਗ ਦਾ ਮਾਲੀ ਉਹ ਨਾ ਰਹੇ, ਸਾਂਭ ਸੰਭਾਲੇ ਨਾ ਰਹੇ, ਫਿਰ ਜੰਗਲ ਬਣ ਗਿਆ। ਉਹਨਾਂ ਦੇ ਸੁਭਾਵ ਹੈ, ਸਤਿਗੁਰੂ ਹੈ ਨੀ, ਸੁਹਾਵਾ ਕੋਈ ਨੀ।
ਜਪ ਤਪ ਸੰਜਮ ਕਮਾਵੇ ਕਰਮ,
ਜਪ ਤਪ ਸੰਜਮ ਕਮਾਵੇ ਕਰਮ,
ਕਮਾਵੇ ਕਰਮ,
ਇਹੀ ਕਰਮ ਕਮਾਵੇ। ਜੇ ਕੁਛ
ਕਰੇ,
ਇਹੀ ਕਰੇ ਕਿ ਜਪ ਗੁਰਬਾਣੀ ਨੂੰ ਸਮਝੇ,
ਤਪ
ਤਪ ਪੈਰਾ ਦੇਵੇ, ਤਕੜਾ ਹੋ ਕੇ ਬੰਦੂ ਬਣਾਵੇ, ਤੇ ਸੰਜਮ ਥੋੜਾ ਥੋੜਾ ਕਰਕੇ, ਥੋੜਾ ਥੋੜਾ ਕਰਕੇ ਮਨ ਬਣੂਗਾ। ਇੰਨਾ ਚਿਰ ਦਾ ਵਿਗੜਿਆ ਹੋਇਆ, ਕੋਈ ਬਿਮਾਰੀ ਜਦ ਵੱਧ ਦੇਰ ਪੁਰਾਣੀ ਹੋ ਜਾਂਦੀ ਹੈ, ਉਹ ਹੌਲੀ ਹੌਲੀ ਆਰਾਮ ਵੀ ਆ ਜਾਂਦਾ, ਹੌਲੀ ਹੌਲੀ ਆਊ ਆਰਾਮ, ਇੱਕਦਮ ਨਹੀਂ ਆਉਂਦਾ। ਹਾਂਜੀ,
ਸੀਲ ਸੰਤੋਖ ਕਾ ਰੱਖੈ ਧਰਮ,
ਸੀਲ ਸੰਤੋਖ ਕਾ ਰੱਖੈ ਧਰਮ। ਸੀਲ ਤੇ ਲੋਕ ਤਾਂ ਕਹਿਣ ਗਈ, ਕੱਲ ਕੀ ਕਹਿੰਦੇ, ਅੱਜ ਕੀ ਕਹਿੰਦੇ, ਇਹ ਬਰਦਾਸ਼ਤ ਕਰਨੀ ਪਊ ਗੱਲ, ਹੁਣ ਇੱਥੇ ਬਰਦਾਸ਼ਤ ਕਰਨੀ ਪਊ। ਕੁੱਕੜੀ ਕੁਹਾੜੀ ਬਣਾ ਪੈ ਜਿਓ ਵੀ ਤੁਸੀਂ ਕੌਣ ਹੁੰਦੇ ਹੋ, ਅਸੀਂ ਤਾਂ ਕਰਦੇ ਤੇ ਹੁਣ ਕਰਾਂਗੇ, ਕੋਈ ਫਾਇਦਾ ਨਹੀਂ। ਤਾਂ ਉਹ ਵੀ ਗਲਤੀ ਹੋ ਗਈ ਸੀ, ਸਭ ਸੀਲ ਉਲਟੇਰਾ ਪੈ ਗਿਆ ਸੀ। ਬੁੱਧੋ
ਸੀਲ,
ਸੀਲ ਹੈ, ਜੇ ਕੋਈ ਚੋਟ ਮਾਰੂਗਾ ਤਾਂ ਉਹਦਾ ਗੁੱਸਾ ਨਾ ਕਰੋ, ਚੋਟ ਪਊਗੀ, ਵੇਲੇ ਲੋਕ ਮਾਰਨਗੇ, ਬਰਦਾਸ਼ਤ ਕਰਨੇ ਪੈਣਗੇ। ਸੀਲ ਔਰ ਸੰਤੋਖ, ਸੰਤੋਖ ਹੈ ਮਾਇਆ ਦਾ ਤਿਆਗ ਹੀ ਰੱਖਿਓ। ਪਾਣੀ ਚ ਰਹੋ, ਪਾਣੀ ਚ ਰਹਿਣਾ ਹੀ ਸੰਤੋਖ ਹੈ, ਪਾਣੀ ਚ ਰਹੋ। ਜੇ ਦੁਨੀਆ ਤੁਹਾਡੇ ਨਾਲ ਟੁੱਟਦੀ ਹੈ, ਬਹੁਤ ਬੜਾ ਇੱਕ ਤਬਕਾ ਹੈ ਜਿਹੜਾ ਵਿਰੋਧ ਕਰੂਗਾ, ਜਿਹੜੇ ਲਕੀਰਾਂ ਨੇ ਤੁਹਾਨੂੰ ਉਲਟੇਰਾ ਪਾਇਆ, ਉਹ ਹੋ ਸਕਦਾ ਵਿਰੋਧ ਖੜੇ ਹੋਣ, ਹੋ ਜਾਣ। ਜੇ ਨਹੀਂ ਆਉਂਦਾ ਗੁਰਦੁਆਰੇ, ਕੋਈ ਨਾ ਆਵੇ ਕੋਈ ਪਰਵਾਹ ਨਹੀਂ, ਨਹੀਂ ਆਊ ਨਾ ਸਹੀ। ਤੁਸੀਂ ਨੂਣ ਨਾਲ ਪਾਣੀ ਪੀ ਕੇ ਗੁਜ਼ਾਰਾ ਕਰੀ ਜਾਇਓ, ਪ੍ਰਚਾਰ ਕਰੀ ਜਾਇਓ, ਇਹ ਨਾ ਦੇਖਿਓ ਵੀ ਗੁਰਦੁਆਰੇ ਸਾਡੀ ਗੋਲਕ ਗਈ। ਇਹ ਸੰਤੋਖ ਹੈ, ਗੋਲਕ ਤੇ ਨਾ ਕਿਹਾ ਸਾਡਾ ਗੁਜ਼ਾਰਾ ਨਹੀਂ ਹੁੰਦਾ, ਗੋਲਕ ਤੁਸੀਂ ਲੈਣਾ ਕੀ ਹੈ। ਸੀਲ ਸੰਤੋਖ, ਬਸ ਇਹੀ ਧਰਮ, ਬਸ ਸੀਲ ਔਰ ਸੰਤੋਖ ਦੋ ਚੀਜ਼ਾਂ ਨੇ। ਜੇ ਨਹੀਂ ਕੋਈ ਆਉਂਦਾ ਤਾਂ ਗੁੱਸਾ ਕੋਈ ਨਹੀਂ, ਜੇ ਕੋਈ ਆਉਂਦਾ ਤਾਂ ਖੁਸ਼ੀ ਕੋਈ ਨਹੀਂ। ਆਏ ਹਰਖ ਤਾਂ ਗਏ ਸੋਗ, ਆਏ ਤੇ ਕੋਈ ਖੁਸ਼ੀ ਨਹੀਂ, ਗਏ ਤੇ ਕੋਈ ਗਮੀ ਨਹੀਂ। ਇਹੀ ਧਰਮ ਰੱਖੇ, ਸੰਤੋਖ ਕਾ ਰੱਖੇ ਧਰਮ। ਨਾ ਸੀਲ ਹੈ ਪੰਡਿਤ ਚ, ਨਾ ਸੰਤੋਖ ਹੈ, ਪਰ ਮੂੰਹ ਦਾ ਮਿੱਠਾ ਪੰਡਿਤ ਬਹੁਤ ਹੈ। ਕਿਆ ਮੂੰਹ ਦਾ ਮਿੱਠਾ ਜਿਹੜਾ ਆਦਮੀ ਹੈ, ਕਿ ਉਹਨੂੰ ਇਹ ਲੋੜ ਕਹਿਣ ਦੀ ਸੀ, ਸੀਲ ਸੰਤੋਖ ਕਾ ਧਰਮ ਰੱਖ। ਇਹਦਾ ਮਤਲਬ ਹੈ ਪੰਡਿਤ ਚ ਸੀਲ ਸੰਤੋਖ ਹੈ ਨੀ ਕਵੀ, ਪਰ ਮੂੰਹ ਦਾ ਮਿੱਠਾ ਬੜਾ। ਮੂੰਹ ਦੇ ਮਿੱਠੇ ਸੀਲ ਸੰਤੋਖ ਵਾਲੇ ਨਹੀਂ ਹੁੰਦੇ। ਇੱਕ ਸਾਡੇ ਚ ਗਰੁੱਪ ਹੈ, ਉਹ ਕਹਿੰਦਾ ਜੀ ਜਿਹੜਾ ਬੋਲ ਹੈ ਉਹ ਬੜਾ ਮਿੱਠਾ ਚਾਹੀਦਾ, ਉਹ ਮਿੱਠੇ ਬੋਲਦੇ ਨੇ ਬਾਹਮਣਾਂ ਚ ਆਏ ਹੋਏ ਨੇ, ਉਹ ਜਿਹੜੇ ਧੰਨ ਧੰਨ ਤਿੰਨ ਵਾਰ ਕਹਿ ਕੇ ਕਰਦੇ ਨੇ ਨਾ, ਧੰਨ ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਉਹ ਬਾਹਮਣਾਂ ਚ ਆਏ ਹੋਏ ਨੇ। ਜਿਹੜੇ ਦੂਏ ਨੇ ਸਿੱਧਾ ਹੀ ਨਾਨਕੇ ਕਹਿ ਦਿੰਦੇ ਨੇ, ਉਹਨਾਂ ਕੋਈ ਨੀ ਫਰਕ ਪੈਂਦਾ, ਉਹ ਅੰਦਰੋਂ ਜੁੜੇ ਨੇ ਨਾਨਕ ਨਾਲ। ਜਿਹੜੇ ਨਾਨਕਾਂ ਅੰਦਰੋਂ ਜੁੜੇ ਨੇ ਨਾ ਉਹ ਨਾਨਕ ਵਰਗੇ ਹੀ ਹੁੰਦੇ ਨੇ, ਉਹਨਾਂ ਨੂੰ ਫਰਕ, ਉਹਨਾਂ ਦਾ ਗੁੱਸਾ ਵੀ ਨਹੀਂ ਕਰਦਾ ਨਾਨਕ, ਉਹ ਤਾਂ ਕਿਸੇ ਦਾ ਵੀ ਨਹੀਂ ਕਰਦਾ ਗੁੱਸਾ, ਉਹ ਗੁੱਸਾ ਕਿਸੇ ਦਾ ਵੀ ਨਹੀਂ ਕਰਦਾ। ਉਹ ਗੁੱਸੇ ਦਾ ਮਤਲਬ ਕੀ? ਉਹ ਧਨ ਧਨ ਕਹਿਣ ਵਾਲਿਆਂ ਨੂੰ ਚੰਦੇ ਨਹੀਂ ਸਮਝਦਾ, ਉਹਨਾਂ ਦਾ ਅੰਦਰੋਂ ਜਾਣਦਾ, ਅੰਦਰ ਕਿਹਾ ਜਾ ਉਹਨਾਂ ਦਾ, ਉਹਨੇ ਅੰਦਰ ਪੜ੍ਹਨਾ ਬਾਹਰ ਪੜ੍ਹਨਾ, ਵੀ ਮੇਰੇ ਮੂੰਹ 'ਚ ਧਨ ਵਾਲੇ ਧਨ ਧਨ ਕਹੇ ਤਾਂ ਮੈਂ ਕਦੇ ਚੰਗਾ ਸਮਝੂ। ਉਹ ਮੂਰਖਾਂ ਦੀ ਸਮਝ ਚੰਗਾ ਸਮਝਦੀ ਹੋਊ, ਸੁਣਨ ਵਾਲੇ ਮੂਰਖ, ਉਹ ਸ਼ਾਇਦ ਸੰਗਤ ਨੂੰ ਦੱਸ ਰਹੇ ਨੇ ਅਸੀਂ ਐਂ ਕਹਿੰਦੇ ਹਾਂ, ਕੋਈ ਸੰਗਤ ਵਾਸਤੇ ਬੋਲ ਰਹੇ ਨੇ, ਕੋਈ ਨਾਨਕ ਵਾਸਤੇ ਬੋਲ ਰਿਹਾ, ਕੋਈ ਦਰਗਾਹ ਵਾਸਤੇ ਬੋਲ ਰਿਹਾ, ਦਰਗਾਹ ਦੀ ਬੋਲੀ ਬੋਲ ਰਿਹਾ, ਦਰਗਾਹ ਦੇ ਵੱਲੋਂ ਬੋਲ ਰਿਹਾ, ਜਿਹੜਾ ਦਰਗਾਹ ਵੱਲੋਂ ਬੋਲ ਰਿਹਾ ਉਹ ਨਾਨਕ ਨੂੰ ਨਾਨਕ ਕਹੂੰਗਾ, ਕਿਉਂਕਿ ਦਰਗਾਹ ਬੋਲ ਰਹੀ ਹੈ, ਦਰਗਾਹ ਨੂੰ ਵੱਡਾ ਨਾਨਕ ਨਹੀਂ ਹੈ, ਨਾਨਕ ਦਾਸ ਹੈ ਉਸ ਦਰਗਾਹ ਦਾ, ਕੋਈ ਫਰਕ ਨਹੀਂ ਪੈਂਦਾ, ਸਾਰੇ ਗੁਰੂਆਂ ਨੇ ਨਾਨਕ ਕਿਹਾ ਪਿੱਛੋਂ, ਨਾਨਕ ਨੂੰ ਨਾਨਕ ਦਾਸ ਵੀ ਕਿਹਾ, ਬਾਅਦ ਵਾਲਿਆਂ ਨੇ ਕਿਹਾ ਦਾਸ, ਉਹਨੇ ਤਾਂ ਕਿਹਾ ਨਹੀਂ, ਬਾਅਦ ਵਾਲਿਆਂ ਨੇ ਵੀ ਦਾਸ ਕਹਿ ਦਿੱਤਾ ਨਾਨਕ ਨੂੰ, ਫਿਰ ਤਾਂ ਬੜਾ ਅਪਰਾਧ ਦੀ ਗੱਲ ਹੈ, ਨਾਨਕ ਨੂੰ ਦੂਏ ਨੇ ਉੱਤਰਾਧਿਕਾਰੀਆਂ ਨੇ ਦਾਸ ਕਹਿ ਦਿੱਤਾ, ਵੀ ਦਾਸ ਹੈ, ਇਹ ਤਾਂ ਅਪਰਾਧ ਹੋ ਗਿਆ, ਫਿਰ ਇਹਨਾਂ ਦੇ ਹਿਸਾਬ ਨਾਲ, ਇਹਨਾਂ ਦੇ ਹਿਸਾਬ ਨੂੰ ਕੋਈ ਨਹੀਂ ਪੁੱਛਦਾ, ਜਿਹੜਾ ਦਰਗਾਹ ਪਿੱਛੋਂ ਉੱਧਰੋਂ ਬੋਲ ਰਿਹਾ ਉਹ ਹੋਰ ਉਹਦੀ ਲੈਂਗੁਏਜ ਹੁੰਦੀ ਹੈ, ਇਹਨਾਂ ਮੂਰਖਾਂ ਦੀ ਇਹ ਨਹੀਂ ਸਮਝਣ ਉਹ ਲੈਂਗੁਏਜ ਨੂੰ, ਵੀ ਲੈਂਗੁਏਜ ਕੀ ਹੁੰਦੀ ਹੈ, ਉਹ ਦਰਗਾਹ ਵੱਲੋਂ ਬੋਲ ਰਿਹਾ, ਆਪਣੀ ਆਪ ਤਾਂ ਬੋਲੇ ਨਹੀਂ ਰਿਹਾ, ਉਹ ਤਾਂ ਉਵੇਂ ਬੋਲੂ ਜਿਵੇਂ ਬੁਲਾਇਆ ਹੋਇਆ, ਚਿੱਠੀ ਪੜ੍ਹਦਾ ਹੈ ਡਾਕੀਆ, ਚਿੱਠੀ ਉਹਦੇ ਘਰ ਵਾਲੇ ਦੀ ਹੈ, ਹੁਣ ਘਰ ਵਾਲਾ ਥੋੜ੍ਹੀ ਹੈ ਡਾਕੀਆ, ਉਹ ਚਿੱਠੀ ਤਾਂ ਘਰ ਵਾਲੇ ਨਹੀਂ ਪੜ੍ਹਦਾ, ਉਹ ਘਰ ਵਾਲੇ ਨੇ ਚਿੱਠੀ ਲਿਖੀ ਹੈ ਆਪਣੇ ਔਰਤ ਨੂੰ, ਡਾਕੀਏ ਨੂੰ ਕਹਿੰਦੀ ਪੜ੍ਹ ਕੇ ਸੁਣਾ ਦੇ, ਹੁਣ ਉਹ ਕਹਿੰਦਾ ਮੇਰੀ ਪਿਆਰੀ, ਡਾਕੀਆ ਥੋੜ੍ਹੀ ਕਹਿ ਰਿਹਾ, ਇੱਥੇ ਹੀ ਫਰਕ ਹੈ, ਜਿਹੜਾ ਹੁਣ ਡਾਕੀਏ ਨੂੰ ਕਹੂਗਾ ਕੜ ਸਾਹਿਬ ਆਵਾਂ ਤੂੰ ਇਹ ਕੀ ਕਹਿੰਦਾ, ਉਹ ਮੂਰਖ, ਉਹ ਮੂਰਖ, ਉਹਦਾ ਚਿੱਠੀ ਪੜ੍ਹ ਕੇ ਸੁਣਾ ਰਿਹਾ, ਗੁਰਬਾਣੀ ਹੈ ਜਿਵੇਂ ਲਿਖੀ ਉਹਦੀ ਵਿਆਖਿਆ ਕਰ ਰਹੇ ਹਾਂ, ਅਸੀਂ ਆਪਣੇ ਕੋਲੋਂ ਤਾਂ ਕੁਛ ਨਹੀਂ ਕਹਿ ਰਹੇ, ਤਨ ਤਨ ਇੱਥੇ ਤਿੰਨ ਵਾਰ ਕਿੱਥੇ ਲਿਖਿਆ ਹੈ, ਕਿਤੇ ਲਿਖਿਆ ਹੋਇਆ ਤੇ ਕੋਲੋਂ ਕਿਉਂ ਲਾਉਣੇ ਉੱਥੇ ਕੀ ਫਾਇਦਾ? ਹਾਂਜੀ,
ਬੰਧਨ ਤੋੜਾ ਹੋਵੇ ਮੁਕਤ,
ਬੰਧਨ ਤੋੜਾ ਹੋਵੇ ਮੁਕਤ,
ਸੋਈ ਬ੍ਰਾਹਮਣ ਪੂਜਣ ਜਗਤ,
ਇਹ ਬ੍ਰਾਹਮਣ ਬੰਧਨ ਤੋੜ ਸਕਦਾ, ਬੰਧਨ ਤੋੜ ਪਏ ਨਿਰਵੈਰ, ਜਿਹਨੇ ਬੰਧਨ ਤੋੜਤੇ ਉਹ ਨਿਰਵੈਰ ਹੈ, ਪਰ ਪੰਡਤ ਦਾ ਵੈਰ ਵਿਰੋਧ ਹੈ, ਜੇ ਪੰਡਤ ਚ ਵੈਰ ਵਿਰੋਧ ਹੈ ਪੰਡਤ ਚ ਦੁਸ਼ਮਣੀ ਵੀ ਹੈ, ਹਮਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾ ਛੱਡੇ ਦਊ, ਝਗੜੇ ਦੀ ਜੜ ਹੈ ਪੰਡਤ, ਇਹ ਤਾਂ ਝਗੜੇ ਦੀ ਜੜ ਬਣ ਗਿਆ, ਉੱਧਰ ਮੁੱਲਾ ਉੱਧਰ ਪੰਡਤ, ਇਹ ਦੋਏ ਛੱਡਣੇ ਪੈਣਗੇ, ਇਹ ਝਗੜੇ ਦੀ ਜੜ ਨੇ, ਰੋਜ਼ ਰਾਜ ਰਹਿਣ ਵਾਲੇ, ਰੋਜ਼ ਮੋਰਚੇ ਲਾਉਣ ਵਾਲੇ, ਧਰਮ ਯੋਧਾ ਮੋਰੋ, ਧਰਮ ਯੁੱਧ ਸੀ ਜਿਹੜਾ ਤੁਸੀਂ ਮੋਰਚਾ ਲਾਇਆ, ਤੁਹਾਨੂੰ ਦੱਸਾਂਗੇ ਧਰਮ ਯੁੱਧ ਹੁਣ ਹੁੰਦਾ ਕੀ ਹੈ, ਹੁਣ ਪਤਾ ਲੱਗੂ ਧਰਮ ਯੁੱਧ ਕੀ ਹੁੰਦਾ, ਧਰਮ ਯੁੱਧ ਦਾ ਮੋਰਚਾ ਤਾਂ ਹੁਣ ਲੱਗ ਗਿਆ, ਹੁਣ ਤੁਸੀਂ ਦੱਸੋ ਵੀ ਧਰਮ ਯੁੱਧ ਹੁੰਦਾ ਕੀ ਹੈ, ਧਰਮ ਇਹ ਦੱਸਣਾ ਦੁਨੀਆਂ ਨੂੰ, ਯੁੱਧ ਤਾਂ ਪਬਲਿਕ ਨੇ ਆਪੇ ਛੇੜ ਲੈਣਾ ਤੁਹਾਡੇ ਖਿਲਾਫ, ਯੁੱਧ ਤਾਂ ਸੰਗਤ ਨੇ ਛੇੜਨਾ, ਇਹ ਤਾਂ ਦੱਸਿਆ ਧਰਮ ਕੀ ਹੈ, ਤੁਹਾਡੇ ਗਲ ਧਰਮ ਯੁੱਧ ਪੈ ਗਿਆ, ਹੁਣ ਤੁਸੀਂ ਬਚਾ ਕਰ ਲਿਓ ਆਪਣਾ, ਆਪੇ ਪੈ ਗਿਆ, ਤੁਸੀਂ ਧਰਮ ਯੁੱਧ ਕਹਿੰਦੇ ਸੀ, ਤੁਸੀਂ ਸਾਬਤ ਕਰੋ ਧਰਮ ਯੁੱਧ ਸੀ, ਜਿਹਨੂੰ ਧਰਮ ਯੁੱਧ ਜਿਹੜਾ ਕਰਦਾ ਉਹਨੂੰ ਹੋਰ ਕੋਈ ਵਾਸ਼ਨਾ ਨਹੀਂ ਹੁੰਦੀ, ਉਹਦੇ ਅੰਦਰ ਵਾਸ਼ਨਾ ਨਹੀਂ ਹੋ ਸਕਦੀ, ਅਵਰ ਵਾਸ਼ਨਾ ਨਾ ਹੈ ਪ੍ਰਭ, ਧਰਮ ਯੁੱਧ ਕਹਿ ਚਾਹੇ ਜਿਹਨੂੰ ਧਰਮ ਯੁੱਧ ਦਾ ਚਾਹ ਹੁੰਦਾ, ਉਸ ਕੋਈ ਮਾਇਆ ਦੀ ਵਾਸ਼ਨਾ, ਕੋਈ ਸਰਦਾਰੀ ਦੀ ਵਾਸ਼ਨਾ, ਕਿਸੇ ਪਦ ਦੀ ਵਾਸ਼ਨਾ ਹੋ ਹੀ ਨਹੀਂ ਸਕਦੀ, ਉਹ ਜੇ ਹੈਗੀ ਧਰਮ ਯੁੱਧ ਹੈ ਨਹੀਂ, ਲੋਕ ਕਹਿੰਦੇ ਕਬਜ਼ਾ ਨਹੀਂ ਛੱਡਦੇ ਤੁਸੀਂ, ਤੁਸੀਂ ਕਹਿੰਦੇ ਧਰਮ ਯੁੱਧ ਹੈ, ਲੋਕ ਪਾਗਲ ਨੇ ਕਹਾਂ, ਹਾਂਜੀ,
ਬੰਧਨ ਤੋੜਾ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਯੁਗਤ,
ਸੋਈ ਬ੍ਰਾਹਮਣ ਪੂਜਣ ਯੁਗਤ, ਜੇ ਪੂਜਣ ਯੁਗ ਦੁਬਾਰਾ ਆਉਣਾ ਆ ਮੰਨ ਲਓ ਗੱਲ, ਜੇ ਦੁਬਾਰਾ ਚਾਹੁੰਦੇ ਹੋ ਜਿੱਦ ਖੋਈ ਹੋਈ ਵਾਪਸ ਆ ਜਾਵੇ, ਆ ਫਾਰਮੂਲਾ ਦੱਸਿਆ ਵੀ ਹੋਇਆ, ਬੱਝ ਜਾਓ ਆ ਜਾਓ ਬਟੜੀ ਦੇ, ਮਾਰੇਗਾ ਇਹਦੇ ਜਦ ਬ੍ਰਾਹਮਣ ਚਲਿਆ ਗਿਆ ਅੱਜ ਬ੍ਰਾਹਮਣ ਦੀ ਧੇਲੇ ਦੀ ਇੱਜ਼ਤ ਨਹੀਂ ਹੈ ਹੈ ਤਾਂ ਇਹਨਾਂ ਦੀ ਬਰੀ ਇੱਕ ਦੂਜੇ ਨੂੰ ਗੋਲਕ ਜੋੜੇ ਕਹਿੰਦੇ ਨੇ ਵੀ ਆਪੇ ਦੁਨੀਆ ਨਹੀਂ ਕਹਿੰਦੀ ਆਪ ਕਹਿੰਦੇ ਦੁਨੀਆ ਨਾ ਕਹੇ ਆਪੇ ਕਹੀ ਜਾਂਦੇ ਨੇ ਤਾਂ ਗੋਲਕ ਚੋੜੋ ਕਹਿੰਦੇ ਉਹ ਗੋਲਕ ਚੋੜੋ ਕਹਿੰਦੇ ਉਹ ਗੋਲਕ ਚੋੜੋ
ਖੱਤਰੀ ਸੋ ਜੋ ਕਰਮ ਕਾ ਸੂਰ ਉਨ ਦਾਨ ਕਾ ਕਰੇ ਸਰੀਰ
ਖੱਤਰੀ ਕੌਣ ਹੁੰਦਾ ਹੈ
ਖੱਤਰੀ ਸੋ
ਖੱਤਰੀ ਕੌਣ ਜੋ ਕਰਮਾ ਕਾ ਸੂਰ ਹੋਵੇ
ਕਰਮਾ ਕਾ ਸੂਰ
ਹੋਵੇ ਸੂਰਮੇ ਵਾਲੇ ਕੰਮ ਕਰੇ ਸੂਰਮੇ ਵਾਲੇ ਕੰਮ ਕੀ ਹੁੰਦੇ ਮਰਨ ਕਬੂਲ ਕਰੇ ਪਹਿਲਾ ਮਰਨ ਕਬੂਲ ਜੀਵਨ ਦੀ ਛੱਡ ਆਸ ਹੋਏ ਸਭਨ ਕੀ ਖੱਤਰੀ ਹੈ ਤਨ ਜੀਓ ਤਹਿ ਕੋ ਜਗ ਮੈਂ ਮੁਖ ਦੇ ਹਰ ਚਿੱਤ ਮੈਂ ਯੁੱਧ ਵਿਚਾਰਾ ਇਹ ਖੱਤਰੀ ਹੈ ਦੇਹ ਅਨਿਤ ਅਨਿਤ ਰਹਿ ਜਸ ਨਾ ਵਿਚੜੇ ਭਵ ਸਰਦਾਰਾ ਤੇਰੀ ਧਾਮ ਬਣਾ ਹੈ ਇਹ ਤਨ ਬੁੱਧ ਸੁਦੀਪ ਕਿਚਿਓ ਜਿਆ ਰਹਿ ਗਿਆਨ ਦੀ ਬਟਨੀ ਮੈਨੂੰ ਹੱਥ ਲਗਾ ਤਰ ਤਾਕਤਵਾਰ ਬਾਹਰ ਹੈ ਗਿਆਨ ਦੀ ਕੈਂਚੀ ਨਾਲ ਲੋਕਾਂ ਦੀ ਕਾਇਰਤਾ ਅੰਦਰੋਂ ਬਾਹਰ ਕੱਢ ਦੇਵੇ ਜਿਹੜੇ ਕਾਇਰਤਾ ਕਾਇਰ ਨੇ ਉਹ ਵਰਣ ਕਬੂਲ ਨਹੀਂ ਕਰਦੇ ਵਰਣ ਕਬੂਲ ਕਾਇਰਤਾ ਨਹੀਂ ਕਰਨ ਦਿੰਦੀ ਸਾਰੇ ਕਾਇਰ ਨੇ ਜੇ ਕਾਇਰ ਨਾ ਹੁੰਦਾ ਜਿੰਦਾਬਾਦ ਮੁਰਦਾਬਾਦ ਗਾਂਧੀ ਜੀ ਜੇਲੇ ਬਣਦੇ ਹੀ ਨਹੀਂ ਸੀ ਜਿਹੜੇ ਜਿੰਦਾਬਾਦ ਮੁਰਦਾਬਾਦ ਮਰਡ ਮਸਤ ਰੱਖਣੇ ਇਹ ਕਰਨਾ ਉਹ ਕਰਨਾ ਮੋਰਚੇ ਲਾਉਣੇ ਸਭ ਕਾਇਰ ਹੈ ਕਾਇਰਤਾ ਹੈ ਇਹ ਕਾਇਰਾਂ ਦੇ ਕੰਮ ਨੇ ਗੁਰੂ ਘਰ ਨੇ ਕੀਤਾ ਨਾ ਗੁਰਮੁਖਾਂ ਨੇ ਕਦੇ ਕੀਤਾ ਨਾ ਕਿਤੇ ਲਿਖਿਆ ਹੋਇਆ ਇਹ ਖਬਰਾਂ ਕਿੱਥੋਂ ਲੈ ਕੇ ਆਏ ਨੇ ਅੱਡ ਵੱਡ ਹਾਂਜੀ
ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੇ ਸਰੀਰ
ਉਹਦਾ ਜਿਹੜਾ ਸਰੀਰ ਅੰਦਰਲਾ ਬਾਹਰਲਾ ਨਹੀਂ ਹੈ ਬਾਹਰਲਾ ਕਿਵੇਂ ਹੋ ਜੂ ਪੁੰਨ ਦਾਨ ਦਾ ਸਰੀਰ ਉਹਨਾਂ ਨੇ ਬਾਹਰ ਕਰ ਲਿਆ ਸੀ ਸਰੀਰ ਕਟਾਏ ਹੋਮੇ ਕਰ ਰਾਤੀ ਇਹ ਨਹੀਂ ਹੈ ਪੁੰਨ ਦਾਨ ਕਾ ਕਰੇ ਸਰੀਰ ਅੰਦਰਲਾ ਸਰੀਰ ਕੀ ਕਰੇ ਪੁੰਨ ਤਨ ਮਨ ਤਨ ਸਭ ਬਸ
ਪੁੰਨਦਾਨ ਕਾ ਕਰੇ ਸਰੀਰ
ਪੁੰਨਦਾਨ ਕਰਤਾ ਸਰੀਰ ਆਪਣਾ ਆਪਾ ਅਰਪਣ ਕਰਤਾ ਜਨਮ ਤੁਮਾਰੇ ਬਾਅਦ ਉਹਦੇ ਲੈ ਕੇ ਜਨਮ ਲਾਤਾ ਪੁੰਨਦਾਨ ਦਾ ਸਰੀਰ ਕਰਤਾ ਸਾਰਾ ਪੁੰਨ ਕਰਮ ਕੀ ਹੈ ਪੁੰਨ ਕੀ ਹੈ ਕੱਲ ਮੈਂ ਇਹੋ ਪੁੰਨ
ਗੁਣ
ਗੋਬਿੰਦ ਗਾਏ ਜੇ ਗੁਣ ਗੋਬਿੰਦ ਗਾਇਆ ਤਾਂ ਪੁੰਨ ਇਦੋਂ ਹੋਰ ਕੁਝ ਸਾਰਾ ਉਹ ਪੁੰਨ ਹੈ ਜੀ ਬਾਕੀ ਪੁੰਨ ਨਹੀਂ ਬਾਕੀ ਕੁਝ ਵੀ ਪੁੰਨ ਨਹੀਂ
ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ ਦਰਗਹਿ ਹੈ ਪ੍ਰਵਾਨ
ਖੱਤਰੀ ਖੇਤ ਪਛਾਣੈ
ਬੀਜੈ ਦਾਨ
ਖੇਤ ਪਛਾਣ ਲਵੇ ਕਿਹੜੇ ਖੇਤ ਬੀਜੀਦਾ ਇਹ ਬਾਹਰ ਬੀਜਣਾ ਉਹ ਖੇਤ ਅੰਦਰ ਹੈ
ਜਿਹੜਾ ਦਾਨ ਦੇਣਾ ਬੀਜੇ
ਦਾਨ ਬੀਜਣਾ ਉਹ
ਜਿਹੜਾ ਪੁੰਨ ਕਰਨਾ ਪੁੰਨਦਾਨ ਕਰਨਾ
ਖੇਤ ਪਛਾਣਾ
ਬੀਜੇ ਦਾਨ
ਕਲਰ ਵਾਲੇ ਖੇਤ ਨਾ ਜਾ ਬੀਜੇ ਕਿਤੇ ਕਲਰ ਵਾਲੀ ਜ਼ਮੀਨ 'ਚ ਨਾ ਬੀਜ ਦੇਵੇ ਅੰਦਰ ਕਲਰ ਬਣਿਆ ਹੋਇਆ ਪਹਿਲਾਂ ਇਹਨਾਂ ਦੇ ਜਿਹੜਾ ਪੰਡਤ ਉਹ ਗਿਆਨ ਹੈ ਚਿੱਟਾ ਹੈ ਕਲਰ ਦੀ ਜ਼ਮੀਨ ਚਿੱਟੀ ਹੁੰਦੀ ਹੈ ਰਾਤ ਨੂੰ ਕਲਰ ਬੜਾ ਚਮਕਦਾ ਹੁੰਦਾ ਚਾਂਦੇ ਚਾਨਣ ਉੱਥੇ ਕੀ ਹੋਣਾ ਬੀਜ ਉੱਥੇ ਜੰਮਦਾ ਹੀ ਨਹੀਂ ਕੋਈ ਜੇ ਬੀਜ ਤਾਂ ਉੱਥੇ ਜੰਮਦਾ ਹੈ ਨਹੀਂ ਕਲਰ ਵਾਲੀ ਜ਼ਮੀਨ ਨਾ ਹੋਵੇ ਚਿੱਟੀ ਚਮਕਦੀ ਹੈ ਜਿਹੜੀ ਉੱਤੋਂ
ਖੇਤ ਪਛਾਣਿਆ ਬੀਜੇ ਦਾਨ
ਕਲਰ ਦੀ ਜ਼ਮੀਨ 'ਚ ਨਹੀਂ ਜੰਮਦਾ ਹੁੰਦਾ ਜਿਹੜੇ ਗਿਆਨੀ ਨੇ ਨਾ ਇਹ ਗਿਆਨੀ ਮੁੱਖ ਗਿਆਨੀ ਇਹ ਕਲਰ ਇਹਨਾਂ ਦੇ ਅੰਦਰ ਪਿਆ ਹੋਇਆ ਖੇਤ ਪਛਾਣਾ ਹੈ ਬੀਜੇ ਦਾਨ
ਖੇਤੀ
ਪਛਾਣ ਕਰਕੇ ਉਹਦੇ 'ਚ ਕੋਈ ਨਾਮ ਦਾ ਬੀਜ ਬੀਜੇ ਵੀ ਇੱਥੇ ਉੱਗੇ ਆਊਗਾ ਉਸ ਬੰਦੇ ਨੂੰ ਉਪਦੇਸ਼ ਕਰੇ ਜਿਹਦੇ ਅੰਦਰ ਉੱਗਣ ਵਾਲੀ ਕਪੈਸਿਟੀ ਹੋਵੇ ਜਿਹਦਾ ਖੇਤ ਠੀਕ ਹੋਵੇ ਉਹਨਾਂ ਲੋਕਾਂ ਨਾਲ ਮਗਜਰਾਂ ਮਾਰੇ ਜਾ ਕੇ ਜਿੱਥੇ ਕਲਰ ਹੋਵੇ ਜਿਹੜੇ ਸ਼ਹਿਰ ਦੇ ਵਿੱਚ ਕੋਈ ਪਾਰਖੂ ਨਾ ਹੋਵੇ ਰਾਮ ਪਦਾਰਥ ਪਾਏ ਕੇ ਕਬੀਰਾ ਕਾਂਢ ਨਾ ਹੋਰ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਉੱਥੇ ਨੀ ਬੀਜੀ ਦਾ ਹੁੰਦਾ ਜਾ ਕੇ
ਹਾਂ
ਉਹ ਹਿਰਦੇ ਪਛਾਣ ਕੇ ਉੱਥੇ ਹੀ ਜੋ ਲਾਵੇ ਜੇ ਉਹਨੇ ਲਾਉਣਾ ਵੀ ਇੱਥੇ ਕੋਈ ਫਾਇਦਾ ਹੋਊ ਜੰਮਿਆ ਹੋਊਗਾ ਉਹ ਚਾਹੇ ਕਿਸੇ ਵੇਲੇ ਵੀ ਆ ਕੇ ਪੁੱਛ ਲਵੇ ਆ ਜਾਵੇ ਮਿਲ ਲਵੇ ਉਹਨੂੰ ਇਹ ਨਹੀਂ ਕਹੀਦਾ ਮੈਂ 2 ਘੰਟੇ ਨੂੰ ਜਾਂ 15 ਮਿੰਟ ਨੂੰ ਜਾਂ 10 ਮਿੰਟ ਨੂੰ ਤੇਰੇ ਨਾਲ ਗੱਲ ਕਰੂੰਗਾ ਜਦ ਹੀ ਬਹਿ ਜਾਵੇ ਉਹਦਾ ਵੀ ਮੂਡ ਉਹਦਾ ਮੂਡ ਬਦਲ ਸਕਦਾ ਅੱਜ ਮੂਡ ਬਣਿਆ ਘੜੀ ਨੂੰ ਬਦਲ ਗਿਆ ਉਹਦਾ ਉਹਦਾ ਮੂਡ 72 ਤੇ ਜ਼ਿਆਦਾ ਹੈ ਉਹ ਜਦੋਂ ਬੀਜ ਪਾ ਦਿੰਦਾ ਜੇ ਉਹਦੀ 72 ਸੁੱਕੀ ਉਦੋਂ ਉਹਨੂੰ ਨੀ ਫਾਇਦਾ ਹੋਣਾ ਜਿਹਨੂੰ ਇਸ ਗੱਲ ਦੀ ਸਮਝ ਨਹੀਂ ਉਹਨੇ ਸਵਾਦ ਖੇਤੀ ਕਰ ਲਈ ਸੁੱਕੇ ਖੇਤ ਚ ਵੀ ਪਈ ਜਾਊਗਾ ਬੱਤੇ ਹਰ ਨਾਮ ਨਾ ਬੀਜਿਓ ਜਦੋਂ ਆਦਮੀ ਪੁੱਛਣ ਆਉਂਦਾ 72 ਉਦੋਂ ਹੁੰਦੀ ਉਹਨੂੰ ਉਦੋਂ ਭੁੱਖ ਹੁੰਦੀ ਹੈ ਜੇ 2 ਘੰਟੇ ਅੜਕ ਜਾਈਏ ਸ਼ਾਇਦ ਉਹਦੀ ਭੁੱਖ ਹਟ ਜਾਵੇ ਕੀ ਪਤਾ ਉਹ ਕਹਾਉਣਾ 2 ਘੰਟੇ ਰੋਕਾਂਗਾ ਵੀ ਹੁਣ ਤਾਂ ਭੁੱਖ ਮਰ ਗਈ ਹੁਣ ਤਾਂ ਭੁੱਖੇ ਮਰ ਗਈ ਉਹਦੀ ਹਾਂਜੀ
ਸੋ
ਖੱਤਰੀ ਦਰਗਾਹ ਹੈ ਪ੍ਰਮਾਣ ਖੱਤਰੀ ਕਾਹਦੇ ਕਿਹਾ ਕਹਦਾ ਖੇਤੀ ਹੈ ਖੱਤਰੀ
ਖੱਤਰੀ ਨੂੰ ਖੇਤੀ ਕਰਨ ਨੂੰ ਕਿਹਾ
ਉਹ ਖੇਤੀ ਕਰਦਾ ਉਹ ਖੱਤਰੀ ਹੈ ਇਹ ਕੀ ਗੱਲ ਹੋ ਗਈ ਜਿਹੜਾ ਬਕਾਰਾਂ ਦੀ ਬਕਾਰਾਂ ਵਾਲੀ ਧਰਤੀ ਨੂੰ ਪੁੱਟ ਕੇ ਰਾਵਣ ਦਾ ਬਾਗ ਬਾਹਰ ਸਿੱਟ ਕੇ ਨਾਮ ਦੀ ਖੇਤੀ ਕਰਦਾ ਉਹੀ ਤਾਂ ਖੱਤਰੀ ਹੈ ਬਕਾਰਾਂ ਨੂੰ ਖਤਮ ਕਰਦਾ ਹੈ ਲੜਾਈ ਤਾਂ ਅੰਦਰਲੀ ਹੈ ਅੰਦਰਲੀ ਲੜਾਈ ਖੇਤੀ ਜਦ ਖੇਤ ਚ ਜਾਊਗਾ ਖੱਤਰੀ ਹੈ ਖੇਤੀ ਹੀ ਕਰੋ ਨਵੇੜਾ ਖੇਤ ਵਿੱਚ ਲੜਨ ਵਾਲਾ ਖੱਤਰੀ ਹੈ ਖੇਤ ਵਿੱਚ ਲੜਦਾ ਜਿਹੜਾ ਮੈਦਾਨ 'ਚ ਲੜਦਾ ਖੱਤਰੀ ਹੈ ਖੱਤਰੀ ਬਾਹਰ ਨਹੀਂ ਹੈਗਾ ਜਿਹੜਾ ਲੋਕਾਂ ਨਾਲ ਲੜਦਾ ਉਹ ਖੱਤਰੀ ਨਹੀਂ ਹੁੰਦਾ ਜਿਹੜਾ ਅੰਦਰ ਹਿਰਦੇ ਦੀ ਲੜਾਈ ਲੜਦਾ ਖੇਤ ਪਛਾਣ ਕੇ ਲੜਦਾ ਲੜਾਈ ਉਹ ਖੱਤਰੀ ਹੈ ਇਹ ਵਾਲ ਨੇ ਖੱਤਰੀ ਦਾ ਤੱਕੜੀ ਸੀ ਖੱਤਰੀ ਨਹੀਂ ਸੀ ਇਹ ਤੱਕੜੀ ਵਾਲੇ ਖੱਤਰੀ ਸੀ ਇਹ ਖੇਤ ਵਾਲਾ ਖੱਤਰੀ ਹੈ ਇਹ ਖੇਤ ਦੇ ਵਿੱਚ ਪੈਦਾ ਕਰਨ ਵਾਲਾ ਖੱਤਰੀ ਹੈ ਇੱਕ ਉਦੋਂ ਤੱਕੜੀ ਹੈ ਡੰਡੀ ਮਾਲ ਵਾਲਾ ਖੱਤਰੀ ਹੈ ਬੀਜੀ ਬਜਾਈ ਪੜੀ ਪੜਾਈ ਫਸਲ ਨੂੰ ਲੈ ਕੇ ਜਾ ਕੇ ਉਹ ਜੋ ਕਮਾਉਣ ਵਾਲਾ ਖੱਤਰੀ ਹੈ ਗੁਰਬਾਣੀ ਮਿਲ ਗਈ ਉਹ ਵੀ ਖੱਤਰੀ ਨੇ ਜਿਹਨਾਂ ਨੇ ਸੰਸਥਾਵਾਂ ਖੋਲੀਆਂ ਹੋਈਆਂ ਨੇ ਜਿਹੜੇ ਪੈਰਲਲ ਸੀ ਨਾ ਖੱਤਰੀ ਦੂਏ ਉਹ ਵੀ ਖੱਤਰੀ ਉਹਦੇ ਨਾਨਕ ਵੀ ਖੱਤਰੀ ਹੈ ਸ੍ਰੀ ਚੰਦ ਵੀ ਖੱਤਰੀ ਹੈ ਰਾਮ ਰਾਏ ਵੀ ਖੱਤਰੀ ਹੈ ਤੀਰ ਮੱਲ ਵੀ ਖੱਤਰੀ ਹੈ
ਪ੍ਰਿਥੀਆ
ਵੀ ਖੱਤਰੀ ਹੈ ਖੱਤਰੀ ਉਹ ਸੀ ਨਾ ਤੇ ਦਾਤੂ ਦਸੂ ਵੀ ਖੱਤਰੀ ਉਹਨੇ ਉਹ ਜਿਹੜਾ ਹੈਗਾ ਆਪਣੇ ਦੋ ਭਾਈ ਸੀ ਉਹ ਜਿਹੜੇ ਨਹੀਂ ਮੋਹਰੀ ਤੋਂ ਇਲਾਵਾ ਜਿਹੜੇ ਉਹਨੇ ਜਸਪਤ ਔਰ ਲਖਪਤ ਉਹ ਵੀ ਖੱਤਰੀ ਬਹੁਤ ਸਾਰੇ ਖੱਤਰੀ ਉਹਦੇ ਨਾਲ ਸੀ ਦੋਵੇਂ ਪਾਸ਼ਾ ਨੂੰ ਸ਼ਹੀਦ ਪੰਜਵੇਂ ਪਾਸ਼ਾ ਨੂੰ ਸ਼ਹੀਦ ਕਰਨ ਵਾਲੇ ਵੀ ਖੱਤਰੀ ਹੈ ਉਹਨਾਂ ਦੇ ਨਾਲ ਵੀ ਖੱਤਰੀ ਸੀ ਜਿਹੜੇ ਖੱਤਰੀ ਵਿਰੋਧ ਕਰਦੇ ਰਹੇ ਨੇ ਖੇਤੀ ਦਾ ਉਹ ਵੀ ਖੱਤਰੀ ਨੇ ਜਿਹੜੇ ਬੀਜਦੇ ਰਹੇ ਨੇ ਉਹ ਵੀ ਖੱਤਰੀ ਨੇ ਅੱਜ ਖਾ ਰਹੇ ਨੇ ਜਿਹੜਾ ਬੀਜ ਕੇ ਉਹ ਖੱਤਰੀ ਵਿਰੋਧ ਵਾਲੇ ਹੀ ਨੇ ਜਿਹੜੇ ਖੇਤੀ ਕਰਨ ਵਾਲੇ ਖੱਤਰੀ ਅੰਦਰਲੀ ਖੇਤੀ ਕਰਨ ਵਾਲੇ ਖੱਤਰੀ ਤੇ ਉਹ ਤਾਂ ਵਿਰਲੇ ਸੀ ਇਹ ਘਣੇ ਕਿੱਥੋਂ ਆ ਗਏ ਘਣੇ ਵਿਰੋਧ ਕਰਨ ਵਾਲੇ ਸੀ ਇਹ ਤੱਕੜੀ ਮਾਰ ਖੱਤਰੀ ਬਾਅਦ ਚ ਆ ਗਏ ਹੁਣ ਵੀ ਘੱਟ ਬੋਲਦੇ ਨੇ ਝੂਠ ਬੋਲਦੇ ਨੇ ਸੱਚ ਨਹੀਂ ਦਿੰਦੇ ਸੱਚ ਦਾ ਧੜਾ ਪੂਰਾ ਨਹੀਂ ਕਰਦੇ ਝੂਠ ਬੋਲਦੇ ਨੇ ਘੱਟ ਤੋਲਦੇ ਨੇ ਡੰਡੀ ਮਾਰਦੇ ਨੇ ਉਹ ਖੱਤਰੀ ਦੇ ਜਿਹਨਾਂ ਨੇ ਬੋਲ ਪੈਦਾ ਕੀਤਾ ਉਹ ਖੱਤਰੀ ਹੋਰ
ਸੋ
ਖੱਤਰੀ ਦਰਗਾਹ ਪ੍ਰਵਾਨ
ਜਿਹੜਾ
ਖੇਤ ਪਛਾਣਾ ਬੀਜੇ ਦਾਨ ਉਹ ਖੱਤਰੀ ਦਰਗਾਹ ਪ੍ਰਵਾਨ
ਲੱਭ ਲੋਭ ਜੇ ਕੂੜ ਕਮਾਵਾ ਆਪਣਾ ਕੀਤਾ ਆਪੇ ਪਾਵੇ।
ਆਹੀ ਕਰ ਰਹੇ ਲੱਭ ਲੋਭ
ਕਮਾਵੇ,
ਲੱਭ ਲੋਭ ਕਰਕੇ ਜਿਹੜੇ ਕੂੜ ਦਾ ਪ੍ਰਚਾਰ ਕਰਦੇ ਨੇ, ਆਪਣਾ ਕੀਤਾ
ਆਪੇ,
ਆਪਣਾ ਕੀਤਾ ਆਪੇ ਪਾਵੇ।